ते हुमायमा मलिक, निर्देशन बिलाल लश्री। 13 अक्टूबर तो तुहाडे नजदीकी सिनेमा च मूवी गोअर्स एंटरटेनमेंट रिलीज।
ओ आ गया स्वीट महल दा दिवाली मेला आ गया।
ओ खिंच ले तैयारी, आजा चल हुण बलिए, छेती कर आजा सारे स्वीट महल चलिए।
स्वीट महल इत्थों तुसी लै सकदे हो पैक ड्राई फ्रूट्स ते नाल ही देसी घ्यो ते शुद्ध खोए दीआं बणीआं मठिआईआं। थोड़ा खाओ पर वधिया खाओ, दिवाली स्वीट महल वाली मनाओ। 416-679-9191 कॉल करो ते दिवाली दे ऑर्डर बुक कराओ।
छेती कर आजा सारे स्वीट महल चलिए।
आजो फिर
लाइन ऑफ क्रेडिट भी ले देंगे। 11 साल के तजुर्बेकार मॉर्गेज अलायंस ब्रोकर कैनी तालिवाल। लाइसेंस नंबर 10530। कॉल 9058122800, 9058122800 और विजिट mortgagebuddies.ca।
कैनी तालिवाल
वो छाए पहने कैनी तालिवाल।
मित्रां दे जंक्शन ते
ओ केड़े जंक्शन ते
ओ टिक्का जंक्शन ते
रात लगियां महफलां रे
महफलां ता रोज ही लगदियां ने टिक्का जंक्शन ते
रेस्टोरेंट च पीटरबिल्ट कराया होया इन्हां ने ते बैंक्वेट हॉल 100 लोकां दी गैदरिंग लई वीआईपी लॉन्च भी है। एन्ना ही नहीं, मंडे तो थर्सडे तक टिकट से 20% ऑफ मिलेगा।
टिक्का जंक्शन कॉल 6474294040 647429 चली चली।
की तुसी ब्रैम्पटन शहर नू मीडिया विच बुरियां सुर्खियां सदका हमेशा चर्चा विच वेखदे होए तंग आ चुके हो? कौंसल विच डिवीजन सदका तुहाडे पैसे दी बर्बादी हो रही है। मैं गुरप्रताप सिंह टूर हां अते मैं सिटी हॉल विच कम कीता है। मैनू विश्वास है कि असी ब्रैम्पटन नू इक अजिहा शहर बना सकदे हां जो सेवावां नू घटालियां तों उपर रखदा है। अक्टूबर 8 ते 9 नू ब्रैम्पटन वार्ड 9 ते 10 विच रीजनल काउंसलर लई गुरप्रताप सिंह टूर नू वोट दिओ। वधेरी जानकारी लई मैनू सिद्धे 6474604085 ते कॉल करो। 647-460-4085
Authorized by Vote Tour Campaign.
लाइफ विजिटर डिसेबिलिटी मॉर्गेज इंश्योरेंस लैण लई राजपाल ब्राड दा नाम हमेशा याद रखो। इंश्योरेंस दे खेतर विच लम्मा तजर्बा रखदे हन राजपाल ब्राड। RRSP या RESP करवाउणी है, इनकम टैक्स प्लानिंग लई भी राजपाल ब्राड तुहाडी मदद कर सकदे हन।
हेलो, दिस इज राजपाल ब्राड, चार्टर्ड लाइफ अंडरराइटर एंड सर्टिफाइड हेल्थ इंश्योरेंस स्पेशलिस्ट। आई हैव बीन सर्विंग कैनेडियन फ्रॉम द लास्ट 20 इयर्स for all their individual investments and insurance needs, financial planning and their estate planning. Please feel free to give me a call and I'll be more than happy to assist you. Thank you.
416-917-1456 416-917-1456 Rajpal Brad.
लो जी, हो जो तैयार। ऐसी दिवाली तक तरीका कर लो लॉक। 20 अक्टूबर तो 24 अक्टूबर तक समोसा एंड स्वीट्स फैक्ट्री लेके आ गया नॉर्थ अमेरिका दा सब तो वड्डा इंडोर मठियाई मेला। ताजे समोसे, पकौड़े, जलेबियां, गुलाब जामुन, गजरेला, पटाखे ते शुद्ध खोए दीआं बेशुमार मठियाईआं भी मिलणगीआं। ते नाले लकी ड्रॉ विच जितो एक आईफोन 14 प्रो मैक्स, 10 आईपैड्स ते 5 एयर फ्रायर्स। समोसा एंड स्वीट्स फैक्ट्री, 1850 एल्गिन रोड, ओटोबिको। 416-213-1165
Drive and inside Chalo Freshco, Bramley and Sandalwood and A410 Countryside, Brampton.
पिछले 18 सालों तो मॉर्गेज दिया सेवावां दिंदे आ रहे अकाल मॉर्गेजेस इंक नाल कम कर दे दविंदर पवार
फर्स्ट सेकंड थर्ड मॉर्गेज होम इक्विटी बिजनेस लोन डेट कंसोलिडेशन रीफाइनेंस रेंट टू ओनली कॉल करो दविंदर पवार नू 6479888731 647-988-7031
जे नहीं होना खज्जल खुआर ता कॉल करो
दविंदर पवार
जेकर एक बार इन तुहाडी फाइल वेख के हां कह दित्ती ता अपने वादे ते हमेशा खरे उतर देहां लाइसेंस नंबर 10845 इंडिपेंडेंटली ओन्ड एंड ऑपरेटेड
चरणजीत बराड़ वालों अज के नगारा प्रोग्राम तुहाडा सारयां दा निघा स्वागत दोस्तो उम्मीद करदे आं तुसी सारे ठीक ठाक होवोगे अज दे प्रोग्राम दे विच हमेशा की तरह आप कुछ इतों दी गल्लां करांगे ते कुछ जरूरी अनाउंसमेंट्स होणगियां शिवेंद्र आउणगे शायद एक दो मेहमान भी आ जाण ਪਹਿਲਾਂ ਤਾਂ ਮੈਂ ਤੁਹਾਨੂੰ ਜਿਹੜੇ ਵੀਕਐਂਡ 'ਤੇ ਪ੍ਰੋਗਰਾਮ ਹੋ ਰਹੇ ਨੇ ਉਹਨਾਂ ਦੀ ਜਾਣਕਾਰੀ ਦੇ ਦਿਆਂ ਜੀ ਤਾਂ ਕਿ ਤੁਹਾਨੂੰ ਯਾਦ ਰਹੇ ਅਤੇ ਤੁਸੀਂ ਵੀਕਐਂਡ 'ਤੇ ਇਹਨਾਂ ਪ੍ਰੋਗਰਾਮਾਂ 'ਚ ਪਹੁੰਚ ਜਾਓ ਇੱਕ ਤਾਂ ਜੀ ਕਮਿਊਨਿਟੀ ਕਾਲ ਦੇ ਨਾਂ ਦੇ ਥੱਲੇ ਪ੍ਰੋਗਰਾਮ ਹੋ ਰਿਹਾ ਡਿਕਸੀ ਗੁਰਦੁਆਰਾ ਦੇ ਵਿੱਚ 15 ਅਕਤੂਬਰ ਨੂੰ ਯਾਨੀ ਕੱਲ੍ਹ ਨੂੰ 2 ਤੋਂ ਲੈ ਕੇ 4 ਵਜੇ ਤੱਕ ਹਾਲ ਨੰਬਰ 5 ਦੇ ਵਿੱਚ ਇੱਥੇ ਮਾਹਰ ਆ ਰਹੇ ਨੇ ਜੀ ਜਿਹੜੇ ਡਿਸਕਸ ਕਰਨਗੇ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਟ੍ਰੈਫਿਕ ਰਿਲੇਟਡ ਪ੍ਰੋਬਲਮਸ ਕਰਪਸ਼ਨ ਕਿਵੇਂ ਚੱਲਦੀ ਹੈ ਅਤੇ ਹੋਰ ਕਾਫੀ ਸਾਰੀਆਂ ਜਿਹੜੀਆਂ ਗੱਲਾਂ ਨੇ ਟਰੱਕ ਪਾਰਕਿੰਗ ਰਿਲੇਟਡ ਟਰੱਕਿੰਗ ਇੰਡਸਟਰੀ ਦੇ ਰਿਲੇਟਡ ਟੇਢੇ ਤਰੀਕੇ ਦੇ ਨਾਲ ਕਹਿ ਲਓ ਜੀ ਪੋਲੀਟਿਕਸ ਦੇ ਨਾਲ ਰਿਲੇਟਡ ਵੀ ਗੱਲਾਂ ਇਹ ਸਾਂਝੀਆਂ ਕਰਨਗੇ ਇਹਦੇ ਲਈ ਨੰਬਰ ਹੈਗਾ 416-662-1224 ਅਤੇ ਤੁਸੀਂ ਤਾਲਮੇਲ ਕਰ ਲਿਓ ਜੀ ਇਹਨਾਂ ਨਾਲ ਜਾਂ 416-882-1200 'ਤੇ ਤਾਲਮੇਲ ਕੀਤਾ ਜਾ ਸਕਦਾ ਕਮਿਊਨਿਟੀ ਕਾਲ ਇਹ ਕਹਿੰਦੇ ਜੀ ਅਸੀਂ ਹੁਣ ਐਕਟਿਵ ਰਹਿਣਾ ਅਕਾਊਂਟੇਬਿਲਿਟੀ ਦੇਖਣੀ ਆ ਪੋਲੀਟੀਸ਼ੀਅਨਸ ਦੀ ਕਿੰਨੀ ਕੁ ਆਉਂਦੇ ਸਮੇਂ ਦੇ ਵਿੱਚ ਸਾਰੇ ਟਾਈਪ ਦੇ ਜਿਹੜੇ ਪੋਲੀਟੀਸ਼ੀਅਨਸ ਨੇ ਇੱਕ ਤਾਂ ਇਹ ਹੈ ਜੀ 15 ਤਰੀਕ ਨੂੰ ਪ੍ਰੋਗਰਾਮ ਇੱਕ ਹੈਗਾ ਜੀ ਪ੍ਰੋਗਰਾਮ ਆਪਣੇ ਇੱਥੇ ਬ੍ਰੈਂਪਟਨ ਦੇ ਵਿੱਚ 16 ਤਰੀਕ ਨੂੰ 16 ਤਰੀਕ ਵਾਲਾ ਜਿਹੜਾ ਪ੍ਰੋਗਰਾਮ ਐਤਵਾਰ ਵਾਲਾ ਉਹ 3 ਵਜੇ ਸ਼ੁਰੂ ਹੋਣਾ ਲੈਸਟਰ ਬੀ ਪੀਅਰਸਨ ਥੀਏਟਰ ਦੇ ਵਿੱਚ ਇਹ ਜੀ ਬ੍ਰੈਂਬਲੀ ਸਿਟੀ ਸੈਂਟਰ ਕੋਲ ਥੀਏਟਰ ਆ ਇਹ 150 ਸੈਂਟਰਲ ਪਾਰਕ 'ਤੇ ਅਤੇ ਇਹ ਨਾਟਕ ਆ ਜੀ ਧੰਨ ਲਿਖਾਰੀ ਨਾਨਕਾ ਮੇਰੀ ਬੇਨਤੀ ਹੈ ਤੁਸੀਂ ਇਹ ਨਾਟਕ ਜ਼ਰੂਰ ਵੇਖਿਓ ਡਾਕਟਰ ਸਾਹਿਬ ਸਿੰਘ ਦਾ ਇਹ ਲਿਖਿਆ ਅਤੇ ਡਾਇਰੈਕਟ ਕੀਤਾ ਨਾਟਕ ਆ ਸੋਲੋ ਨਾਟਕ ਆ ਸੋਲੋ ਨਾਟਕ ਬੜੇ ਇੰਟਰਸਟਿੰਗ ਹੁੰਦੇ ਨੇ ਤੁਹਾਨੂੰ ਜਿਹੜਾ ਬੰਦਾ ਨਾਟਕ ਕਰ ਰਿਹਾ ਨਾ ਉਹਦੀ ਕਾਬਲੀਅਤ ਦੇਖਣੀ ਪੈਂਦੀ ਆ ਅਤੇ ਉਹ ਮਤਲਬ ਕਮਾਲ ਦੇ ਨਾਟਕ ਹੁੰਦੇ ਨੇ ਇੱਕ ਬੰਦਾ ਕਈ ਕਈ ਪਾਤਰਾਂ ਦਾ ਜਿਹੜਾ ਰੋਲ ਆ ਉਹ ਨਿਭਾਉਂਦਾ ਤੁਸੀਂ ਜ਼ਰੂਰ ਦੋਸਤੋ ਸੰਡੇ ਨੂੰ ਅਕਤੂਬਰ 16 3 ਵਜੇ ਲੈਸਟਰ ਬੀ ਪੀਅਰਸਨ ਥੀਏਟਰ 'ਚ ਆਇਓ ਅਤੇ ਤੁਹਾਨੂੰ ਪਤਾ ਇਹ ਟਿਕਟਾਂ ਜਿਹੜੀਆਂ ਆਲਮੋਸਟ ਵਿਕਣੀ ਵਾਲੀਆਂ ਨੇ ਥੋੜ੍ਹੀਆਂ ਬਹੁਤ ਹੋਣਗੀਆਂ ਤੁਸੀਂ ਫਿਰ ਵੀ ਬਲਜਿੰਦਰ ਲੇਲਣਾ ਜੀ ਨਾਲ ਗੱਲ ਕਰ ਲਿਓ 416-677-1555 ਪੰਜਾਬੀ ਆਰਟਸ ਐਸੋਸੀਏਸ਼ਨ ਵਾਲੇ ਸੱਜਣ ਨੇ ਜਿਹੜੇ ਇਹ ਨਾਟਕ ਕਰਵਾ ਰਹੇ ਨੇ ਪੰਜਾਬ ਤੋਂ ਵਿਸ਼ੇਸ਼ ਤੌਰ 'ਤੇ ਡਾਕਟਰ ਸਾਹਿਬ ਸਿੰਘ ਪਹੁੰਚੇ ਹੋਏ ਨੇ ਪਹਿਲਾਂ ਵੈਨਕੂਵਰ 'ਚ ਕਈ ਸ਼ੋਅ ਹੋ ਗਏ ਜੀ ਫਿਰ ਵਿਨੀਪੈਗ ਦੇ ਵਿੱਚ ਸ਼ੋਅ ਹੋਏ ਫਿਰ ਇੱਥੇ ਆ ਹੁਣ ਮੇਰਾ ਖਿਆਲ ਅਗਲੇ ਹਫ਼ਤੇ ਫਿਰ ਇਹ ਕੈਲਗਰੀ ਦੇ ਵਿੱਚ ਹੋਣਾ ਇਹ ਤਾਂ ਸੀ ਜੀ ਜ਼ਰੂਰੀ ਅਨਾਊਂਸਮੈਂਟਸ ਪਰਸੋਂ ਪ੍ਰੋਗਰਾਮ ਕਰਦੇ ਸੀ ਅਤੇ ਗੱਲ ਤਾਂ ਕਿਸੇ ਹੋਰ ਇਸ਼ੂ 'ਤੇ ਚੱਲਦੀ ਸੀ ਉਹ ਇੱਕ ਸੱਜਣ ਨੇ ਰੀਅਲ ਸਟੇਟ ਵਾਲਾ ਇਸ਼ੂ ਸ਼ੁਰੂ ਕਰ ਲਿਆ ਵਿੱਚ ਮੈਂ ਬੇਨਤੀ ਕਰਦਾ ਹੁੰਦਾ ਵੀ ਡਿਸਕਸ਼ਨ ਆ ਜਿਹੜੀ ਇਸ਼ੂ ਵਾਈਜ਼ ਹੁੰਦੀ ਰਹੇ ਚੰਗੀ ਹੁੰਦੀ ਆ ਲਓ ਫਿਰ ਅੱਜ ਆਪਾਂ ਰੀਅਲ ਸਟੇਟ 'ਤੇ ਮੌਰਗੇਜ ਦਾ ਇਸ਼ੂ ਕਰ ਲੈਂਦੇ ਨਾਲੇ ਵੈਸੇ ਵੀ ਵੱਡੀ ਸਾਰੀ ਖਬਰ ਆਈ ਆ CBC ਦੀ ਬਈ ਮੌਰਗੇਜ ਫਰੋਡ ਹੁੰਦੇ ਨੇ ਅਤੇ ਰੀਅਲ ਸਟੇਟ ਵਾਲੇ ਵੀ ਵਿੱਚ ਇਨਵੋਲਵ ਨੇ ਅਤੇ ਮੌਰਗੇਜ ਵਾਲੇ ਵੀ ਇਨਵੋਲਵ ਨੇ ਉਸ ਦਿਨ ਇਸ਼ੂ ਕੋਈ ਹੋਰ ਚੱਲਦਾ ਸੀ ਗੱਲ ਤਾਂ ਉਹਨਾਂ ਦੀ ਵਾਜਬ ਸੀਗੀ ਇਹ ਜੀ ਗੱਲ ਨਹੀਂ ਵੀ ਉਹਨਾਂ ਦੀ ਗੱਲ 'ਚ ਦਮ ਨਹੀਂ ਸੀ ਉਹਨਾਂ ਦੀ ਗੱਲ ਦੇ ਵਿੱਚ ਦਮ ਸੀਗਾ ਪਰ ਕਈ ਵਾਰੀ ਇਹ ਹੁੰਦਾ ਵੀ ਜਦੋਂ ਵਿਸ਼ਾ ਕੋਈ ਹੋਰ ਚੱਲਦਾ ਹੋਵੇ ਫਿਰ ਆਪਾਂ ਧਿਆਨ ਨਹੀਂ ਦਿੰਦੇ ਉਹ ਵਿਸ਼ੇ ਤੋਂ ਡਿਸਟਰੈਕਟ ਹੋਣ ਵਾਲੀਆਂ ਗੱਲਾਂ ਹੁੰਦੀਆਂ ਨੇ ਅੱਜ ਮਨ ਖੋਲ੍ਹ ਕੇ ਕਰ ਲਿਓ ਗੱਲਾਂ ਜਿੰਨੀਆਂ ਮਰਜ਼ੀ ਕਰ ਲਿਓ ਤੁਸੀਂ ਰੀਅਲ ਸਟੇਟ ਬਾਰੇ ਮੌਰਗੇ ਸੰਬੰਧੀ ਅੱਛਾ ਮੈਨੂੰ ਇਸ ਗੱਲ 'ਤੇ ਸਭ ਤੋਂ ਵੱਧ ਹੈਰਾਨੀ ਹੋਈ ਹੋ ਸਕਦਾ ਤੁਹਾਨੂੰ ਵੀ ਹੋਵੇ ਬਈ ਮੀਡੀਆ ਦਾ ਕੰਮ ਹੁੰਦਾ ਬਈ ਮੀਡੀਆ ਨੇ ਉਹ ਗੱਲਾਂ ਲੱਭ ਕੇ ਲਿਆਉਣੀਆਂ ਹੁੰਦੀਆਂ ਜਿਹੜੀਆਂ ਲੋਕਾਂ ਨੂੰ ਨਹੀਂ ਪਤਾ ਹੁੰਦੀਆਂ ਅਤੇ ਮੀਡੀਆ ਨੇ ਉਹਦੀ ਡੰਗਿਆਈ ਦੇ ਵਿੱਚ ਜਾਣਾ ਹੁੰਦਾ CBC ਜਾਣੀ ਕ੍ਰੈਡੀਬਲ ਮੀਡੀਆ ਮੈਂ ਹੈਰਾਨ ਹਾਂ ਵੀ ਪਿਛਲੇ 5-4 ਸਾਲਾਂ ਦੇ ਵਿੱਚ ਇੱਥੇ ਕੀ ਹੋ ਰਿਹਾ ਇਹਨਾਂ ਨੂੰ ਪਤਾ ਹੀ ਨਹੀਂ ਲੱਗਿਆ ਸੁੱਤੇ ਪਏ ਸੀ ਬਿਲਕੁਲ ਜਿਹੜੀ ਇਹ ਖਬਰ ਹੁਣ ਕੱਢ ਕੇ ਲਿਆਇਆ ਇਹ ਤਾਂ ਬ੍ਰੈਂਪਟਨ ਦੇ ਵਿੱਚ ਬੱਚੇ ਨੂੰ ਪਤਾ ਮਿਸੀਸਾਗਾ 'ਚ ਬੱਚੇ ਨੂੰ ਪਤਾ ਟੋਰਾਂਟੋ ਦੇ ਵਿੱਚ ਪਤਾ ਜਿਹੜੇ ਬਾਇਰ ਸੈਲਰਸ ਘਰ ਲੈ ਰਹੇ ਨੇ ਮੌਰਗੇਜ ਵਾਲੇ ਬੈਂਕਾਂ ਵਾਲੇ ਸਾਰਿਆਂ ਨੂੰ ਪਤਾ ਜਿਹੜੀ ਜਿਹੜੀ ਗੱਲ ਚਾਰ ਪੰਜ ਸਾਲ ਸਾਲਾਂ ਦੀ ਘੁੰਮੀ ਜਾਂਦੀ ਹੈ ਉਹਨੂੰ ਜੀ ਲਓ ਕਹਿੰਦੇ ਜੀ ਅਸੀਂ ਬਹੁਤ ਵੱਡੀ ਖਬਰ ਕੱਢ ਲਿਆ। ਵੱਡੀ ਖਬਰ ਤਾਂ ਉਹ ਹੁੰਦੀ ਹੈ ਜਿਹੜੀ ਜਿਹੜੀ ਖਬਰ ਤਾਜ਼ੀ ਕੱਢ ਕੇ ਲਿਆਏ ਤਾਂ ਬਹੀਆਂ ਖਬਰਾਂ ਨੇ। ਕਿਹਨੂੰ ਨਹੀਂ ਪਤਾ ਦੱਸੋ ਮੈਨੂੰ ਬਈ 1% ਲੈ ਕੇ ਮੌਰਗੇਜ ਆ ਜਿਹੜੀ ਕਰਾਈ ਜਾਂਦੀ ਹੈ, ਕਿਹਨੂੰ ਨਹੀਂ ਪਤਾ ਵੀ 20-25 ਹਜ਼ਾਰ ਡਾਲਰ ਦੀ ਇਨਕਮ ਹੁੰਦੀ ਹੈ ਸਾਲ ਦੀ ਆਫਟਰ ਟੈਕਸਿਸ, ਅਤੇ ਮਿਲੀਅਨ ਮੇਰੇ ਡੇਢ ਡੇਢ ਮਿਲੀਅਨ ਦੇ ਘਰ ਲਏ ਹੋਏ ਆ। ਇਹ ਮੈਂ ਤਾਂ ਕਈ ਵਾਰੀ ਹੈਰਾਨ ਹੁੰਦਾ ਵੀ ਜਿਵੇਂ ਬੰਦਾ ਸ਼ੀਸ਼ੇ ਦੇ ਵਿੱਚ ਖੜ ਕੇ ਆਪਣੀ ਸ਼ਕਲ ਦੇਖ ਕੇ ਹੀ ਹੱਸੀ ਜਾਵੇ। ਇਹ ਖਬਰਾਂ ਦੇ ਉੱਤੇ ਐਂ ਡਿਸਕਸ਼ਨ ਚੱਲ ਰਹੀ ਆ ਵੀ ਪਤਾ ਨਹੀਂ ਕੀ ਹੋ ਗਿਆ, ਕਿੰਨੀ ਕੁ ਡੂੰਘੀ ਖਬਰ ਕੱਢ ਲਿਆ। ਸਾਰਿਆਂ ਨੂੰ ਪਤਾ ਜੀ ਇਹਨਾਂ ਗੱਲਾਂ ਦਾ, ਸਭ ਨੂੰ ਪਤਾ। ਇਸੇ ਕਰਕੇ ਕਹਿੰਦੇ ਵੀ ਇਸ ਹਮਾਮ ਦੇ ਵਿੱਚ ਸਾਰੇ ਨੰਗੇ ਨੇ, ਫਰੋਡ ਵਾਲੇ 'ਚ ਕਹਿੰਦਾ ਮੈਂ, ਹੁਣ ਫਰੋਡ ਵਾਲੇ ਦੇ ਵਿੱਚ ਕਹਿੰਦਾ ਜਿਹੜੇ ਫਰੋਡ ਨਹੀਂ ਕਰਦੇ ਉਹ ਨਹੀਂ ਨੰਗੇ ਹੈਗੇ, ਉਹਨਾਂ ਨੇ ਤਾਂ ਕੱਪੜੇ ਕੁੱਪੜੇ ਪਾਏ ਹੋਏ ਨੇ ਆਪਦੇ। ਅਤੇ ਦੂਸਰੀ ਗੱਲ ਇਹ ਵੀ ਇਹ ਫਰੋਡ ਦੇ ਵਿੱਚ ਖਿੱਚ ਕੇ ਜਿਹੜਾ ਲੈ ਕੇ ਜਾਂਦਾ ਸਾਰਿਆਂ ਦੇ ਆਪੋ ਆਪਣੇ ਇੰਟਰਸਟ ਹੁੰਦੇ ਨੇ, ਜਿਹੜਾ ਕਸਟਮਰ ਆ ਬਾਇਰ ਉਹਦਾ ਆਪਣਾ ਇੰਟਰਸਟ ਆ, ਉਹਨੇ ਉਹ ਪ੍ਰੋਪਰਟੀ ਲੈਣੀ ਚਾਹੁੰਦਾ। ਜਿਹੜਾ ਮੌਰਗੇਜ ਵਾਲਾ ਉਹਨੂੰ ਪੈਸੇ ਬਣਨੇ ਨੇ, ਉਹਦਾ ਆਪਣਾ ਇੰਟਰਸਟ ਆ। ਪੈਸੇ ਉਹਨੂੰ ਦੋ ਥਾਵਾਂ ਤੋਂ ਬਣਨੇ ਨੇ, ਇੱਕ ਤਾਂ ਲੈਂਡਰ ਪੈਸੇ ਦਿੰਦਾ ਉਹਨਾਂ ਨੂੰ, ਬੈਂਕ ਪੈਸੇ ਦਿੰਦੀ ਹੈ ਜਾਂ ਜਿਹੜਾ ਵੀ ਲੈਂਡਰ ਹੈਗਾ, ਅਤੇ ਨੰਬਰ ਦੋ ਨੰਬਰ ਦੇ ਪੈਸੇ ਉਹ ਫਿਰ ਉਹਦੇ ਤੋਂ ਲੈਂਦਾ ਕਲਾਇੰਟ ਤੋਂ, ਆਪਣੇ ਤੋਂ ਬਾਇਰ ਤੋਂ। ਰੀਅਲ ਸਟੇਟ ਵਾਲੇ ਦਾ ਆਪਣਾ ਇੰਟਰਸਟ ਹੁੰਦਾ ਵੀ ਉਹਦੀ ਪ੍ਰੋਪਰਟੀ ਵਿਕ ਜਾਂਦੀ ਹੈ, ਅਤੇ ਸੈਲਰ ਦਾ ਆਪਣਾ ਇੰਟਰਸਟ ਆ ਵੀ ਸੈਲਰ ਦਾ ਘਰ ਵਿਕ ਜਾਂਦਾ, ਅਤੇ ਸਾਰੇ ਖੁਸ਼ ਜੀ। ਅਤੇ ਪਰ ਇੱਕ ਐਡੀ ਵੱਡੀ ਇਹ ਜਿਵੇਂ ਕਹਿੰਦੇ ਨਾ ਗੱਲ ਸਹੇ ਦੀ ਨਹੀਂ, ਗੱਲ ਪਹਿ ਦੀ ਆ, ਐਡਾ ਵੱਡਾ ਇਹ ਰਸਤਾ ਖੁੱਲ੍ਹ ਗਿਆ। ਅਤੇ ਹੁਣ CBC ਨੂੰ ਯਾਦ ਆਇਆ, ਇਹ ਤਾਂ ਰੇਡੀਓ 'ਤੇ ਕਿੰਨੀ ਡਿਸਕਸ਼ਨ ਹੁੰਦੀ ਹੈ, ਕਿੰਨੇ ਸਾਲਾਂ ਤੋਂ ਡਿਸਕਸ਼ਨ ਹੋ ਰਹੀ ਹੈ ਇਸ ਗੱਲ 'ਤੇ। ਹੁਣ ਮੈਂ ਉਹ ਸੱਜਣ ਨੂੰ ਕਹੂੰਗਾ ਜਿਹੜੇ ਸੱਜਣ ਕਹਿੰਦੇ ਸੀਗੇ ਵੀ ਤੁਸੀਂ ਇਸ ਗੱਲ 'ਤੇ, ਕਈ ਵਾਰੀ ਸਾਡੇ ਦੋਸਤ ਮਿੱਤਰ ਨਾ ਜ਼ਿਆਦਾ ਭੁੱਲ ਜਾਂਦੇ ਆ, ਕਈ ਵਾਰੀ ਰੇਡੀਓ ਸੁਣਦੇ ਨਹੀਂ ਜਾਂ ਕਈ ਵਾਰੀ ਹੋਰ ਰੇਡੀਓ ਸੁਣੀ ਜਾਂਦੇ ਆ, ਕਿਉਂਕਿ ਆਪਣੇ ਰੇਡੀਓ 'ਤੇ ਆਪਾਂ ਸਾਰਿਆਂ ਨੂੰ ਚਰਚਾ ਦਾ ਸੱਦਾ ਦਿੰਦੇ ਹਾਂ, ਅਤੇ ਆਪਾਂ ਸਾਰਿਆਂ ਨੂੰ ਕਹਿੰਦੇ ਹਾਂ ਭਾਈ ਭਾਵੇਂ ਤੁਹਾਡਾ ਵਿਚਾਰ ਆ ਜਿਹੜਾ ਉਹ ਸਾਡੇ ਵਿਚਾਰ ਦੇ ਉਲਟ ਵੀ ਆ, ਡਿਫਰੈਂਟ ਐਂਗਲ ਤੋਂ ਗੱਲ ਕਰਦੇ, ਤੁਸੀਂ ਬੇਝਿਜਕ ਹੋ ਕੇ ਗੱਲ ਕਰੋ। ਮੈਨੂੰ ਲੱਗਦਾ ਕਈ ਵਾਰੀ ਇਸ ਆਜ਼ਾਦੀ ਦਾ ਫਾਇਦਾ ਉਠਾ ਕੇ ਹੀ ਉਹ ਹੋਰ ਗੱਲਾਂ ਕਰ ਜਾਂਦੇ ਨੇ। ਗੱਲਾਂ ਖੁੱਲ੍ਹ ਕੇ ਕਰਿਆ ਕਰੋ, ਵਿਸ਼ੇ 'ਤੇ ਕਰਿਆ ਕਰੋ, ਅੱਜ ਮਨ ਖੋਲ੍ਹ ਲਓ ਪੂਰਾ ਆਪਣਾ ਵੀ ਰੀਅਲ ਸਟੇਟ ਵਾਲੇ ਕਿਵੇਂ ਫਰੋਡ ਕਰਦੇ ਆ, ਮਾਰਕੀਟ 'ਚ ਕੀ ਕੀਤਾ, ਮੌਰਗੇਜ ਵਾਲੇ ਕਿਵੇਂ ਕਰਦੇ ਆ। ਅਤੇ ਵੈਸੇ ਅਸੀਂ ਕਰਦੇ ਰਹਿੰਦੇ, ਇਹ ਜੀ ਕੋਈ ਗੱਲ ਨਹੀਂ ਹੈਗੀ ਗੱਲਾਂ ਇਹ। ਹੁਣ ਗੱਲ ਦੋਸਤੋ ਇਹ ਆ, ਬਹੁਤ ਸਾਰੀਆਂ ਵੀਡੀਓਜ਼ ਮੈਂ ਵੀ ਦੇਖ ਰਿਹਾ ਟਿਕਟੋਕ 'ਤੇ ਇੱਧਰ ਉੱਧਰ, ਅਤੇ ਉਹਦੇ ਵਿੱਚ ਬਹੁਤ ਸਾਰੇ ਸੱਜਣ ਵੀ ਅਤੇ ਰੀਅਲਟਰ ਵੀ। ਹੁਣ ਤੁਸੀਂ ਕਹੋਗੇ ਵੀ ਰੀਅਲਟਰ ਸੱਜਣ ਨਹੀਂ ਹੁੰਦੇ, ਨਹੀਂ ਜੀ ਸਾਰੇ, ਆਪਣੀ ਬੋਲਣ 'ਚ ਕਈ ਵਾਰ ਫਰਕ ਪੈ ਜਾਂਦਾ ਬਈ। ਉਹ ਸੱਜਣਾਂ ਦੇ ਵਿੱਚ ਰੀਅਲਟਰ ਵੀ ਨੇ, ਮੌਰਗੇਜ ਵਾਲੇ ਵੀ ਨੇ, ਕਈ ਤਾਂ ਸਿੱਧੇ ਤਰੀਕੇ ਨਾਲ ਸਰਕਾਰ ਨੂੰ ਜਾਇਜ਼ ਠਹਿਰਾ ਜਾਂਦੇ ਨੇ, ਅਤੇ ਕਈ ਨੇ ਜਿਹੜੇ ਉਹ ਸਰਕਾਰ ਨੂੰ ਬਰੀ ਕਰ ਜਾਂਦੇ ਨੇ। ਸਾਡੀ ਅਪਰੋਚ ਨਾ ਬੈਲੈਂਸਡ ਹੋਣੀ ਚਾਹੀਦੀ ਹੈ, ਸੱਚਾਈ ਬਿਆਨ ਕਰਦੇ ਕਰਦੇ ਅਪਰੋਚ ਸਾਡੀ ਬੈਲੈਂਸਡ ਹੋਣੀ ਚਾਹੀਦੀ ਹੈ। ਫੋਰ ਐਗਜ਼ਾਮਪਲ ਆ, ਪਤਾ ਨਹੀਂ ਵੈਨਕੂਵਰ ਜਾਂ ਸਰੀ 'ਚ ਇੱਕ ਪ੍ਰੋਟੈਸਟ ਹੋਇਆ ਜੀ, ਕਹਿੰਦੇ ਇੰਟਰਸਟ ਰੇਟ ਬਹੁਤ ਵੱਧ ਗਏ, ਘਟਣੇ ਚਾਹੀਦੇ ਆ। ਚਲੋ ਪ੍ਰੋਟੈਸਟ ਕਰਨ ਦਾ ਹਰ ਇੱਕ ਨੂੰ ਅਧਿਕਾਰ ਆ। ਅਤੇ ਦੂਜੀ ਗੱਲ ਇਹ ਆ ਵੀ ਕੁਛ ਸੱਜਣ ਕਹਿੰਦੇ ਜੀ ਉਹਦੇ ਵਿੱਚ ਇਨਵੈਸਟਰ ਬਹੁਤੇ ਸੀ ਅਤੇ ਰੀਅਲਟਰ ਬਹੁਤੇ ਸੀਗੇ, ਇਹ ਵੀ ਗੱਲ ਠੀਕ ਆ ਉਹਨਾਂ ਦੀ ਵੀ ਇਨਵੈਸਟਰ ਜਿਹੜੇ ਹੈਗੇ ਆ ਜਿਨ੍ਹਾਂ ਨੇ ਪਹਿਲਾਂ ਹੀ, ਇੱਕ ਤਾਂ ਹੁੰਦੀਆਂ ਨਾ ਪੈਂਟ ਦੀਆਂ ਦੋ ਜੇਬਾਂ, ਵੈਸੇ ਚਾਰ ਹੁੰਦੀਆਂ, ਦੋ ਪਿੱਛੇ ਵੀ ਹੁੰਦੀਆਂ, ਦੋ ਸਾਈਡ 'ਤੇ ਵੀ ਹੁੰਦੀਆਂ, ਇੱਕ ਕੋਟ 'ਚ ਵੀ ਕਈ ਹੁੰਦੀਆਂ, ਜਿਨ੍ਹਾਂ ਨੇ ਸਾਰੀਆਂ ਜੇਬਾਂ ਭਰੀਆਂ ਹੋਈਆਂ, ਉਹੋ ਜੇ ਇਸ ਗੱਲ 'ਤੇ ਮਤਲਬ ਰੌਲਾ ਪਾਉਂਦਾ ਜਾਂ ਲੋਕਾਂ ਨੂੰ ਉਹ ਉਕਸਾਉਂਦਾ ਤਾਂ ਇਹ ਗੱਲ ਗਲਤ ਹੈਗੀ ਆ। ਪਰ ਜੇ ਲੋਕ ਸੱਚੀ ਮੁੱਚੀ ਆਪ ਪ੍ਰੋਟੈਸਟ ਕਰਦੇ ਨੇ ਜਾ ਕੇ ਵੀ ਮਹਿੰਗਾਈ ਬਹੁਤ ਹੋ ਗਈ ਆ, ਘਰਾਂ ਦੇ ਮੌਰਗੇਜ ਰੇਟਸ ਆ ਜਿਹੜੇ ਬਹੁਤ ਵੱਧ ਗਏ ਆ, ਅਤੇ ਫਸਟ ਟਾਈਮ ਬਾਇਰ ਨੂੰ ਘਰ ਲੈਣਾ ਔਖਾ, ਤਾਂ ਕੋਈ ਗਲਤ ਗੱਲ ਵੀ ਨਹੀਂ ਹੈਗੀ। ਹੁਣ ਦੂਜੀ ਗੱਲ ਇਹ ਆ, ਜਿਹੜੇ ਸੱਜਣ ਕਹਿ ਰਹੇ ਆ ਬਈ ਜਾਂ ਸਰਕਾਰ ਪ੍ਰਚਾਰ ਕਰ ਰਹੀ ਆ ਵੀ ਬੈਂਕ ਆਫ ਕੈਨੇਡਾ ਜਿਹੜੀ ਇਨਫਲੇਸ਼ਨ ਕੰਟਰੋਲ ਕਰ ਰਹੀ ਆ ਉਹਦਾ ਠੀਕ ਸਟੈਪ ਆ, ਗੱਲ ਹੁਣ ਇੱਥੇ ਆ ਕੇ ਖੜ ਗਈ ਨਾ ਬਈ, ਹਰ ਇੱਕ ਗੱਲ 'ਤੇ ਹੀ ਸਰਕਾਰ ਨੂੰ ਠੀਕ ਠਹਿਰਾਉਣਾ। ਚਲੋ ਜਿਹੜੇ ਗਲਤ ਆ ਉਹ ਤਾਂ ਗਲਤ ਹੀ ਆ, ਜਿਹੜੇ ਫਰੋਡ ਕਰਦੇ ਉਹ ਵੀ ਗਲਤ ਆ, ਜਿਹੜੇ ਅਨਨੈਸੈਸਰੀ ਰੌਲਾ ਪਾਉਂਦੇ ਉਹ ਵੀ ਗਲਤ ਆ, ਪਰ ਜਿਹੜਾ ਕੁਛ ਸਰਕਾਰ ਨੇ ਕੀਤਾ ਵੀ ਪਹਿਲਾਂ ਖੁੱਲ੍ਹੀ ਛੁੱਟੀ ਦੇਤੀ, ਇੰਟਰਸਟ ਰੇਟ ਇੰਨੇ ਸਿੱਟਤੇ, ਹੁਣ ਇੰਟਰਸਟ ਰੇਟ ਥੱਲੇ ਨਾ ਤਾਂ ਮੌਰਗੇਜ ਵਾਲੇ ਨੇ ਸਿੱਟਿਆ, ਨਾ ਰੀਅਲ ਸਟੇਟ ਵਾਲੇ ਨੇ ਸਿੱਟਿਆ, ਨਾ ਕਿਸੇ ਇਨਵੈਸਟਰ ਨੇ ਸਿੱਟਿਆ, ਅਤੇ ਨਾ ਹੀ ਮੈਂ ਇਹਨਾਂ ਨੂੰ ਬਰੀ ਕਰ ਰਿਹਾ। ਇੰਟਰਸਟ ਰੇਟ ਸਰਕਾਰ ਨੇ ਜਾਣ ਬੁੱਝ ਕੇ ਇੰਨੇ ਥੱਲੇ ਸਿੱਟਤੇ, ਜਾਂ ਇਹ ਕਹਿ ਲਓ ਇਨਵੈਸਟਰ ਦੇ ਲਈ ਇੱਕ ਪਲੇ ਕਰਨ ਦਾ ਮੌਕਾ ਮੁਹੱਈਆ ਕਰਵਾਤਾ ਵੀ ਬਣਾ ਲਓ ਪੈਸੇ, ਜਦੋਂ ਪੈਸੇ ਬਣੇ ਇਕੱਲੇ ਇਨਵੈਸਟਰ ਨੂੰ ਹੀ ਨਹੀਂ ਬਣੇ, ਬਾਇਰਸ ਨੂੰ ਵੀ ਬਣੇ, ਰੀਅਲਟਰਸ ਨੂੰ ਵੀ ਬਣੇ, ਮੌਰਗੇਜ ਵਾਲਿਆਂ ਨੂੰ ਬਣੇ, ਜਿਹਨੇ ਦਾਅ ਲਾਇਆ ਸਾਰਿਆਂ ਨੂੰ ਬਣੇ। ਉਦੋਂ ਸਰਕਾਰ ਨੇ ਖੁੱਲ੍ਹੀ ਛੁੱਟੀ ਦਿੱਤੀ ਤਾਂ ਸਰਕਾਰ ਜ਼ਿੰਮੇਵਾਰ ਆ ਨਾ। ਅਤੇ ਫਿਰ ਹੁਣ ਸਰਕਾਰ ਨੇ ਇੰਨਾ ਸ਼ਿਕੰਜਾ ਕੱਸਿਆ ਹੋਇਆ ਜਿਹੜੀ ਪਹਿਲਾਂ ਇੰਨੀ ਖੁੱਲ੍ਹੀ ਛੁੱਟੀ ਦਿੱਤੀ ਨਹੀਂ ਸੀ ਜਾਣੀ ਚਾਹੀਦੀ, ਹੁਣ ਇੰਨਾ ਸ਼ਿਕੰਜਾ ਕੱਸਤਾ ਵੀ ਹੁਣ ਫਸਟ ਟਾਈਮ ਬਾਇਰ ਨੂੰ ਘਰ ਲੈਣਾ ਹੀ ਔਖਾ ਹੋ ਗਿਆ। ਹੁਣ ਮੈਨੂੰ ਦੱਸੋ ਤੁਸੀਂ, ਮੈਂ ਫਰੋਡ ਨੂੰ ਜਸਟੀਫਾਈ ਨਹੀਂ ਕਰ ਰਿਹਾ, ਬਿਲਕੁਲ ਨਹੀਂ ਕਰ ਰਿਹਾ, ਫਰੋਡ ਬਿਲਕੁਲ ਨਹੀਂ ਹੋਣਾ ਚਾਹੀਦਾ, ਪਰ ਜੇ ਤੁਸੀਂ ਹਾਲਾਤ ਹੀ ਇੰਨੇ ਟਾਈਟ ਕਰ ਦੋਗੇ ਬਈ ਜਿਹੜਾ ਬੰਦਾ ਕੰਮ ਕਰਦਾ ਕਿਰਾਇਆ ਇੰਨਾ ਜ਼ਿਆਦਾ ਹੈਗਾ, ਜੇ ਉਹ ਇੱਧਰੋਂ ਉੱਧਰੋਂ ਡਾਊਨ ਪੇਮੈਂਟ ਕਰਕੇ ਉਹ ਘਰ ਲੈਣਾ ਚਾਹੁੰਦਾ ਅਤੇ ਉਹਦੇ ਰਸਤੇ ਝੜਿੱਕੇ ਲਾਏ ਜਾਂਦੇ ਨੇ ਅਤੇ ਉਹਦੇ ਕੋਲ ਰਸਤਾ ਕੀ ਬਚਦਾ। ਪਹਿਲਾਂ ਵੀ ਜਿੰਨੇ ਜਿਹੜੇ ਸਟ੍ਰੈਸ ਟੈਸਟ ਲਾਏ ਅਲਟੀਮੇਟਲੀ ਉਹਦਾ ਨੁਕਸਾਨ ਫਸਟ ਟਾਈਮ ਬਾਇਰ ਨੂੰ ਹੋਇਆ। ਜਿਹੜੇ ਸਟ੍ਰੈਸ ਟੈਸਟ ਕੀਤੇ ਜਾਂਦੇ ਸੀ ਜਿਹੜੇ ਇਨਵੈਸਟਰ ਸੀ ਉਹ ਤਾਂ ਹੁਣ ਤਾਂ ਗੱਲ ਸਾਹਮਣੇ ਆ ਨਾ ਸਾਰਿਆਂ ਦੇ, ਉਹ ਤਾਂ ਫਰੋਡ ਫਰੂਡ ਕਰਕੇ ਬਾਇਰ ਸੀ ਜਿਹੜਾ ਇੱਧਰੋਂ ਉੱਧਰੋਂ ਸੈਕਿੰਡ ਥਰਡ ਬਾਇਰ ਸੀ ਜਿਹੜਾ ਲੋਕਾਂ ਨੇ ਤਿੰਨ ਤਿੰਨ ਚਾਰ ਚਾਰ ਪ੍ਰੋਪਰਟੀਆਂ ਲੈ ਲਈਆਂ, ਉਹ ਤਾਂ ਫਰੋਡ ਕਰਕੇ ਜਾਂ ਮਿਲ ਜੁਲ ਕੇ ਉਹ ਤਾਂ ਪ੍ਰੋਪਰਟੀ ਲੈ ਜਾਂਦਾ ਸੀ ਅਤੇ ਸਰਕਾਰ ਨੇ ਉਦੋਂ ਕਿਉਂ ਨਾ ਚੈੱਕ ਕੀਤਾ। ਹੁਣ CBC ਵਾਲੇ ਜਿਹੜੀਆਂ ਖਬਰਾਂ ਕੱਢ ਕੇ ਲਿਆਏ ਆ ਇਹ ਤਾਂ ਸਾਡੇ ਸਾਰਿਆਂ ਨੂੰ ਪਤਾ, ਜਿਵੇਂ ਮੈਂ ਪਹਿਲਾਂ ਕਹਿ ਚੁੱਕਿਆ। ਅਤੇ ਫਿਰ ਸਰਕਾਰ ਸੁੱਤੀ ਹੋਈ ਰਹੀ ਨਾ, ਸਰਕਾਰ ਨੇ ਜਾਣ ਬੁੱਝ ਕੇ ਕੁਛ ਨਹੀਂ ਕੀਤਾ, ਪਤਾ ਹੋਣ ਦੇ ਬਾਵਜੂਦ ਵੀ ਕੁਛ ਨਹੀਂ ਕੀਤਾ, ਪਤਾ ਹੋਣ ਦੇ ਬਾਵਜੂਦ ਵੀ ਮਾਰਕੀਟ ਨੂੰ ਇੱਕ ਹੱਦ ਤੱਕ ਵਧਣ ਦਾ ਮਤਲਬ ਮਹਿੰਗੀਆਂ ਹੋਣ ਦਾ ਮੌਕਾ ਦਿੱਤਾ। ਹੁਣ ਮਹਿੰਗੀ ਹੋਈ ਮਾਰਕੀਟ 'ਤੇ ਉਹਦਾ ਫਾਇਦਾ ਵੀ ਅਲਟੀਮੇਟਲੀ ਜਿਹੜਾ ਆ ਉਹਦਾ ਨੁਕਸਾਨ ਵੀ ਅਲਟੀਮੇਟਲੀ ਫਸਟ ਟਾਈਮ ਬਾਇਰ ਨੂੰ ਹੋਇਆ ਨਾ। ਦੂਜੀ ਗੱਲ, ਜਿਹਨਾਂ ਕੋਲ ਆਲਰੇਡੀ ਘਰ ਹੈਗੇ ਨੇ, ਇੱਕ ਇੱਕ ਘਰ ਨੇ ਦੋਸਤੋ, ਜਿਹਨਾਂ ਕੋਲ ਇੱਕ ਘਰ ਆ ਉਹਨੂੰ ਲੋਸ ਤਾਂ ਤਾਂਹੀਓ ਹੋਊਗਾ ਨਾ ਜੇ ਉਹ ਵੇਚੂਗਾ। ਜਦੋਂ ਉਹਨੇ ਇੱਕ ਘਰ ਆ, ਪ੍ਰਾਇਮਰੀ ਰੈਜੀਡੈਂਸ ਆ, ਉਹ ਪ੍ਰਾਈਸ ਥੱਲੇ ਚਲੀ ਜਾਵੇ ਉੱਤੇ ਚਲੀ ਜਾਵੇ ਉਹਨੂੰ ਤਾਂ ਕੋਈ ਫਰਕ ਨਹੀਂ ਪੈਂਦਾ ਗਾ, ਉਹਨੂੰ ਤਾਂ ਮਾਰਕੀਟ ਵਧੀ ਦਾ ਵੀ ਕੋਈ ਫਾਇਦਾ ਨਹੀਂ, ਮਾਰਕੀਟ ਥੱਲੇ ਗਈ ਦਾ ਵੀ ਲੋਸ ਨਹੀਂ, ਪਰ ਅਲਟੀਮੇਟਲੀ ਉਹ ਲੋਸ 'ਚ ਗਿਆ। ਕਿਉਂ? ਕਿਉਂਕਿ ਉਹਦੀ ਮੌਰਗੇਜ ਵੱਧ ਗਈ, ਉਹਦੀ ਮੌਰਗੇਜ ਅਨਨੈਸੈਸਰੀ ਵੱਧ ਗਈ। ਅੱਛਾ, ਅਤੇ ਉਸ ਤੋਂ ਵੀ ਅਗਲੀ ਗੱਲ ਵੀ ਜਿਹੜੇ ਇਹ ਮਤਲਬ ਐਕਸਕਿਊਜ਼ ਲੈਂਦੇ ਨੇ ਵੀ ਸਰਕਾਰ ਨੇ ਤਾਂ ਜੀ ਸਰਕਾਰ ਨੇ ਤਾਂ ਮਹਿੰਗਾਈ ਕੰਟਰੋਲ ਕਰਨੀ ਆ, ਤੁਸੀਂ ਮੈਨੂੰ ਦੱਸੋ ਵੀ ਹੁਣ ਤੱਕ ਇਹ ਇੰਟਰਸਟ ਰੇਟ ਵਧਾਏ ਦਾ ਮਹਿੰਗਾਈ 'ਤੇ ਕੋਈ ਫਰਕ ਪਿਆ? ਅਤੇ ਫਰਕ ਕਿਉਂ ਨਹੀਂ ਪਿਆ? ਬਿਲਕੁਲ ਠੀਕ ਆ, ਜੇ ਸਰਕਾਰ ਦੀ ਇਸ ਤਰ੍ਹਾਂ ਇੰਟੈਂਸ਼ਨ ਚਾਹੀਦੀ ਸੀ ਨਾ ਵੀ ਇੰਟਰਸਟ ਰੇਟ ਦੇ ਕੰਟਰੋਲ ਹੋਣ ਨਾਲ ਮਹਿੰਗਾਈ ਕੰਟਰੋਲ ਹੋਵੇ ਤਾਂ ਚੰਗੀ ਇੰਟੈਂਸ਼ਨ ਆ, ਪਰ ਇਹ ਇੰਟੈਂਸ਼ਨ ਵਰਕ ਨਹੀਂ ਕਰ ਰਹੀ ਕਿਉਂਕਿ ਮਹਿੰਗਾਈ ਨੂੰ ਵਧਾਉਣ ਵਾਲੇ ਕਾਰਨ ਕੁਝ ਹੋਰ ਨੇ, ਬਾਹਰੀ ਕਾਰਨ ਨੇ, ਸਾਡੀ ਸੁਸਾਇਟੀ ਤੋਂ ਬਾਹਰੀ ਕਾਰਨ ਨੇ, ਉਹ ਕਾਰਨਾਂ ਵੱਲ ਧਿਆਨ ਨਹੀਂ ਦਿੱਤਾ ਗਾ। ਅਤੇ ਪਹਿਲਾਂ ਸਰਕਾਰ ਨੇ ਨਲਾਇਕੀ ਦਿਖਾਈ, ਸਰਕਾਰ ਨੂੰ ਬਿਲਕੁਲ ਬਰੀ ਕਰ ਦੇਣਾ ਇਹ ਵੀ ਇਮੈਚਿਓਰਿਟੀ ਆ ਹਰ ਇੱਕ ਗੱਲ ਦੇ ਵਿੱਚੋਂ। ਅਤੇ ਇਹ ਆਸ ਕਰਨਾ ਵੀ ਸਰਕਾਰ ਠੀਕ ਕਰ ਰਹੀ ਆ, ਸਰਕਾਰ ਆਹ ਕਰ ਰਹੀ, ਸਰਕਾਰ ਉਹ ਕਰ ਰਹੀ, ਸਰਕਾਰ ਕੁਛ ਨਹੀਂ ਕਰਦੀ। ਜੇ ਸਰਕਾਰ ਨੇ ਕਰਨਾ ਹੁੰਦਾ ਤਾਂ ਬਹੁਤ ਕੁਛ ਕਰ ਸਕਦੀ, ਜਿਵੇਂ ਮੈਂ ਪਹਿਲਾਂ ਕਿਹਾ ਜਦੋਂ ਮਾਰਕੀਟ ਵਧਣ ਲੱਗੀ ਆ ਉਦੋਂ ਹੀ ਚੈੱਕ ਲੱਗਦੀ, ਉਦੋਂ ਹੀ ਬਿਲਡਰਸ ਨੇ ਜਿਹੜੇ ਜਾਂ ਹੋਰ ਨੇ ਇਹਨਾਂ 'ਤੇ ਥੋੜ੍ਹਾ ਬਹੁਤ ਲੋਕਾਂ ਦੇ ਵਿੱਚ ਭਰੋਸਾ ਜਾਗਦਾ। ਅਸੀਂ ਜ਼ਰੂਰ ਆਪਣੀ ਜ਼ਿੰਮੇਵਾਰੀ ਨਿਭਾਉਂਦੇ ਰਹੇ ਹਾਂ, ਤੁਸੀਂ ਸਾਡੇ 2017 ਦੇ, 2016 ਦੇ, 2018 ਦੇ ਪ੍ਰੋਗਰਾਮ ਚੱਕ ਕੇ ਵੇਖ ਲਓ, ਜਦੋਂ ਵੱਡੀਆਂ ਵੱਡੀਆਂ ਲਾਈਨਾਂ ਲੱਗਦੀਆਂ ਹੁੰਦੀਆਂ ਸੀ ਅਸੀਂ ਉਦੋਂ ਵੀ ਕਹਿੰਦੇ ਰਹੇ ਹਾਂ। ਇਹ ਗੱਲਾਂ ਜਿਹੜੀਆਂ ਹੁਣ ਕਰ ਰਹੇ ਸੀ ਹੁਣ ਨਹੀਂ ਕਰਦੇ, ਤੁਹਾਨੂੰ ਬਹੁਤ ਸਾਰੇ ਲੋਕ ਲੱਭ ਜਾਣਗੇ ਜਿਹੜੇ ਹੁਣ ਗੱਲਾਂ ਕਰਦੇ ਨੇ, ਅਸੀਂ ਉਦੋਂ ਵੀ ਇਹ ਗੱਲਾਂ ਕਰਦੇ ਰਹੇ ਹਾਂ। ਅਸੀਂ ਬਾਰ ਬਾਰ ਕਹਿੰਦੇ ਰਹੇ ਹਾਂ ਬਾਇਰਸ ਬੀਵੇਅਰ, ਪਰ ਕੀ ਕਰੀਏ ਜੀ, ਅਸੀਂ ਮੈਂ ਰੇਡੀਓ ਹੋਸਟ ਵੀ ਹਾਂ, ਮੈਂ ਰੀਅਲਟਰ ਵੀ ਹਾਂ। ਅਸੀਂ ਜਦੋਂ ਆਮ ਸਿਟੀਜ਼ਨ ਦੇ ਫਿਕਰ ਅਤੇ ਚਿੰਤਾ ਦੀ ਗੱਲ ਕਰਦੇ ਹਾਂ ਨਾ, ਉਦੋਂ ਰੀਅਲਟਰ ਵਾਲਾ ਕੋਰਟ ਸਾਡਾ ਪਾਸੇ ਹੁੰਦਾ, ਬਾਕੀ ਇੱਕ ਰੀਅਲਟਰ ਵੀ ਆਮ ਬੰਦਾ ਹੀ ਆ ਜੀ। ਹਾਂ, ਜਿਹੜਾ ਰੀਅਲਟਰ ਠੱਗੀ ਮਾਰਦਾ ਕੁਛ ਹੋਰ ਕਰਦਾ, ਤੁਸੀਂ ਉਹਨੂੰ ਕਹੋ ਜਾਂ ਜਨਰਲਾਈਜ਼ ਨਾ ਕਰੋ, ਜਨਰਲਾਈਜ਼ ਕਰਨਾ ਵੀ ਨਹੀਂ ਚਾਹੀਦਾ। ਬਹੁਤ ਸਾਰੇ ਵਧੀਆ ਰੀਅਲਟਰ ਨੇ, ਬਹੁਤ ਸਾਰੇ ਮਾੜੇ ਰੀਅਲਟਰ ਵੀ ਨੇ, ਕਸਟਮਰ ਵੀ ਬਹੁਤ ਵਧੀਆ ਨੇ, ਬਾਇਰਸ ਵੀ ਬਹੁਤ ਵਧੀਆ। ਬਹੁਤ ਸਾਰੇ ਬਾਇਰਸ ਇਹੋ ਜਿਹੇ ਨੇ ਜਿਹੜੇ ਬਾਹਰ ਆ ਕੇ ਰੌਲਾ ਪਾਉਂਦੇ, ਸਾਡਾ ਲੋਸ ਹੋ ਗਿਆ, ਪਰ ਪਹਿਲਾਂ ਉਹੋ ਜਿਹਾ ਰੀਅਲਟਰ ਭਾਲਦੇ ਨੇ ਜਿਹੜਾ 1-1.5% ਉਹਨਾਂ ਨੂੰ ਕੈਸ਼ਬੈਕ ਦਿੰਦਾ, ਉਦੋਂ ਬੜੇ ਚਾਅ ਦੇ ਨਾਲ ਮਤਲਬ ਜਾਂਦੇ ਨੇ। ਜਦੋਂ ਇੱਕ ਰੀਅਲਟਰ ਉਹਨਾਂ ਨੂੰ ਕਹਿੰਦਾ ਉਹ ਅੱਡੀਆਂ ਚੱਕ ਕੇ ਫਾਹਾ ਨਾ ਲਓ, ਅੱਡੀਆਂ ਚੱਕ ਕੇ ਫਾਹਾ ਨਾ ਲਓ, ਆਹ ਪ੍ਰਾਈਸਿਸ ਹਮੇਸ਼ਾ ਨਹੀਂ ਵਧਣੀਆਂ, ਉਦੋਂ ਪਤਾ ਕੀ ਕਹਿਣਗੇ ਇਹ ਨਾ ਐਵੇਂ ਹੀ ਹੋਊਗਾ ਰੀਅਲਟਰ, ਇਹਦੇ ਕੋਲ ਕੋਈ ਪ੍ਰੋਜੈਕਟ ਹੈ ਨਹੀਂ, ਇਹਦਾ ਕੁਛ ਵਿਕਦਾ ਨਹੀਂ, ਤਾਂ ਐਂ ਕਹੀ ਜਾਂਦਾ। ਮਤਲਬ ਸਾਡੇ ਲੋਕ ਨਾ ਕਿਸੇ ਪਾਸੇ ਵੀ ਨਹੀਂ ਆਉਂਦੇ, ਇੰਨੀ ਛੇਤੀ ਆਪਣਾ ਸਟੈਂਡ ਬਦਲਦੇ ਨੇ ਨਾ, ਇੰਨੀ ਛੇਤੀ ਤੁਸੀਂ ਗੱਲ ਹੀ ਛੱਡ ਦਿਓ। ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੇਣੀ ਚਾਹੂੰਗਾ, ਸ਼ਾਇਦ ਮੈਂ ਪਹਿਲਾਂ ਵੀ ਦਿੱਤੀ ਹੋਵੇ, ਬਈ ਇਹ 5-4 ਸਾਲਾਂ ਦੇ ਵਿੱਚ ਹਰੇਕ ਬੰਦਾ ਹੀ ਇਨਵੈਸਟਰ ਬਣ ਗਿਆ। ਮੈਂ ਨਹੀਂ ਕਹਿੰਦਾ ਇਨਵੈਸਟਰ ਨਹੀਂ ਬਣਨਾ ਚਾਹੀਦਾ, ਬਣੋ ਜੀ, ਭਾਵੇਂ ਤੁਸੀਂ ਬਿਲ ਗੇਟਸ ਨਾਲ ਜਾ ਕੇ ਰੋਟੀ ਖਾਓ, ਮੈਨੂੰ ਤਾਂ ਕੋਈ ਪ੍ਰੋਬਲਮ ਨਹੀਂ, ਪਰ ਕੁਝ ਸਕਿੱਲਸ ਸਿੱਖਣੇ ਪੈਂਦੇ ਨੇ ਨਾ, ਇਨਵੈਸਟਮੈਂਟ ਕੀ ਹੁੰਦੀ ਆ, ਕਿਵੇਂ ਹੁੰਦੀ ਆ, ਕੀ ਇੰਪਲੀਕੇਸ਼ਨਸ ਹੁੰਦੀਆਂ, ਕਿੰਨਾ ਕੁ ਰਿਸਕ ਆ, ਕਿਹੋ ਜਿਹੀ ਇਨਵੈਸਟਮੈਂਟ ਦੇ ਵਿੱਚ ਮਤਲਬ ਕਿਹੋ ਜਿਹਾ ਰਿਸਕ ਹੈਗਾ, ਸਾਰੀਆਂ ਗੱਲਾਂ ਧਿਆਨ 'ਚ ਰੱਖਣੀਆਂ ਪੈਂਦੀਆਂ ਨੇ। ਅਸੀਂ ਵਾਰ ਵਾਰ ਆਪਣੇ ਰੇਡੀਓ 'ਤੇ ਕਹਿੰਦੇ ਹਾਂ ਵੀ ਇਨਵੈਸਟਮੈਂਟ ਦਾ ਮਤਲਬ ਜੇ ਤੁਹਾਡੇ ਕੋਲ ਆਪਣੇ ਕੋਲ ਪੈਸੇ ਜੋੜ ਕੇ ਰੱਖੇ ਹੋਏ ਹੈਗੇ ਆ, ਕਰੋ ਜੀ, ਮਤਲਬ ਕਰੋ ਜਿੰਨੀ ਕਰ ਸਕਦੇ ਇਨਵੈਸਟਮੈਂਟ। ਇਨਵੈਸਟਮੈਂਟ ਦਾ ਮਤਲਬ ਇਹ ਨਹੀਂ ਹੈਗਾ ਵੀ ਅੱਜ ਤੁਸੀਂ ਮਾਮੇ ਦੇ ਪੁੱਤ ਤੋਂ, ਭੂਆ ਦੇ ਪੁੱਤ ਤੋਂ, ਮਾਸੀ ਦੇ ਪੁੱਤ ਤੋਂ, ਆਪਣੇ ਪ੍ਰਾਹੁਣੇ ਤੋਂ ਫੜ ਲਏ ਤੁਸੀਂ ਪੈਸੇ ਵੀ ਭਾਅ ਜੀ ਕੋਈ ਨਹੀਂ, ਆਪਾਂ ਨੂੰ ਥੋੜ੍ਹੇ ਜਿਹੇ ਪੈਸੇ ਦੇ ਦਿਓ, 50,000 ਤੇ ਆਪਾਂ ਬਸ 4 ਕੁ ਦਿਨਾਂ 'ਚ ਦੁੱਗਣੇ ਕਰ ਦੇਣੇ ਆ, ਐਂ ਨਹੀਂ ਇਨਵੈਸਟਮੈਂਟ ਹੁੰਦੀ। ਤੁਹਾਡੇ 'ਚ ਪ੍ਰੋਪਰਟੀ ਹੋਲਡ ਕਰਨ ਦੀ ਸਮਰੱਥਾ ਹੋਣੀ ਚਾਹੀਦੀ ਹੈ। ਰੀਅਲ ਸਟੇਟ ਇਨਵੈਸਟਮੈਂਟਸ ਘੱਟੋ ਘੱਟ 8-10 ਸਾਲ ਦਾ ਟਾਈਮ ਰੱਖ ਕੇ ਚੱਲੋ। ਇਹ ਵੱਖਰੀ ਗੱਲ ਆ ਵੀ ਚਲੋ ਕਿਤੇ ਨਾ ਕਿਤੇ ਦਾਅ ਲੱਗ ਜਾਂਦਾ, ਜਿਵੇਂ ਸਾਰੇ ਲੋਕਾਂ ਦਾ ਲੱਗ ਗਿਆ ਆਹ 5-4 ਸਾਲਾਂ ਦੇ ਵਿੱਚ। ਲੌਂਗ ਟਰਮ ਇਨਵੈਸਟਮੈਂਟ ਮੈਂ ਤੁਹਾਨੂੰ ਪੂਰਾ ਗ੍ਰਾਫ 'ਤੇ ਸਮਝਾ ਸਕਦਾ, ਵੀਡੀਓ ਬਣਾਈ ਹੋਈ ਹੈ ਮੇਰੀ, ਕੋਈ ਨਹੀਂ ਇੱਕ ਅੱਧੇ ਦਿਨ 'ਚ ਦੇਖ ਲਓ ਫੇਸਬੁੱਕ 'ਤੇ ਜਾਂ ਟਿਕਟੋਕ 'ਤੇ। ਜਿਹੜੀ ਅੱਜ ਪ੍ਰੋਪਰਟੀ ਲਈ ਆ 10 ਸਾਲਾਂ ਬਾਅਦ ਉਹ ਥੱਲੇ ਨਹੀਂ ਆਉਂਦੀ ਗੀ। ਜੇ ਤੁਹਾਡੇ ਕੋਲ ਹੋਲਡ ਕਰਨ ਦੀ ਕਪੈਸਿਟੀ ਹੈ, ਜੇ ਥੱਲੇ ਆ ਵੀ ਜਾਵੇ, ਥੱਲੇ ਆ ਕੇ ਵੀ ਉਹਨੇ ਦੁਬਾਰਾ ਉੱਤੇ ਚੜ੍ਹਨਾ। ਪਰ ਹਮੇਸ਼ਾ ਆਪਣੀਆਂ ਲੱਤਾਂ ਭਾਰ ਝੱਲਦੀਆਂ ਹੋਣੀਆਂ ਚਾਹੀਦੀਆਂ। ਹੁਣ ਮੈਂ ਤੁਹਾਨੂੰ ਉਹ ਸਟੋਰੀ ਸੁਣਾਉਣਾ, ਦੇਖੋ ਮੈਨੂੰ ਫੋਨ ਆਇਆ ਜੀ, ਭਾਅ ਜੀ ਆਪਣੀ ਕੌਂਡੋ ਬੁੱਕ ਕਰਾ ਦਿਓ। ਮੈਂ ਕਿਹਾ ਜੀ ਠੀਕ ਆ, ਕਰਾ ਦਿੰਦੇ, ਸਾਡਾ ਤਾਂ ਕੰਮ ਆ, ਅਸੀਂ ਤਾਂ ਕਰਾਉਣੀ ਕਰਾਉਣੀ ਆ। ਅੱਛਾ ਫਿਰ ਕਿਹੜਾ ਪ੍ਰੋਜੈਕਟ ਚੱਲਦਾ? ਮੈਂ ਉਹਨੂੰ 2-3 ਪ੍ਰੋਜੈਕਟਸ ਦੀਆਂ ਉਦਾਹਰਣਾਂ ਦਿੱਤੀਆਂ। ਮੈਂ ਕਿਹਾ ਜੀ, ਮੈਂ ਵੈਸੇ ਪੁੱਛ ਲੈਂਦਾ, ਮੈਂ ਕਿਹਾ ਤੁਸੀਂ ਫਿਰ ਸੈਕਿੰਡ ਪ੍ਰੋਪਰਟੀ ਹੋਣੇ ਦੀ? ਨਾ, ਕਹਿੰਦੇ ਆਪਾਂ ਤਾਂ ਇਨਵੈਸਟਮੈਂਟ ਲਈ ਲੈਣੀ ਆ, ਆਪਾਂ ਆਪਣੇ ਕੋਲ ਕੁਛ ਨਹੀਂ ਹੈਗਾ ਅਜੇ। ਮੈਂ ਕਿਹਾ ਭਾਅ ਜੀ ਫਿਰ ਤੁਸੀਂ ਨਾ ਕੋਸ਼ਿਸ਼ ਕਰੋ ਵੀ ਰੈਂਟ ਵੀ ਦਿੰਦੇ ਹੋ ਨਾ ਤੁਸੀਂ, ਮਤਲਬ ਪ੍ਰਾਇਮਰੀ ਰੈਜੀਡੈਂਸ ਪਹਿਲਾਂ ਲਓ। ਉਹ ਨਹੀਂ ਭਾਅ ਜੀ, ਨਾ ਆਪਾਂ 3-4 ਪ੍ਰੋਪਰਟੀਆਂ ਲੈ ਲੈਣੀਆਂ। ਅੱਛਾ ਮੈਂ ਉਹਦੀ ਗੱਲਬਾਤ ਜੀ ਸੁਣ ਕੇ ਜੀ ਮੈਂ ਬਹੁਤਾ ਧਿਆਨ ਨਾ ਦਿੱਤਾ। ਮੈਂ ਤਾਂ ਹੁਣ ਪ੍ਰੋਜੈਕਟਸ ਦੀ ਐਡ ਕਰਦਾ ਹੀ ਰਹਿੰਦਾ। 8 ਮਹੀਨਿਆਂ ਬਾਅਦ ਫਿਰ ਫੋਨ ਆ ਗਿਆ ਜੀ ਉਹਨਾਂ ਦਾ, ਕੋਈ ਨਵਾਂ ਪ੍ਰੋਜੈਕਟ ਚੱਲਦਾ ਸੀ। ਕਹਿੰਦਾ ਬਾਈ ਜੀ ਅੱਗੇ ਮਿਸ ਕਰਤਾ ਸੀ ਤੁਸੀਂ, ਕਹਿੰਦਾ ਹੈ ਸਾਰੀ ਆਪਾਂ, ਕਹਿੰਦਾ ਜ਼ਰੂਰ ਬੁੱਕ ਕਰਾਉਣੀ ਹੈ। ਮੈਂ ਕਿਹਾ ਕੋਈ ਨਹੀਂ ਕਰਾ ਦਿੰਦੇ, ਮੈਂ ਤਾਂ ਭੁੱਲ ਗਿਆ ਹੁਣ ਇੰਨੀਆਂ ਕਾਲਸ ਆਉਂਦੀਆਂ ਹੁੰਦੀਆਂ। ਮੈਂ ਕਿਹਾ ਕਿੱਥੇ ਕਰਾਉਣੀ? ਕਹਿੰਦਾ ਆਪਾਂ ਕਿਚਨ ਦੇ ਵਿੱਚ ਕੌਂਡੋ ਬੁੱਕ ਕਰਾਉਣੀ। ਮੈਂ ਕਿਹਾ ਕਰਾ ਲੈ, ਮੈਨੂੰ ਕਿਹੜਾ ਯਾਦ ਆ ਹੁਣ, ਜੇ ਤਾਂ ਮੈਂ ਆਪਣਾ ਡਾਟਾਬੇਸ ਦੇਖਾਂ ਕੰਪਿਊਟਰ ਦੇ ਸਾਹਮਣੇ ਫਿਰ ਤਾਂ ਠੀਕ ਹੈ। ਜੇ ਹੁਣ ਕਾਰ 'ਚ ਜਾਂਦੇ ਜਾਂਦੇ ਕਿਸੇ ਦਾ ਫੋਨ ਆ ਗਿਆ, ਹੈਂਡ ਫਰੀ ਲੱਗਿਆ ਹੋਇਆ, ਸਾਰਿਆਂ ਦੀ ਕਾਲ ਚੱਕਣੀਆਂ ਪੈਂਦੀਆਂ, ਰੀਅਲਟਰ ਦਾ ਕੰਮ ਆ, ਜਦੋਂ ਕਾਲ ਆ ਗਈ ਉਦੋਂ ਹੀ ਚੱਕੋ, ਨਹੀਂ ਤਾਂ ਜਿੰਨੀ ਜਲਦੀ ਹੋ ਸਕਦੀ ਹੈ ਬੈਕ ਕਾਲ ਕਰ ਲਓ। ਮੈਂ ਫਿਰ ਪੁੱਛ ਲਿਆ, ਮੈਂ ਕਿਹਾ ਭਾਅ ਜੀ ਫਿਰ ਤੁਹਾਡੀ ਸੈਕਿੰਡ ਪ੍ਰੋਪਰਟੀ ਹੋਊ? ਨਾ, ਕਹਿੰਦਾ ਪ੍ਰੋਪਰਟੀ ਤਾਂ ਕਹਿੰਦਾ ਹੁਣ ਇਹਨੂੰ ਸੈਕਿੰਡ ਗਿਣ ਲਓ ਜਾਂ ਫਸਟ। ਮੈਂ ਦੁਬਧਾ 'ਚ ਪੈ ਗਿਆ, ਮੈਂ ਕਿਹਾ ਇਹ ਕੀ ਮਤਲਬ? ਮੈਂ ਕਿਹਾ ਤੁਹਾਡੇ ਕੋਲ ਘਰ ਹੈਗਾ? ਨਹੀਂ ਘਰ ਨਹੀਂ ਹੈਗਾ। ਕਹਿੰਦਾ ਆਪਾਂ ਤੁਹਾਨੂੰ 8 ਮਹੀਨੇ ਪਹਿਲਾਂ ਕਾਲ ਤਾਂ ਕੀਤੀ ਸੀ, ਆਪਾਂ ਇੱਕ ਕੌਂਡੋ ਕਹਿੰਦਾ ਉੱਥੇ ਬੁੱਕ ਕਰਾਈ ਹੋਈ ਆ ਟੋਰੋਂਟੋ ਦੇ ਵਿੱਚ। ਮੈਂ ਹੈਰਾਨ, ਇਕੱਲਾ ਹੀ ਮੁੰਡਾ ਇੱਥੇ ਆਇਆ ਹੋਇਆ ਅਤੇ ਇੱਕ ਕੌਂਡੋ ਟੋਰੋਂਟੋ 'ਚ ਬੁੱਕ ਕਰਾਤੀ। ਮੈਂ ਕਿਹਾ ਭਾਅ ਜੀ ਫਿਰ ਤਾਂ ਮੋਰਗੇਜ ਨਹੀਂ ਹੋਣੀ। ਲੋ ਕਹਿੰਦਾ ਮੋਰਗੇਜ ਦਾ ਕੀ ਆ, 400-500 ਲੈ ਕੇ ਕਹਿੰਦਾ ਮੋਰਗੇਜ ਬ੍ਰੋਕਰ ਆ ਜਿਹੜਾ ਉਹ ਕਹਿੰਦਾ ਫੱਟ ਮੋਰਗੇਜ ਅਪਰੂਵਲ ਦੇ ਦਿੰਦਾ। ਮੈਂ ਕਿਹਾ ਉਹ ਤਾਂ ਚੱਲ ਠੀਕ ਹੈ, ਹੁਣ ਠੀਕ ਹੀ ਕਹਿਣਾ ਸੀ, ਮੈਂ ਥੋੜ੍ਹਾ ਗਲਤ ਕਹਿਣਾ ਸੀ ਉਹਨੂੰ। ਮੈਂ ਕਿਹਾ ਪਰ ਅਲਟੀਮੇਟਲੀ ਜਦੋਂ ਆਕੂਪੈਂਸੀ ਹੁੰਦੀ ਆ ਤੁਹਾਨੂੰ ਮੋਰਗੇਜ ਲਈ ਕੁਆਲੀਫਾਈ ਕਰਨਾ ਪੈਂਦਾ। ਕਹਿੰਦਾ ਭਾਅ ਜੀ ਤੁਸੀਂ ਕਿੱਥੇ ਫਿਰਦੇ ਹੋ? ਕਹਿੰਦਾ ਤੁਹਾਨੂੰ ਕਿੰਨੇ ਸਾਲ ਹੋ ਗਏ? ਮੈਂ ਕਿਹਾ ਮੈਨੂੰ ਹੋ ਗਏ 14-15 ਸਾਲ, ਕਿਉਂਕਿ ਇਹ 2-2.5 ਸਾਲਾਂ ਦੀ ਗੱਲ ਆ, 16 ਸਾਲ ਹੋ ਗਏ ਹੁਣ। ਮੈਂ ਕਿਹਾ ਕਿੱਥੇ ਫਿਰਦੇ ਹੋ ਭਾਅ ਜੀ? ਕਹਿੰਦਾ ਸਭ ਕੁਛ ਹੋ ਜਾਂਦਾ, ਮਨੀ ਮੇਕਸ ਦਾ ਮੇਅਰ ਗੋ। ਨਾ ਇਹ ਵੀ ਕਹਿੰਦਾ ਜੇ ਮੈਨੂੰ ਇੰਗਲਿਸ਼ ਨਾ ਆਉਂਦੀ ਹੋਵੇ, ਕਹਿੰਦਾ ਮਨੀ ਮੇਕਸ ਦਾ ਮੇਅਰ ਗੋ। ਮੈਂ ਕਿਹਾ ਠੀਕ ਆ ਜੀ ਕੋਈ ਗੱਲ ਨਹੀਂ। ਅਤੇ ਉਹ ਕੁਦਰਤੀ ਹੋਇਆ ਕਿ ਉਹ ਜਿਹੜਾ ਕਿਚਨ ਵਾਲਾ ਪ੍ਰੋਜੈਕਟ ਸੀਗਾ, ਉਹ ਜਿੰਨੇ ਕੁ ਮੈਨੂੰ ਯੂਨਿਟ ਮਿਲੇ ਸੀ ਮੈਂ ਪਹਿਲਾਂ ਵੇਚ ਹੋ ਚੁੱਕਿਆ ਸੀ। ਹੁਣ ਮੈਂ ਥੋੜ੍ਹਾ ਕੁਛ ਕਹਿਣਾ ਸੀਗਾ, ਤੁਸੀਂ ਹੈਰਾਨ ਮੰਨੋਗੇ ਜੀ, ਹੈਰਾਨ ਹੋਵੋਗੇ ਦੋਸਤੋ। 1 ਸਾਲ ਬਾਅਦ ਮੈਨੂੰ ਫੇਰ ਕਾਲ ਆ ਗਈ ਉਹ ਬੰਦੇ ਦੀ। ਹੁਣ ਤੁਸੀਂ ਮੈਨੂੰ ਹੀ ਨਾ ਲੈ ਕੇ ਕਹੋਗੇ ਨਾ, 1 ਸਾਲ ਬਾਅਦ ਫੇਰ ਕਾਲ ਆ ਗਈ। ਉਹ ਬੰਦੇ ਨੇ 2 ਕੌਂਡੋ ਬੁੱਕ ਕਰਾਈਆਂ ਹੋਈਆਂ, 3ਜੀ ਪ੍ਰੋਪਰਟੀ ਫੇਰ ਲੈਣ ਨੂੰ ਫਿਰਦਾ ਉਹ। ਹੁਣ ਤੁਸੀਂ ਦੱਸੋ ਬਈ, ਜੇ ਮੈਂ ਉਹਦੀ 3ਜੀ ਵਾਰ ਵੀ ਕਾਲ ਆਈ ਤੇ ਮੈਂ ਉਹਦੀ ਕੋਈ ਪ੍ਰੋਪਰਟੀ ਬੁੱਕ ਨਾ ਕਰਾਵਾਂ, ਚਲੋ ਮੈਂ ਤਾਂ ਨਹੀਂ ਕਰਾਈ 3ਜੀ ਆਈ ਤੇ ਵੀ, ਕਿਉਂਕਿ 3ਜੀ ਜਦੋਂ ਆਈ ਉਦੋਂ ਨੂੰ ਵੈਸੇ ਹੀ ਪਟਾਕਾ ਪੈਣ ਵਾਲਾ ਹੋ ਗਿਆ ਮਾਰਕੀਟ ਦਾ। ਉਹ ਬੰਦਾ ਆਪਣੇ ਆਪ ਨੂੰ ਇਨਵੈਸਟਰ ਕਹਿ ਰਿਹਾ, ਪ੍ਰਾਇਮਰੀ ਰੈਜੀਡੈਂਸ ਹੈ ਨਹੀਂ ਉਹਦੇ ਕੋਲ, ਤੇ ਉਹ ਕੌਂਡੋਆਂ ਬੁੱਕ ਕਰਾਈ ਜਾਂਦਾ, ਪੈਸੇ ਇੱਧਰੋਂ ਉੱਧਰੋਂ ਮਾੜੇ ਮੋਟੇ ਫੜ ਫੁੜ ਲੈਂਦਾ, ਥੋੜ੍ਹੇ ਬਹੁਤ ਆਪਦੇ ਕੋਲ ਆ। ਹੁਣ ਤੁਸੀਂ ਦੱਸੋ ਹਰੇਕ ਹੀ ਬੰਦਾ, ਇਹਨੂੰ ਗਰੀਡ ਕਹੋਗੇ, ਇਹਨੂੰ ਕੀ ਕਹੋਗੇ, ਇਹਨੂੰ ਲੀਗਲ ਪੈਸੇ ਬਣਾਉਣ ਦਾ ਢੰਗ ਕਹੋਗੇ? ਲੋਕਾਂ ਨੇ 6-6 ਲੱਖ ਦੇ ਘਰ ਬੁੱਕ ਕਰਾਏ, ਅੱਜ ਜਿਹੜੇ ਰੌਲਾ ਪਾਉਂਦੇ ਆ ਨਾ, ਵੀ ਮਾਰਕੀਟ ਥੱਲੇ ਚਲੀ ਗਈ, 6-6 ਲੱਖ ਦੇ ਘਰ ਬੁੱਕ ਕਰਾਏ, ਬਿਲਡਰ ਨੇ ਤਾਂ ਉਹਦੇ ਚੋਂ ਚਲੋ ਲੱਖ ਕਮਾ ਲਿਆ ਹੋਊ, 1.25 ਲੱਖ ਕਮਾ ਲਿਆ ਹੋਊ, ਉਹਨਾਂ ਨੇ 1.5-1.5 ਸਾਲ ਦੇ ਵਿੱਚ ਉਹ 6-6 ਲੱਖ ਵਾਲੇ ਮਿਲੀਅਨ ਤੇ ਚਲੇ ਗਏ। ਕਈਆਂ ਨੇ ਤਾਂ ਅਸਾਈਨਮੈਂਟ ਤੇ ਐਜ ਇਟ ਇਜ਼ ਵੇਚਤੇ, ਆਪ 500,000 ਬਣਾਇਆ, 50-60 ਹਜ਼ਾਰ ਦਾ ਡਿਪੋਜ਼ਿਟ ਦਿੱਤਾ, ਬਿਲਡਰ ਨੇ 1.25 ਲੱਖ ਬਣਾਇਆ, ਰੀਅਲਟਰ ਨੇ ਵੀ ਬਣਾਏ, ਰੀਅਲਟਰ ਨੇ ਵੀ ਚੰਗੇ ਪੈਸੇ ਬਣਾਏ, ਪਰ ਹੁਣ ਜੇ ਉਹ ਥੱਲੇ ਵੀ ਆ ਜਾਣਗੇ ਤਾਂ 8-8 ਲੱਖ ਦੇ ਹੋ ਜਾਣਗੇ, ਉਹ ਤਾਂ ਫਿਰ ਫਾਇਦੇ 'ਚ ਰਹਿ ਗਿਆ ਨਾ। ਇਹ ਮਨੀ ਇੱਥੇ ਹੀ ਘੁੰਮੀ ਜਾਂਦੀ ਆ। ਤੇ 60% ਜਨਤਾ ਜਿਹੜੀ, ਜਿਵੇਂ ਮੈਂ ਕਿਹਾ, 60-70% ਜਨਤਾ ਜਿਨ੍ਹਾਂ ਨੇ ਕੁਛ ਨਾ ਵੇਚਿਆ ਨਾ ਖਰੀਦਿਆ, ਜਿਹੜੇ ਜਿਨ੍ਹਾਂ ਕੋਲ ਪ੍ਰਾਇਮਰੀ ਰੈਜੀਡੈਂਸ ਆ, ਉਹ ਜਦੋਂ ਖਬਰ ਚੱਲਦੀ ਆ ਮਾਰਕੀਟ ਥੱਲੇ ਗਈ ਉੱਪਰ ਗਈ, ਉਹ ਸਵੇਰੇ ਚਾਹ ਪੀਂਦੇ, ਉਹਨਾਂ ਦਾ ਬਲੱਡ ਪ੍ਰੈਸ਼ਰ ਐਵੇਂ ਡਾਊਨ ਜਾਈ ਜਾਂਦਾ, ਬਹੁਤੇ ਦਾ ਤਾਂ ਘਰ ਵੀ ਫਰੀ ਨੇ, ਪਰ ਅਲਟੀਮੇਟਲੀ ਟੇਢੇ ਤਰੀਕੇ ਨਾਲ ਨੁਕਸਾਨ ਤਾਂ ਉਹਨਾਂ ਦਾ ਵੀ ਹੋਇਆ ਨਾ। ਸਰਕਾਰ ਨੂੰ ਅਸੀਂ ਬਰੀ ਨਹੀਂ ਕਰ ਸਕਦੇ, ਮੀਡੀਆ ਨੂੰ ਅਸੀਂ ਬਰੀ ਨਹੀਂ ਕਰ ਸਕਦੇ, ਮਾੜੇ ਰੀਅਲਟਰਸ ਨੂੰ ਅਸੀਂ ਬਰੀ ਨਹੀਂ ਕਰ ਸਕਦੇ, ਮੌਰਗੇਜ ਵਾਲਿਆਂ ਨੂੰ ਅਸੀਂ ਬਰੀ ਨਹੀਂ ਕਰ ਸਕਦੇ, ਪਰ ਜਿਹੜੇ ਗਲਤ ਕੰਮ ਕਰਦੇ ਆ, ਜਿਹੜੇ ਆਪਦਾ ਕੰਮ ਕਰੀ ਜਾਂਦੇ ਆ, ਮਤਲਬ ਠੀਕ ਠਾਕ ਉਹਨਾਂ ਦਾ ਕੰਮ ਆ, ਸਰਵਿਸ ਇੰਡਸਟਰੀ ਆ, ਸਰਵਿਸ ਇੰਡਸਟਰੀ ਦੇ ਵਿੱਚ ਸਰਵਿਸ ਦੇਣੀ ਹੁੰਦੀ ਆ, ਬਾਇਰਸ ਬਿਵੇਅਰ, ਬਾਇਰ ਦੇ ਸਾਹਮਣੇ ਸਾਰੇ ਡਿਸਕਲੋਜ਼ਰ ਰੱਖ ਦੇਈਦੇ ਆ, ਜਵਾਨੀ ਦੱਸ ਦੇਈਦੇ, ਜੇ ਬਾਇਰ ਫਿਰ ਵੀ ਕਹਿੰਦਾ ਵੀ ਲੈਣੀ ਆ ਮੈਂ ਤਾਂ ਪ੍ਰੋਪਰਟੀ ਪਾਈ, ਤੇ ਫਿਰ ਲੈਣੀ ਓ ਪੈਂਦੀ ਆ ਨਾ। ਦੂਜੀ ਗੱਲ, ਜੇ ਸਰਕਾਰ ਇੰਨੇ ਹੀ ਰਸਤੇ ਬੰਦ ਕਰ ਦੂ ਵੀ ਇਨਵੈਸਟਰਾਂ ਨੂੰ ਖੁੱਲ੍ਹੀ ਛੁੱਟੀ ਦੇਈ ਜਾਓ, ਉਹ ਗੈਰ ਕਾਨੂੰਨੀ ਤਰੀਕੇ ਨਾਲ ਕੁਛ ਮਰਜ਼ੀ ਕਰਾਈ ਜਾਣ, ਤੇ ਜੇ ਫਸਟ ਟਾਈਮ ਬਾਇਰ ਆ ਜਿਹੜਾ ਉਹ ਵੀ ਮਾੜਾ ਮੋਟਾ ਪੁੱਠਾ ਸਿੱਧਾ ਕੰਮ ਕਰ ਲੈਂਦਾ, ਉਹ ਗਲਤ ਕਿਉਂ ਆ ਤੇ ਇਨਵੈਸਟਰ ਠੀਕ ਕਿਉਂ ਆ, ਮੇਰਾ ਸਵਾਲ ਇਹ ਆ। ਤੇ CBC ਵਾਲੇ ਆ ਜਿਹੜੇ ਵੀ ਸਿਰਫ ਇਸ ਕਰਕੇ ਕ੍ਰੈਡੀਬਲ ਆ ਵੀ ਉਹਨਾਂ ਨੇ ਇਹ ਖਬਰ ਜਿਹੜੀਆਂ 5-5, 6-6 ਸਾਲ ਤੋਂ ਆਲਰੇਡੀ ਸਾਡੀ ਕਮਿਊਨਿਟੀ 'ਚ ਚੱਲਦੀਆਂ ਨੇ, ਉਹ 1.5 ਸਾਲ ਬਾਅਦ ਖਬਰ ਲਾਉਂਦੇ ਆ, ਜਿਹੜੀ ਖਬਰ ਆਲਰੇਡੀ ਪਤਾ, ਜਿਹੜੀ ਆਲਰੇਡੀ ਟਾਕ ਆਫ ਦਾ ਟਾਊਨ ਆ। ਤੇ ਫਿਰ ਕਾਹਦਾ ਮੀਡੀਆ ਹੋਇਆ CBC? ਇਹਦੇ ਨਾਲ ਤਾਂ ਸਾਡੇ ਦੇਸੀ ਰੇਡੀਓ ਚੰਗੇ ਆ, ਜਿਹੜੇ ਗਲੀ ਮਹੱਲੇ ਦੀ ਖਬਰ ਸਾਨੂੰ ਦੇ ਦਿੰਦੇ ਆ। ਖੈਰ, ਕਾਫੀ ਸਾਰੀਆਂ ਗੱਲਾਂ ਕਰ ਲਈਆਂ ਨੇ, ਹੋਰ ਵੀ ਆਪਾਂ ਗੱਲਾਂ ਕਰਨੀਆਂ, ਤੇ ਆਪਾਂ ਛੋਟੀ ਜਿਹੀ ਬ੍ਰੇਕ ਲੈ ਲਈਏ, ਫਿਰ ਆਪਾਂ ਡਾਕਟਰ ਸਾਹਿਬ ਸਿੰਘ ਨੂੰ 2 ਮਿੰਟ ਆਪਾਂ ਲਾਈਨ ਤੇ ਲਵਾਂਗੇ।
ਕੀ ਤੁਹਾਨੂੰ ਪਤਾ ਹੈ ਕਿ ਵੱਡੇ ਫਾਈਨੈਂਸ਼ੀਅਲ ਇੰਸਟੀਟਿਊਸ਼ਨਸ ਤੁਹਾਡੇ ਇਨਵੈਸਟ ਕੀਤੇ ਪੈਸਿਆਂ ਤੇ ਮੋਟੀ ਕਮਾਈ ਕਰਦੇ ਨੇ? ਕੀ ਤੁਹਾਨੂੰ ਤੁਹਾਡੀਆਂ ਇਨਵੈਸਟਮੈਂਟਸ ਤੇ ਸੋਹਣੀ ਰਿਟਰਨ ਮਿਲਦੀ ਹੈ? ਕੀ ਤੁਹਾਡੇ ਇਨਵੈਸਟ ਕੀਤੇ ਪ੍ਰਿੰਸੀਪਲ ਤੇ ਇੰਟਰਸਟ ਦੀ ਸੇਫਟੀ ਦੀ ਕੋਈ ਗਾਰੰਟੀ ਹੈ? ਇਸ ਪੱਖੋਂ
ਮੈਂ ਬਿਲਕੁਲ ਬੇਫਿਕਰ ਹਾਂ।
ਮੈਨੂੰ ਮੇਰੀਆਂ ਲੈਂਡ ਇਨਵੈਸਟਮੈਂਟਸ ਤੇ 15% ਗਾਰੰਟੀਡ ਰਿਟਰਨ ਮਿਲਦੀ ਹੈ, ਤੇ ਉਹ ਵੀ ਕੰਪਾਊਂਡਡ ਐਨੂਅਲੀ, ਤੇ ਉੱਤੋਂ ਮੇਰੇ ਪੈਸਿਆਂ ਦੀ 100% ਸੇਫਟੀ ਤੇ ਸਿਕਿਉਰਿਟੀ ਦੀ ਗਾਰੰਟੀ। ਹੋ ਗਿਆ ਨਾ ਹੈਰਾਨ? ਕੋਈ ਗੱਲ ਨਹੀਂ, ਇਹ ਸੁਵਿਧਾ ਤੁਹਾਡੇ ਲਈ ਵੀ ਉਪਲਬਧ ਹੈ। ਵਧੇਰੇ ਜਾਣਕਾਰੀ ਲਈ ਰੀਮੈਕਸ ਸਪੈਸ਼ਲਿਸਟ ਤੇ ਚਰਨਜੀਤ ਬਰਾੜ ਨੂੰ ਹੁਣੇ ਕਾਲ ਕਰੋ 647-300-8436।
HK Tire Center, ਤੁਸੀਂ ਇੱਥੋਂ ਕਿਸੇ ਵੀ ਕਿਸਮ ਦੀਆਂ ਗੱਡੀਆਂ ਅਤੇ ਟਰੱਕਾਂ ਦੇ ਟਾਇਰ ਖਰੀਦ ਸਕਦੇ ਹੋ। ਨਵੇਂ ਅਤੇ ਪੁਰਾਣੇ ਟਰੱਕ ਅਤੇ ਕਾਰਾਂ ਦੇ ਟਾਇਰਸ, ਵੱਖ ਵੱਖ ਕੰਪਨੀਆਂ ਦੇ ਟਾਇਰ ਜਿਵੇਂ ਕਿ ਕੌਂਟੀਨੈਂਟਲ, ਬ੍ਰਿਜਸਟੋਨ, ਹੈਂਕੌਕ, ਮਿਸ਼ਲਿਨ, ਡਨਲੋਪ, ਯੋਕੋਹਾਮਾ ਅਤੇ ਚਾਈਨੀਜ਼ ਕੰਪਨੀਆਂ ਦੇ ਟਾਇਰ, ਉਹ ਵੀ ਬਹੁਤ ਹੀ ਵਧੀਆ ਅਤੇ ਵਾਜਬ ਕੀਮਤਾਂ ਤੇ। ਮਿਸਿਸ ਸਾਗਰ ਲੋਕੇਸ਼ਨ ਤੇ ਕਾਲ ਕਰੋ 647-2946400, ਜਾਂ ਫਿਰ ਲੰਡਨ 647-402-8230, ਜਾਂ ਫਿਰ ਅੱਜ ਇਹਨਾਂ ਦੇ ਲੋਕੇਸ਼ਨ ਤੇ ਪਹੁੰਚੋ 6191 ਅਟਲਾਂਟਿਕ ਡਰਾਈਵ, ਮਿਸਿਸ ਸਾਗਰ।
ਸਤਿ ਸ੍ਰੀ ਅਕਾਲ ਜੀ, ਮੈਂ ਹਾਂ ਹਰਕੀਰਤ ਸਿੰਘ, ਤੁਹਾਡਾ ਉਮੀਦਵਾਰ ਸਿਟੀ ਕੌਂਸਲ ਲਈ ਵਾਰਡ 9 ਤੇ 10 ਤੋਂ। ਇਸ ਵਾਰ ਮਿਊਨਿਸਪਲ ਇਲੈਕਸ਼ਨ ਸੋਮਵਾਰ 8 ਅਕਤੂਬਰ 2024 ਨੂੰ ਹੋ ਰਹੀ ਹੈ, ਜਿਹੜਾ ਦੀਵਾਲੀ ਅਤੇ ਬੰਦੀ ਛੋੜ ਦਿਵਸ ਵਾਲਾ ਦਿਨ ਵੀ ਹੈ। ਇਸ ਕਰਕੇ ਮੈਂ ਬੇਨਤੀ ਕਰਦਾ ਹਾਂ ਕਿ ਤੁਸੀਂ ਆਪਣੀ ਕੀਮਤੀ ਵੋਟ ਟਾਈਮ ਕੱਢ ਕੇ ਐਡਵਾਂਸ ਵੋਟਿੰਗ ਵਿੱਚ ਪਾਓ। ਜੋ ਸ਼ੁੱਕਰਵਾਰ 8 ਅਕਤੂਬਰ 2024 ਸਾਕਰ ਸੈਂਟਰ ਅਤੇ ਗੋਲਡ ਮੈਡਲਸ 12 ਤੋਂ 8 ਅਤੇ ਸ਼ਨੀਵਾਰ 8 ਅਕਤੂਬਰ 2024 ਸਾਕਰ ਸੈਂਟਰ ਅਤੇ ਗੋਲਡ ਮੈਡਲ 10 ਤੋਂ 5 ਹੋ ਰਹੀ ਹੈ। ਧੰਨਵਾਦ।
ਆਥੋਰਾਈਜ਼ਡ ਬਾਈ ਦਾ ਹਰਕੀਰਤ ਸਿੰਘ ਕੈਂਪੇਨ।
ਦੋਸਤੋ, ਇੱਕ ਵਾਰੀ ਫੇਰ ਨਿੱਘਾ ਸਵਾਗਤ ਤੁਹਾਡਾ ਅੱਜ ਦੇ ਨਗਾਰਾ ਪ੍ਰੋਗਰਾਮ ਦੇ ਵਿੱਚ। ਸੱਜਣ ਕਾਲ ਕਰਕੇ ਪੁੱਛ ਰਿਹਾ, ਸਟੂਡੀਓ ਦਾ ਨੰਬਰ ਸਾਡਾ ਇੱਕੋ ਹੀ ਨੰਬਰ ਹੁੰਦਾ ਜੀ, ਸਵੇਰ ਤੋਂ ਸ਼ਾਮ ਤੱਕ 416-620-1778। ਇਸ ਨੰਬਰ ਤੇ ਤੁਸੀਂ ਕਾਲ ਕਰ ਸਕਦੇ ਹੋ ਸਟੂਡੀਓ ਦੇ ਵਿੱਚ। ਵੈਸੇ ਆ 5-4 ਮਿੰਟ ਨੇ ਹੁਣ ਅਸੀਂ ਡਾਕਟਰ ਸਾਹਿਬ ਸਿੰਘ ਨੂੰ ਲਾਈਨ 'ਤੇ ਲੈਣ ਲੱਗੇ ਹਾਂ। ਕਈ ਵਾਰੀ ਅਸੀਂ ਅਨਾਊਂਸ ਕਰ ਚੁੱਕੇ ਹਾਂ ਵੀ ਆਹ ਸੰਡੇ ਆ ਜਿਹੜਾ 16 ਤਰੀਕ ਨੂੰ 3 ਵਜੇ ਧੰਨ ਲਿਖਾਰੀ ਨਾਨਕਾ, ਇਹ ਡਾਕਟਰ ਸਾਹਿਬ ਸਿੰਘ ਦਾ ਲਿਖਿਆ ਅਤੇ ਡਾਇਰੈਕਟ ਕੀਤਾ ਪਲੇ ਕੀਤਾ ਜਾਣਾ ਜੀ। ਸੋਲੋ ਪਲੇ ਹੈਗਾ, ਤੁਸੀਂ ਪਹੁੰਚਣਾ। ਜਿਵੇਂ ਪਹਿਲਾਂ ਦੱਸਿਆ ਕਿ ਵਿਨੀਪੈਗ ਸ਼ੋਅ ਕਰਕੇ ਆਏ ਨੇ, ਵੈਨਕੂਵਰ ਦੇ ਵਿੱਚ 3-4 ਸ਼ੋਅ ਹੋ ਚੁੱਕੇ ਨੇ, ਇਸ ਤੋਂ ਬਾਅਦ ਫਿਰ ਕੈਲਗਰੀ ਜਾਣਾ। ਸਕੈਜੂਲ ਉਹਨਾਂ ਦਾ ਕਾਫੀ ਟਾਈਟ ਆ। ਅਸੀਂ ਛੋਟੀ ਜਿਹੀ ਬੇਨਤੀ ਕੀਤੀ ਸੀ ਵੀ 5-4 ਮਿੰਟ ਜ਼ਰੂਰ ਸਾਡੇ ਸਰੋਤਿਆਂ ਨਾਲ ਸਾਂਝ ਪਾਇਓ। ਸਾਡੇ ਨਾਲ ਲਾਈਨ 'ਤੇ ਹਾਜ਼ਰ ਨੇ ਡਾਕਟਰ ਸਾਹਿਬ ਨਿੱਘਾ, ਸਵਾਗਤ ਤੁਹਾਡਾ ਅੱਜ ਦੇ ਪ੍ਰੋਗਰਾਮ 'ਚ
ਜੀ। ਬਹੁਤ ਬਹੁਤ ਮਿਹਰਬਾਨੀ ਜੀ।
ਪਹਿਲਾਂ ਤਾਂ ਤੁਹਾਡਾ ਸਵਾਗਤ ਆ ਜੀ ਇੱਥੇ ਟੋਰੋਂਟੋ 'ਚ ਅਤੇ ਕੈਨੇਡਾ ਦੇ ਵਿੱਚ। ਤੁਸੀਂ ਆਏ ਹੋ, ਨਾਟਕ ਕਰ ਰਹੇ ਹੋ ਅਲੱਗ ਅਲੱਗ ਥਾਵਾਂ ਦੇ ਉੱਤੇ
ਜੀ। ਤੁਹਾਡੀ ਬਹੁਤ ਮਿਹਰਬਾਨੀ ਕਿ ਤੁਸੀਂ ਏਡਾ ਹਾਰਦਿਕ ਸਵਾਗਤ ਕਰ ਰਹੇ ਹੋ, ਤੇ ਮੈਨੂੰ ਵੀ ਚੰਗਾ ਲੱਗ ਰਿਹਾ ਕਿ ਜਗ੍ਹਾ ਜਗ੍ਹਾ ਜਾ ਕੇ ਆਪਣੇ ਪੰਜਾਬੀ ਕਮਿਊਨਿਟੀ ਨੂੰ ਜਾਂ ਇੰਡੀਅਨ ਜਿਹੜੇ ਲੋਕ ਨੇ ਉਹਨਾਂ ਦੇ ਸਾਹਮਣੇ ਕੋਈ ਰੰਗਮੰਚ ਦੀ ਵੰਨਗੀ ਮੈਂ ਦੇ ਸਕਿਆ, ਔਰ ਅਲੱਗ ਅਲੱਗ ਸ਼ਹਿਰਾਂ 'ਚ ਬੜਾ ਪਿਆਰ ਮਿਲ ਰਿਹਾ, ਟੋਰੋਂਟੋ 'ਚ ਵੀ ਉਨਾ ਹੀ ਪਿਆਰ ਮਿਲੇਗਾ।
ਬਿਲਕੁਲ ਜੀ, ਜਿਹੜਾ ਥੀਏਟਰ ਆ ਜੀ ਐਕਚੁਅਲੀ ਸਰੋਤਿਆਂ ਦੇ ਸਾਹਮਣੇ ਤੇ ਸਰੋਤਿਆਂ ਦੀਆਂ ਕੀ ਪ੍ਰੋਬਲਮਸ ਨੇ ਉਹਨਾਂ ਨੂੰ ਤਰੀਕੇ ਦੇ ਨਾਲ ਦਿਖਾ ਦੇਣਾ, ਸ਼ੀਸ਼ੇ ਵਾਂਗੂ ਦਿਖਾ ਦੇਣਾ, ਤੇ ਫਿਰ ਥੋੜਾ ਜਿਹਾ ਰਸਤਾ ਵੀ ਦਿਖਾ ਦੇਣਾ। ਇਹ ਜਿਹੜਾ ਸੋਲੋ ਨਾਟਕ ਆ ਜੀ, ਇਹ ਤਾਂ ਬਹੁਤ ਕਮਾਲ ਦੀ ਚੀਜ਼ ਹੁੰਦੀ ਆ ਜੀ, ਬੜੀ ਕਲਾ ਹੋਣੀ ਚਾਹੀਦੀ ਆ, ਅਲੱਗ ਅਲੱਗ ਤਰ੍ਹਾਂ ਦੇ ਪਾਤਰ ਇੱਕੋ ਇਨਸਾਨ ਕਰ ਜਾਂਦਾ, ਬਾਕੀ ਇਹ ਤਾਂ ਲਿਖਿਆ ਵੀ ਤੁਸੀਂ ਆ, ਤੇ ਪੰਜਾਬ ਦੇ ਵਿੱਚ ਵੀ ਤੁਸੀਂ ਅਨੇਕਾਂ ਥਾਵਾਂ ਤੇ ਖੇਲਿਆ, ਤੇ ਸਾਡੇ ਸਰੋਤਿਆਂ ਨੂੰ ਪਤਾ ਹੈ ਵੀ ਜਿਹੜਾ ਕਿਸਾਨੀ ਸਟਰਗਲ ਚੱਲਿਆ ਉਹਦੇ ਵਿੱਚ ਤੁਸੀਂ ਅਲੱਗ ਅਲੱਗ ਥਾਵਾਂ ਤੇ ਜਾ ਕੇ ਕਿਵੇਂ ਲੋਕਾਂ ਨੂੰ ਮੋਟੀਵੇਟ ਕਰਦੇ ਰਹੇ ਹੋ ਕਿ ਇਹ ਜਿਹੜਾ ਸੰਘਰਸ਼ ਆ ਇਹ ਆਪਣਾ ਸੰਘਰਸ਼ ਆ, ਲੋਕਾਂ ਦਾ ਸੰਘਰਸ਼ ਆ, ਤੇ ਹਮੇਸ਼ਾ ਤੁਸੀਂ ਨਾਟਕਾਂ ਦੇ ਵਿੱਚ ਲੋਕਾਂ ਦੀ ਬਾਤ ਪਾਉਂਦੇ ਆ ਪਾਉਂਦੇ ਹੋ ਹਮੇਸ਼ਾ। ਇਹ ਨਾਟਕ ਦੇ ਵਿੱਚ ਕੀ ਦਿਖਾਉਣ ਦੀ ਤੁਸੀਂ ਕੋਸ਼ਿਸ਼ ਕੀਤੀ ਆ ਹੁਣ?
ਜੀ, ਇਹਦੇ ਵਿੱਚ ਮੁੱਖ ਤੌਰ ਤੇ ਮੇਰਾ ਇਹ ਫਿਕਰ ਹੈ ਕਿ ਜਿਹੜਾ ਇੱਕ ਲੇਖਕ ਹੈ, ਸਾਹਿਤਕਾਰ ਹੈ, ਉਹਦਾ ਸਮਾਜ ਨਾਲ ਰਿਸ਼ਤਾ ਕਿਹੋ ਜਿਹਾ ਹੋਣਾ ਚਾਹੀਦਾ। ਉਹ ਜੇ ਕਹਿੰਦਾ ਕਿ ਮੈਂ ਸਮਾਜ ਦੀ ਖਾਤਰ, ਲੋਕਾਂ ਦੀ ਖਾਤਰ ਲਿਖਦਾ, ਤੇ ਫਿਰ ਆਲੇ ਦੁਆਲੇ ਉਹਦਾ ਸਮਾਜ, ਉਹਦਾ ਮੁਆਸ਼ਰਾ ਜਿਹੜਾ ਹੈਗਾ, ਉਹਦੀਆਂ ਜੋ ਪ੍ਰਾਪਤੀਆਂ ਨੇ, ਜੋ ਮੁਸ਼ਕਲਾਂ ਨੇ, ਜਿਸ ਤਰ੍ਹਾਂ ਦਾ ਸੰਘਰਸ਼ ਕਰ ਰਿਹਾ ਜਾਂ ਜੋ ਪੀੜ ਹੰਢਾ ਰਿਹਾ, ਉਹਨੂੰ ਲੇਖਕ ਕਿਵੇਂ ਆਪਣੀ ਰਚਨਾ ਦੇ ਵਿੱਚ ਪੇਸ਼ ਕਰੇ, ਇਹ ਮੇਰੇ ਨਾਟਕ ਦਾ ਥੀਮ ਹੈ, ਜਿਹਦੇ ਵਿੱਚ ਇੱਕ ਲੇਖਕ ਦੀ ਕਹਾਣੀ ਹੈ। ਲੇਖਕ ਪੰਜਾਬ ਚ ਬੈਠਾ, ਉਹਦੀ ਬੇਟੀ ਦਿੱਲੀ ਬੈਠੀ ਹੈ ਜਿੱਥੇ ਉਹਦੇ ਤੇ ਅਟੈਕ ਹੋ ਗਿਆ ਹੋਇਆ, ਉਹਨਾਂ ਦੋਨਾਂ ਦੀ ਕਹਾਣੀ ਚੱਲਦੀ ਹੈ, ਪਰ ਉਸ ਕਹਾਣੀ ਦੇ ਵਿੱਚ 5-6 ਹੋਰ ਕਹਾਣੀਆਂ ਪ੍ਰਵੇਸ਼ ਕਰਦੀਆਂ ਜਿਹੜੀਆਂ ਕਿ ਇੰਡੀਆ ਦੇ ਪੱਧਰ ਦੇ ਉੱਤੇ ਬਹੁਤ ਲੋਕਾਂ ਦੇ ਨਾਲ ਵਾਪਰੀਆਂ, ਚਾਹੇ 1984 ਦੇ ਵਿੱਚ ਦਿੱਲੀ ਏਡਾ ਵੱਡਾ ਦੁਖਾਂਤ ਵਾਪਰਿਆ, ਤੇ ਸਿੱਖਾਂ ਦੀ ਨਸਲਕੁਸ਼ੀ ਹੋਈ, ਏਡਾ ਅਟੈਕ ਹੋਇਆ, ਮਾਰੇ ਗਏ ਲੋਕ, ਜਾਂ ਸਿਟੀਜ਼ਨ ਅਮੈਂਡਮੈਂਟ ਐਕਟ ਤੋਂ ਬਾਅਦ ਜਿਹੜੀ ਮੁਸਲਿਮ ਕਮਿਊਨਿਟੀ ਹੈ ਉਹਦੇ ਤੇ ਅਟੈਕ ਹੋਇਆ, ਜਾਂ ਧੀਆਂ ਭੈਣਾਂ ਦੇ ਬਲਾਤਕਾਰ ਹੁੰਦੇ ਨੇ, ਜਾਂ ਕਿਸਾਨ ਮੋਰਚੇ ਦੇ ਵਿੱਚ ਪੰਜਾਬ ਨੇ ਕਿਹੋ ਜਿਹੀ ਭੂਮਿਕਾ ਨਿਭਾਈ। ਪਰ ਇਹ ਸਾਰੀਆਂ ਗੱਲਾਂ ਕਰਦਿਆਂ ਹੋਇਆਂ ਇਹ ਹੈ ਕਿ ਲੇਖਕ ਨੂੰ ਕਿਸ ਤਰ੍ਹਾਂ ਜਾਗਦੇ ਸਿਰਾਂ ਦੀ ਬਾਤ ਪਾਉਣੀ ਚਾਹੀਦੀ ਹੈ, ਤੇ ਉਹ ਸਿਰ ਕਿਹੜੇ ਸਿਰ ਹੁੰਦੇ ਨੇ ਜਿਹੜੇ ਜਾਗਦੇ ਸਿਰ ਹੁੰਦੇ ਨੇ, ਇਹ ਵੱਡਾ ਇੱਕ ਥੀਮ ਹੈ। ਤੇ ਉਹ ਫਿਰ ਐਂਡ ਦੇ ਵਿੱਚ ਲੇਖਕ ਇਹ ਪ੍ਰਤੀਬੱਧ ਹੁੰਦਾ ਹੈ ਕਿ ਮੈਂ ਹੁਣ ਹੋਰ ਖੁੱਲ੍ਹ ਕੇ ਜਿਹੜੇ ਜਾਗਦੇ ਸਿਰ ਨੇ, ਜਿਹੜੇ ਅਵੇਅਰ ਨੇ, ਅਵੇਕੰਡ ਨੇ, ਉਹਨਾਂ ਦੀ ਬਾਤ ਪਾਉਣੀ ਹੈ। ਸੋ 1 ਘੰਟਾ 45 ਮਿੰਟ ਦਾ ਇਹ ਨਾਟਕ ਹੈ, ਧੰਨ ਲਿਖਾਰੀ ਨਾਨਕਾ, ਬਾਬੇ ਨਾਨਕ ਦੇ ਫਲਸਫੇ ਤੇ ਆਧਾਰਿਤ ਹੈ ਕਿ ਬਾਬੇ ਨਾਨਕ ਨੇ ਸੱਚ ਬੋਲਿਆ ਸਾਰੀ ਜ਼ਿੰਦਗੀ, ਔਰ ਜੁਰਅਤ ਨਾਲ ਸੱਚ ਬੋਲਿਆ ਤੇ ਕਲਾਤਮਕ ਤਰੀਕੇ ਨਾਲ ਬੋਲਿਆ। ਸੋ ਉਸੇ ਤੋਂ ਮੈਂ ਪ੍ਰੇਰਣਾ ਲੈ ਕੇ ਸੱਚ ਬੋਲ ਰਹੇ ਹਾਂ ਇਸ ਨਾਟਕ ਵਿੱਚ, ਜੁਰਅਤ ਨਾਲ ਬੋਲ ਰਹੇ ਹਾਂ, ਬਿਨਾਂ ਖੌਫ ਤੋਂ, ਤੇ ਕਲਾਤਮਕ ਤਰੀਕੇ ਨਾਲ ਬੋਲ ਰਿਹਾ।
ਡਾਕਟਰ ਸਾਹਿਬ, ਮੀਡੀਆ ਜਿਹੜਾ ਉਹ ਲੋਕਾਂ ਨੂੰ ਪ੍ਰਭਾਵਿਤ ਕਰਦਾ, ਇਸੇ ਕਰਕੇ ਜਿਹੜੀ ਰੂਲਿੰਗ ਕਲਾਸ ਆ ਉਹਦਾ ਮੀਡੀਆ 'ਤੇ ਸਦਾ ਹੀ ਕਬਜ਼ਾ ਰਿਹਾ ਅਤੇ ਸਦਾ ਹੀ ਉਹਦਾ ਕਬਜ਼ਾ ਰਹਿਣਾ, ਫਿਲਮਾਂ ਰਾਹੀਂ, ਮੀਡੀਆ ਰਾਹੀਂ, ਟੀਵੀ, ਰੇਡੀਓ, ਉਹਦੇ ਰਾਹੀਂ ਉਹ ਆਪਣੀ ਗੱਲ ਕਹਿਣ ਦੀ ਕੋਸ਼ਿਸ਼ ਕਰਦਾ। ਪਰ ਤੁਹਾਡੇ ਵਰਗੇ ਜਿਹੜੇ ਸੰਵੇਦਨਸ਼ੀਲ ਲੋਕ ਨੇ ਉਹ ਲੋਕਾਂ ਦੇ ਪਲੈਟਫਾਰਮ 'ਤੇ ਖੜ੍ਹ ਕੇ ਲੋਕਾਂ ਦੀ ਗੱਲ ਕਰਦੇ ਨੇ, ਪਰ ਨਾਟਕ ਦੀ ਜਿਹੜੀ ਵਿਧਾ ਇਹ ਹੌਲੀ 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 ਤੁਹਾਨੂੰ ਲੱਗਦਾ ਵੀ ਇਹ ਥੋੜ੍ਹੀ ਅਲੋਪ ਹੋ ਰਹੀ ਹੈ, ਓਨੀ ਸਟਰੋਂਗ ਨਹੀਂ ਰਹੀ ਜਿੰਨੀ 30-40 ਸਾਲ ਪਹਿਲਾਂ ਹੁੰਦੀ ਸੀ?
ਦੇਖੋ, ਜਿਹੜੀ ਰੰਗਮੰਚ ਦੀ ਕਲਾ ਹੈਗੀ ਆ, ਇਹ ਕਿਉਂਕਿ ਇੱਕ ਮੁਸ਼ਕਿਲ ਕਲਾ ਆ, ਇਹਨੂੰ ਨਿਭਾਉਣਾ ਵੀ ਔਖਾ ਹੈਗਾ, ਤੇ ਇਹਦੀ ਇੱਕਦਮ ਰਸਾਈ ਭਾਵੇਂ ਕਿ ਲੋਕਾਂ ਨਾਲ ਹੁੰਦੀ ਹੈ, ਪਰ ਇਹਦਾ ਪ੍ਰਚਾਰ ਉਸ ਤਰ੍ਹਾਂ ਦਾ ਨਹੀਂ ਹੁੰਦਾ ਜਿਸ ਤਰ੍ਹਾਂ ਦੂਸਰੇ ਮੀਡੀਅਮ ਜਿੰਨੇ ਵੀ ਹੈਗੇ ਉਹਨਾਂ ਦਾ ਹੋ ਜਾਂਦਾ। ਪਰ ਜਦੋਂ ਤੋਂ ਪੰਜਾਬੀ ਰੰਗਮੰਚ ਸ਼ੁਰੂ ਹੋਇਆ, 100 ਸਮਝ ਲਓ ਤੁਸੀਂ 50 ਸਾਲ ਹੋ ਗਏ ਨੇ, ਸੋ 110 ਸਾਲਾਂ ਦੇ ਪੰਜਾਬੀ ਰੰਗਮੰਚ ਦਾ ਲੋਕਾਂ ਨਾਲ ਰਿਸ਼ਤਾ ਬਹੁਤ ਬਹੁਤ ਖੂਬਸੂਰਤ ਰਿਹਾ, ਲੋਕਾਂ ਦੇ ਨਾਲ ਰਿਹਾ। ਜਿੱਥੇ ਕਿ ਸੱਤਾ ਦੂਸਰੇ ਮੀਡੀਆ ਨੂੰ ਆਪਣਾ ਹਥਿਆਰ ਬਣਾ ਕੇ ਵਰਤਦਾ ਹੈ, ਉੱਥੇ ਰੰਗਮੰਚ ਨੇ ਕਦੇ ਵੀ ਸੱਤਾ ਨੂੰ ਇਜਾਜ਼ਤ ਨਹੀਂ ਦਿੱਤੀ, ਐਸਟੈਬਲਿਸ਼ਮੈਂਟ ਨੂੰ, ਕਿ ਉਹ ਇਹਨੂੰ ਨੱਕ ਨਕੇਲ ਪਾ ਕੇ ਤੇ ਆਪਣੇ ਤਰੀਕੇ ਨਾਲ ਮੋੜ ਸਕੇ। ਹਮੇਸ਼ਾ ਸੱਤਾ ਦੇ ਖਿਲਾਫ, ਸੱਤਾ ਦੀ ਜਿਹੜੀਆਂ ਵੀ ਕੋਈ ਕੁਕਰਮ ਨੇ ਉਹਦੀਆਂ ਜ਼ਿਆਦਤੀਆਂ ਨੇ ਲੋਕਾਂ ਨਾਲ, ਉਹਨਾਂ ਦੇ ਖਿਲਾਫ਼ ਬੋਲਿਆ ਤੇ ਲੋਕਾਂ ਦੇ ਨਾਲ ਖੜਿਆ। ਇਸੇ ਕਰਕੇ ਲੋਕਾਂ ਵੱਲੋਂ ਬੜਾ ਪਿਆਰ ਮਿਲਦਾ। ਪੰਜਾਬੀ ਰੰਗਮੰਚ ਨੂੰ ਇਸ ਤਰ੍ਹਾਂ ਦਾ ਕੋਈ ਫਿਕਰ ਨਹੀਂ ਹੈ ਇਸ ਵੇਲੇ ਕਿ ਰੰਗਮੰਚ ਅਲੋਪ ਹੋ ਰਿਹਾ ਜਾਂ ਨਾਟਕ ਅਲੋਪ ਹੋ ਰਿਹਾ, ਨਹੀਂ, ਲੋਕਾਂ ਵੱਲੋਂ ਬਹੁਤ ਪਿਆਰ ਮਿਲ ਰਿਹਾ। ਮੈਂ ਉਹਦੀ ਉਦਾਹਰਣ ਆ, ਮੈਂ ਲੋਕਾਂ ਦੇ ਵਿੱਚ ਜਾਂਦਾ, ਲਗਾਤਾਰ ਜਾਂਦਾ, ਮੈਂ ਪਿੰਡਾਂ ਵਿੱਚ ਬਹੁਤ ਜ਼ਿਆਦਾ ਜਾਂਦਾ, 1 ਦਿਨ 'ਚ 2-2 ਸ਼ੋਅ ਵੀ ਕਰਦਾ, ਲੋਕ ਪਿਆਰ ਦਿੰਦੇ ਨੇ, ਸਤਿਕਾਰ ਦਿੰਦੇ ਨੇ, ਦਰਸ਼ਕ ਹਜ਼ਾਰਾਂ ਦੀ ਗਿਣਤੀ ਵਿੱਚ ਆਉਂਦੇ ਨੇ, ਔਰ ਉਹ ਨਾਟਕ ਨੂੰ ਦੇਖਦੇ ਵੀ ਨੇ, ਸਮਝਦੇ ਵੀ ਨੇ, ਤੇ ਇਹ ਵੀ ਪੁੱਛਦੇ ਨੇ ਕਿ ਅਗਲੀ ਵਾਰ ਤੁਸੀਂ ਕੀ ਲੈ ਕੇ ਆ ਰਹੇ ਹੋ। ਹੁਣ ਵੀ ਮੈਂ ਇਹ ਪੂਰਾ ਟੂਰ ਖਤਮ ਕਰਨ ਤੋਂ ਬਾਅਦ, ਜਿਹੜਾ ਕਿ ਤਕਰੀਬਨ ਮੇਰਾ 3.5-4 ਮਹੀਨੇ ਦਾ ਟੂਰ ਹੈ, ਜੇ ਇੰਗਲੈਂਡ, ਸਕਾਟਲੈਂਡ ਦੇ ਅਲੱਗ ਅਲੱਗ ਸ਼ਹਿਰਾਂ 'ਚ ਵੀ ਕੀਤਾ, ਹੁਣ ਕੈਨੇਡਾ ਦੇ ਸਾਰੇ ਲਗਭਗ ਪ੍ਰੋਵਿੰਸ ਵਿੱਚ ਕਰਨਾ ਹੈ, ਫਿਰ ਜਾ ਕੇ ਮੈਂ ਪਿੰਡਾਂ ਦੇ ਵਿੱਚ 9 ਮਹੀਨੇ 'ਚ ਸ਼ੁਰੂ ਹੋ ਜਾਣਾ, ਪਿੰਡ ਪਿੰਡ ਜਾ ਕੇ ਨਾਟਕ ਕਰਨ ਦਾ, ਜਿਹੜਾ ਰੰਗਮੰਚ ਰਾਹੀਂ ਚੇਤਨਾ ਦਾ ਹੋਕਾ ਹੈ। ਸੋ ਜੇ ਰੰਗਮੰਚ ਲੋਕਾਂ ਨਾਲ ਜੁੜਿਆ ਹੋਇਆ, ਤੇ ਲੋਕ ਵੀ ਰੰਗਮੰਚ ਨਾਲ ਜੁੜੇ ਹੋਏ ਨੇ।
ਵਾਹ ਜੀ ਵਾਹ, ਕਿਆ ਬਾਤ ਹੈ ਡਾਕਟਰ ਸਾਹਿਬ, ਤੁਹਾਡੀਆਂ ਗੱਲਾਂ 'ਚੋਂ ਕਈ ਵਾਰੀ ਭਾਜੀ ਗੁਰਸ਼ਰਨ ਸਿੰਘ ਦੀ ਜਿਹੜੀ ਝਲਕਾ ਪੈਂਦੀ ਹੈ। ਤੁਸੀਂ ਸਾਡੇ ਹਿਸਾਬ ਨਾਲ ਤਾਂ ਤੁਸੀਂ ਯੋਧੇ ਹੋ ਜੀ, ਮਿਸਾਲ ਚੱਕੀ ਹੋਈ ਆ, ਤੁਸੀਂ ਲੋਕਾਂ ਦੀਆਂ ਪ੍ਰੋਬਲਮਸ ਲੋਕਾਂ ਦੇ ਵਿੱਚ ਬੈਠ ਕੇ ਡਿਸਕਸ ਕਰਦੇ ਹੋ, ਜਿਹੜੀ ਤੁਸੀਂ ਆਹ ਕਮਾਲ ਦੀ ਗੱਲ ਕੀਤੀ ਹੈ ਬਈ, ਸੱਤਾ ਦੇ ਬਰਾਬਰ ਇੱਕ ਸੱਤਾ ਉਸਾਰ ਰਹੇ ਹੋ ਜੀ ਤੁਸੀਂ ਲੋਕਾਂ ਦੇ ਮਨਾਂ ਦੇ ਵਿੱਚ।
ਇਹ ਬਹੁਤ ਜ਼ਰੂਰੀ ਹੈ ਕਿ ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਰੰਗਮੰਚ ਸਮਾਜ ਦਾ ਆਈਨਾ, ਤੇ ਫਿਰ ਸਮਾਜ ਵਿਚ ਜੋ ਕੁਛ ਵਾਪਰ ਰਿਹਾ, ਚੰਗਾ ਮਾੜਾ, ਅਚੀਵਮੈਂਟ, ਮੁਸ਼ਕਲਾਂ, ਸੰਘਰਸ਼, ਜੋ ਵੀ ਕੁਛ ਵਾਪਰ ਰਿਹਾ, ਉਹ ਸ਼ੀਸ਼ੇ ਨੂੰ ਫਿਰ ਸਾਰਾ ਕੁਛ ਦਿਖਾਉਣਾ ਪਊਗਾ। ਸ਼ੀਸ਼ੇ ਤੇ ਇਹ ਨਹੀਂ ਹੋ ਸਕਦਾ ਕਿ ਮੇਰੇ ਦੋ ਹੱਥ ਨੇ, ਇੱਕ ਹੱਥ ਮੇਰਾ ਸਾਫ਼ ਹੈ ਤੇ ਮੈਂ ਉਹ ਦੇਖੀ ਜਾਵਾਂ, ਤੇ ਜਿਹੜੇ ਹੱਥ ਤੇ ਮੇਰੇ ਜ਼ਖਮ ਹੈ ਉਹਨੂੰ ਮੈਂ ਲੁਕੋ ਲਵਾਂ, ਫਿਰ ਮੇਰਾ ਸ਼ੀਸ਼ਾ ਇਹਦਾ ਮਤਲਬ ਠੀਕ ਨਹੀਂ ਹੈਗਾ। ਸੋ ਮੈਂ ਰੰਗਮੰਚ ਰਾਹੀਂ ਇਹ ਕੋਸ਼ਿਸ਼ ਕਰਦਾ ਹਮੇਸ਼ਾ। ਭਾਗੁਰ ਸ਼ਰਨ ਸਿੰਘ ਨੇ ਵੀ ਸਾਰੀ ਜ਼ਿੰਦਗੀ ਇਹੀ ਕੰਮ ਕੀਤਾ ਸੀ ਕਿ ਲੋਕਾਂ ਦੇ ਨਾਲ ਖੜੀਏ, ਲੋਕਾਂ ਦੀ ਗੱਲ ਕਰੀਏ ਤੇ ਲੋਕਾਂ ਤੋਂ ਹੀ ਪਿਆਰ ਸਤਿਕਾਰ ਲੈ ਕੇ ਉਹਨਾਂ ਤੇ ਹੀ ਨਿਰਭਰ ਹੋ ਕੇ ਗੱਲ ਕਰੀਏ। ਤੇ ਮੈਂ ਵੀ ਇਹੀ ਕੋਸ਼ਿਸ਼ ਕਰ ਰਿਹਾ, ਕਿਉਂਕਿ ਜੇ ਕੋਈ ਸਵਾਲ ਇਹ ਕਰਦਾ ਕਿ ਕਲਾ ਨੇ ਤੁਹਾਨੂੰ ਕੀ ਦਿੱਤਾ, ਰੰਗਮੰਚ ਨੇ ਤੁਹਾਨੂੰ ਕੀ ਦਿੱਤਾ, ਤੇ ਉਸ ਤੋਂ ਪਹਿਲਾਂ ਇਹ ਸਵਾਲ ਕਰਨਾ ਬਣਦਾ ਕਿ ਤੁਸੀਂ ਉਸ ਕਲਾ ਨੂੰ ਕੀ ਦਿੱਤਾ। ਸੋ ਮੈਂ ਕੋਈ ਪਿਛਲੇ 35 ਸਾਲਾਂ 'ਚ ਰੰਗਮੰਚ ਨੂੰ ਕੋਈ ਆਪਣੇ ਹਿਸਾਬ ਨਾਲ ਜਿੰਨਾ ਕੁ ਵੀ ਯੋਗਦਾਨ ਪਾ ਸਕਿਆ, ਰੰਗਮੰਚ ਹੁਣ ਮੈਨੂੰ ਪੇਬੈਕ ਕਰ ਰਿਹਾ ਕਿ ਮੈਂ ਲੋਕਾਂ ਤੋਂ ਪਿਆਰ ਮਿਲ ਰਿਹਾ, ਸਤਿਕਾਰ ਮਿਲ ਰਿਹਾ। ਪਰ ਇਸ ਪਿਆਰ ਸਤਿਕਾਰ ਨੂੰ ਮੈਂ ਕੋਈ ਮੈਡਲ ਦੀ ਤਰ੍ਹਾਂ ਨਹੀਂ ਲੈਂਦਾ, ਇਹਨੂੰ ਮੈਂ ਜ਼ਿੰਮੇਵਾਰੀ ਦੀ ਤਰ੍ਹਾਂ ਲੈਂਦਾ। ਜਿੰਨਾ ਪਿਆਰ ਹੋਰ ਮਿਲਦਾ ਓਨਾ ਮੈਨੂੰ ਲੱਗਦਾ ਮੇਰੀ ਜ਼ਿੰਮੇਵਾਰੀ ਵੱਧ ਗਈ ਹੈ, ਲੋਕ ਮੇਰੇ ਤੋਂ ਆਸ ਰੱਖ ਰਹੇ ਨੇ। ਪਰ ਮੇਰਾ ਇਹ ਵਾਅਦਾ ਹੈ ਲੋਕਾਂ ਦੇ ਨਾਲ ਕਿ ਮੈਂ ਤਾਂ ਉਮਰ ਲੋਕਾਂ ਦੇ ਨਾਲ ਹੀ ਰਵਾਂਗਾ, ਲੋਕਾਂ ਦੀ ਗੱਲ ਕਰਾਂਗਾ, ਔਰ ਲੋਕਾਂ ਦੇ ਵਿੱਚੋਂ ਹੀ ਜਿਹੜੇ ਪਾਤਰ ਨੇ ਉਹਨਾਂ ਨੂੰ ਹੀ ਸਟੇਜ ਦੇ ਉੱਤੇ ਪੇਸ਼ ਕਰਾਂਗਾ।
ਡਾਕਟਰ ਸਾਹਿਬ, ਜਦੋਂ ਅਸੀਂ ਕਹਿੰਦੇ ਹਾਂ ਵੀ ਰੰਗਮੰਚ ਸ਼ੀਸ਼ਾ, ਸ਼ੀਸ਼ੇ ਦਾ ਮਤਲਬ ਦਾ ਵੀ ਜਿਹੜਾ ਕੁਛ ਚੱਲ ਰਿਹਾ ਉਹ ਦਿਖਾਉਣਾ ਹੈ। ਕਈ ਵਾਰੀ ਕੋਈ ਜਿਹੜਾ ਡਾਇਰੈਕਟਰ ਆ ਉਹ ਇਹ ਵੀ ਸੋਚ ਲੈਂਦਾ ਵੀ ਆਪਾਂ ਸ਼ੀਸ਼ਾ ਦਿਖਾਤਾ, ਲੈਟ ਦਾ ਪੀਪਲ ਡਿਸਾਈਡ ਉਹ ਕਿੱਧਰ ਨੂੰ ਜਾਣਾ ਉਹਨਾਂ ਨੇ। ਤੁਸੀਂ ਜਾਂਦੇ ਜਾਂਦੇ ਕੋਈ ਰਸਤਾ ਵੀ ਦਿਖਾ ਦਿੰਦੇ ਹੋ ਮਾੜਾ ਮੋਟਾ ਵੀ ਆਹ ਪ੍ਰੋਬਲਮ ਦਾ ਹੱਲ ਆ।
ਜੀ ਬਿਲਕੁਲ, ਦੇਖੋ ਜਦੋਂ ਅਸੀਂ ਡਾਕਟਰ ਕੋਲ ਜਾਂਦੇ ਹਾਂ ਤੇ ਵਧੀਆ ਡਾਕਟਰ ਉਹੀ ਹੁੰਦਾ ਜਿਹੜਾ ਡਾਇਗਨੋਸ ਠੀਕ ਕਰ ਲੈਂਦਾ, ਜਿਹੜਾ ਇਹ ਸਮਝ ਲੈਂਦਾ ਕਿ ਬਿਮਾਰੀ ਦੇ ਲੱਛਣ ਕੀ ਨੇ, ਬਿਮਾਰੀ ਦੇ ਕਾਰਨ ਕੀ ਨੇ, ਤੇ ਜਿਹੜੀ ਬਿਮਾਰੀ ਦਿਸ ਰਹੀ ਹੈ ਉਹ ਕਿਉਂ ਹੋਈ ਹੈ, ਫਿਰ ਉਹ ਸਹੀ ਦਵਾਈ ਦਿੰਦਾ। ਸੋ ਇਸੇ ਕਰਕੇ ਰੰਗਮੰਚ ਨੂੰ ਵੀ ਜੇ ਸ਼ੀਸ਼ਾ ਆਪਾਂ ਕਹਿੰਦੇ ਹਾਂ ਤਾਂ ਉਸ ਸ਼ੀਸ਼ੇ ਰਾਹੀਂ ਸਮਾਜ ਦੀਆਂ ਸਾਰੀਆਂ ਮੁਸ਼ਕਲਾਂ ਨੂੰ ਮੈਂ ਕੋਸ਼ਿਸ਼ ਕਰਦਾ ਕਿ ਉਹਨੂੰ ਸਹੀ ਤਰੀਕੇ ਨਾਲ ਲੋਕਾਂ ਦੇ ਸਾਹਮਣੇ ਪੇਸ਼ ਕਰ ਦੇਵਾਂ, ਲੋਕਾਂ ਨੂੰ ਤਕਲੀਫ ਦੇ ਵਿੱਚ ਪਾਵਾਂ, ਲੋਕਾਂ ਨੂੰ ਸ਼ਿੱਦਤ ਨਾਲ ਮਹਿਸੂਸ ਹੋਵੇ ਕਿ ਅਸੀਂ ਇਸ ਤਰ੍ਹਾਂ ਦੇ ਸਿਸਟਮ ਵਿੱਚ ਜੀ ਰਹੇ ਹਾਂ ਜਿੱਥੇ ਆਹ ਮੁਸ਼ਕਲਾਂ ਨੇ। ਇਹੀ ਸ਼ੀਸ਼ੇ ਦਾ ਮਤਲਬ ਹੈ। ਸ਼ੀਸ਼ੇ ਦਾ ਮਤਲਬ ਸਿਰਫ ਇੰਨਾ ਨਹੀਂ ਹੈ ਕਿ ਲੋਕਾਂ ਨੂੰ ਦਿਖਾ ਦਿੱਤਾ, ਪਰ ਸ਼ੀਸ਼ਾ ਇੰਨਾ ਕੁ ਸਾਫ਼ ਹੋਣਾ ਚਾਹੀਦਾ, ਇੰਨਾ ਕੁ ਸਪਸ਼ਟ ਹੋਣਾ ਚਾਹੀਦਾ ਕਿ ਨਿੱਕੇ ਤੋਂ ਨਿੱਕਾ ਜ਼ਖਮ ਜਿਹੜਾ ਹੈਗਾ ਨਾ ਉਹ ਵੀ ਨਜ਼ਰ ਆਵੇ ਤੇ ਇੰਨੀ ਸ਼ਿੱਦਤ ਨਾਲ ਨਜ਼ਰ ਆਵੇ ਲੋਕਾਂ ਨੂੰ ਲੱਗੇ ਕਿ ਇਸ ਜ਼ਖਮ ਦਾ ਇਲਾਜ ਕਰਨ ਦੀ ਲੋੜ ਹੈ। ਫਿਰ ਉੱਥੇ ਹਲਕੀ ਜਿਹੀ ਦਿਸ਼ਾ ਨਿਰਦੇਸ਼ ਦੇ ਦਈਏ, ਬਹੁਤ ਜ਼ਿਆਦਾ ਨਹੀਂ, ਹਲਕੀ ਜਿਹੀ ਲੋਕਾਂ ਨੂੰ ਦਿਸ਼ਾ ਨਿਰਦੇਸ਼ ਦੇਣ ਦੀ ਕੋਸ਼ਿਸ਼ ਕਰਦਾ ਕਿ ਫਿਰ ਤੁਸੀਂ ਕਿਹੜੇ ਪਾਸੇ ਨੂੰ ਤੁਰਨਾ, ਤੁਰਨਾ ਲੋਕਾਂ ਨੇ ਖੁਦ ਹੁੰਦਾ ਕਿਹੜੇ ਪਾਸੇ ਨੂੰ ਤੁਰਨਾ ਹੁੰਦਾ।
ਵਾਹ ਜੀ ਵਾਹ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਛੋਟੀ ਜਿਹੀ ਬੇਨਤੀ ਤੇ 5-4 ਮਿੰਟ ਕੱਢੇ, ਜ਼ਰੂਰ ਸਾਡੇ ਲੋਕ ਨਾਟਕ ਦੇਖਣ ਆਉਣਗੇ ਜੀ। ਧੰਨਵਾਦ ਤੁਹਾਡਾ, ਮਿਹਰਬਾਨੀ ਬਹੁਤ ਬਹੁਤ
ਜੀ। ਬਹੁਤ ਮਿਹਰਬਾਨੀ, ਮੈਂ ਚਾਹੁੰਦਾ ਕਿ ਲੋਕ ਜ਼ਰੂਰ 16 ਤਰੀਕ ਨੂੰ 3 ਵਜੇ ਪੀਅਰਸਨ ਥੀਏਟਰ ਦੇ ਵਿੱਚ ਵੱਡੀ ਗਿਣਤੀ 'ਚ ਪਹੁੰਚਣ ਤੇ ਇਸ ਨਾਟਕ ਨੂੰ ਮਾਨਣ।
ਮਿਹਰਬਾਨੀ, ਧੰਨਵਾਦ ਜੀ। ਦੋਸਤੋ, ਇਹ ਸਨ ਡਾਕਟਰ ਸਾਹਿਬ ਸਿੰਘ। ਮੈਂ ਦੁਬਾਰਾ ਦੱਸਦਾ, ਸੰਡੇ ਨੂੰ, ਐਤਵਾਰ ਨੂੰ, ਇਸੇ ਐਤਵਾਰ ਨੂੰ 16 ਅਕਤੂਬਰ ਨੂੰ 3 ਵਜੇ ਪੀਅਰਸਨ ਥੀਏਟਰ ਦੇ ਵਿੱਚ ਇਹ ਪ੍ਰੋਗਰਾਮ ਆ ਜਿਹੜਾ ਕੀਤਾ ਜਾ ਰਿਹਾ, ਨਾਟਕ ਪ੍ਰੋਗਰਾਮ ਨਹੀਂ ਨਾਟਕ ਸੋਰੀ, ਧੰਨ ਲਿਖਾਰੀ ਨਾਨਕਾ ਡਾਕਟਰ ਸਾਹਿਬ ਸਿੰਘ ਦਾ ਇਹ ਲਿਖਿਆ ਹੋਇਆ, ਉਹਨਾਂ ਨੇ ਡਾਇਰੈਕਟ ਕੀਤਾ, ਸੋਲੋ ਪਲੇ ਆ। ਤੁਸੀਂ ਜ਼ਰੂਰ ਪਹੁੰਚਣਾ ਦੋਸਤੋ, ਅਤੇ ਜਿਵੇਂ ਮੈਂ ਦੱਸਿਆ ਕਿ ਟਿਕਟਾਂ ਜਿਹੜੀਆਂ ਉਹ ਥੋੜ੍ਹੀਆਂ ਰਹਿ ਗਈਆਂ ਨੇ, ਬਲਜਿੰਦਰ ਲੇਲਾ ਜੀ ਨਾਲ ਸੰਪਰਕ ਕਰ ਲਓ, ਪੰਜਾਬੀ ਆਰਟਸ ਐਸੋਸੀਏਸ਼ਨ ਵਾਲਿਆਂ ਨਾਲ 416-677-1555, ਉਹਨਾਂ ਦੇ ਉੱਦਮ ਸਦਕਾ ਹੀ ਇਹ ਨਾਟਕ ਆ ਜਿਹੜਾ ਇਹ ਇੱਥੇ ਖੇਲਿਆ ਜਾ ਰਿਹਾ। ਲਓ ਜੀ, ਅਸੀਂ ਛੋਟੀ ਜਿਹੀ ਬ੍ਰੇਕ ਲੈਂਦੇ ਹਾਂ ਤੇ ਸਾਡੇ ਨਾਲ ਕੁਝ ਕਾਲਰ ਵੀ ਨੇ ਤੇ ਸਾਡੇ ਨਾਲ 1-2 ਸੱਜਣ ਹੋਰ ਲਾਈਨ ਤੇ ਆਉਣ ਵਾਲੇ ਨੇ।
ਏਸ਼ੀਅਨ ਫੂਡ ਸੈਂਟਰ ਦੀਆਂ ਸਾਰੀਆਂ ਹੀ ਲੋਕੇਸ਼ਨਸ ਤੇ 3 ਅਕਤੂਬਰ ਤੋਂ 16 ਅਕਤੂਬਰ ਤੱਕ ਕਰਵਾ ਚੌਥ ਸੇਲ ਲੱਗ ਚੁੱਕੀ ਹੈ। ਕਰਵਾ ਚੌਥ ਥਾਲੀ, ਮਹਿੰਦੀ, ਮਠਿਆਈਆਂ, ਮੱਠੇ, ਵੈਰਾਇਟੀ ਆਫ ਬੈਂਗਲਸ, ਸੁਹਾਗ ਐਂਡ ਪੂਜਾ ਆਈਟਮਸ ਅਤੇ ਬਹੁਤ ਸਾਰੇ ਇਨ ਸਟੋਰ ਸਪੈਸ਼ਲਸ ਵੀ। ਤਾਜ਼ਾ ਆਟਾ 11.99 ਈਚ, 300 ਗ੍ਰਾਮ ਖਾਲਸਾ ਪਨੀਰ 3.99, 4 ਪਾਉਂਡ ਬਲੈਕ ਚਨਾ 4.99 ਵਿੱਚ। ਹੁਣ ਤੁਸੀਂ ਆਪਣੀ ਸਹੂਲਤ ਲਈ afcgrocery.com ਤੇ ਵੀ ਆਪਣੀ ਗ੍ਰੋਸਰੀ ਆਰਡਰ ਕਰ ਸਕਦੇ ਹੋ। ਸਮ ਕੰਡੀਸ਼ਨ ਸਪਲਾਈ। ਏਸ਼ੀਅਨ ਫੂਡ ਸੈਂਟਰ, 416-740-3262।
Hello, I'm Mayor Patrick Brown. Let's keep the momentum going for our city. In the last 4 years, we can be proud of our accomplishment. We're the only big city in the country to freeze property taxes. We've successfully lobbied the provincial government to finally give Brampton a new hospital, and construction starts this year. We've got a med school coming to our city. We brought in free transit for seniors. We've expanded recreation with cricket, field hockey, soccer, and the list goes on. We've also managed to get major new investments in policing. 180 new police officers. A new regional police division is being constructed. And we've stood up for what's right. We fought the discriminatory Bill 21. And I will continue to fight for Brampton and fight to make sure our city gets its fair share of federal and provincial funding. So on October 24th, join me and make sure that we stay on the right track for our city.
ਜਸ ਭੁੱਲਰ
ਨਹੀਂ ਨਹੀਂ ਯੈਸ ਭੁੱਲਰ
ਓਏ ਜਸ ਭੁੱਲਰ
ਨਹੀਂ ਨਹੀਂ ਯੈਸ ਭੁੱਲਰ ਮਾਰਗੇਜ ਲਈ ਜੇ ਸਭ ਪਾਸਿਓਂ ਹੋ ਚੁੱਕੀ ਹੈ ਨਾ ਤਾਂ ਯੈਸ ਕਰਵਾਉਣਗੇ ਜਸ ਭੁੱਲਰ
ਜਿਨ੍ਹਾਂ ਦਾ ਟਰੈਕਿੰਗ ਵਿੱਚ ਆਪਣਾ ਤਜੁਰਬਾ ਹੈ
ਹਰ ਤਰ੍ਹਾਂ ਦੀ ਮਾਰਗੇਜ ਲਈ ਯਾਦ ਰੱਖੋ ਜਸ ਭੁੱਲਰ ਦਾ ਨਾਮ
ਸੈਕਿੰਡ ਮਾਰਗੇਜ ਪ੍ਰਾਈਵੇਟ ਫੰਡ ਜਾਂ ਕੋਈ ਮਸ਼ੀਨਰੀ ਲੋਨ ਲਈ
ਟਰੱਕ ਲੋਨਸ ਮਾਰਗੇਜ ਲਈ ਯਾਦ ਰੱਖੋ ਜਸ ਭੁੱਲਰ ਇਹਨਾਂ ਦਾ ਫੋਨ ਨੰਬਰ 416-732-2611 ਯਾਨੀ 416-732-2611
ਮੈਂ ਰਿਪੁਦਮਨ ਸਿੰਘ ਢਿੱਲੋਂ ਬਰੈਂਪਟਨ ਦੇ ਵਾਰਡ 7 ਅਤੇ 8 ਤੋਂ ਤੁਹਾਡਾ ਰੀਜਨਲ ਕੌਂਸਲਰ ਦਾ ਉਮੀਦਵਾਰ ਹਾਂ ਮੈਂ ਬਰੈਂਪਟਨ ਸਿਟੀ ਕੌਂਸਲ ਵਿੱਚ ਇੱਕ ਨਿਰਪੱਖ ਪਾਰਦਰਸ਼ੀ ਅਤੇ ਭਰੋਸੇਯੋਗ ਆਵਾਜ਼ ਬਣ ਕੇ ਤੁਹਾਡੇ ਹੱਕਾਂ ਲਈ ਲੜਾਂਗਾ ਮੈਂ ਬਰੈਂਪਟਨ ਵਿੱਚ ਸੁਰੱਖਿਅਤ ਮਾਹੌਲ ਸੇਫਰ ਸੜਕਾਂ ਅਤੇ ਬਿਹਤਰ ਜੋਬ ਅਪਰਚੁਨਿਟੀਜ਼ ਲਈ ਕੰਮ ਕਰਾਂਗਾ ਇਸ ਕਰਕੇ 24 ਅਕਤੂਬਰ ਨੂੰ ਆਪਣੀਆਂ ਵੋਟਾਂ ਦਾ ਸਹੀ ਇਸਤੇਮਾਲ ਕਰਕੇ ਮੈਨੂੰ ਰਿਪੁਦਮਨ ਸਿੰਘ ਢਿੱਲੋਂ ਨੂੰ ਕਾਮਯਾਬ ਕਰੋ
ਆਥੋਰਾਈਜ਼ਡ ਬਾਈ ਰਿਪੁਦਮਨ ਢਿੱਲੋਂ ਕੈਂਪੇਨ ਆਫਿਸ
ਬ੍ਰੈਂਪਟਨ ਵਿੱਚ ਕਾਰਾਂ ਦੀ ਚੋਰੀ ਸੜਕ ਹਾਦਸਿਆਂ ਅਤੇ ਹਿੰਸਕ ਘਟਨਾਵਾਂ ਵਿੱਚ ਵਾਧਾ ਨਜ਼ਰ ਆ ਰਿਹਾ ਹੈ ਪਰ ਤੁਹਾਡੀ ਕੌਂਸਲ ਤੁਹਾਡੀ ਸੁਰੱਖਿਆ ਸੰਬੰਧੀ ਲੋੜੀਂਦਾ ਧਿਆਨ ਦੇਣ ਵਿੱਚ ਅਸਫਲ ਰਹੀ ਹੈ ਇਸ ਲਾਪਰਵਾਹ ਢਾਂਚੇ ਨੂੰ ਬਦਲਣ ਦਾ ਹੁਣ ਸਮਾਂ ਹੈ ਮੇਰਾ ਨਾਮ ਗੁਰਪ੍ਰਤਾਪ ਸਿੰਘ ਟੂਰ ਹੈ ਅਤੇ ਮੈਂ ਤੁਹਾਡੀ ਸੁਰੱਖਿਆ ਨੂੰ ਹਮੇਸ਼ਾ ਪਹਿਲ ਦੇਣ ਅਤੇ ਤੁਹਾਨੂੰ ਜ਼ਰੂਰੀ ਸੇਵਾਵਾਂ ਪ੍ਰਦਾਨ ਕਰਨ ਲਈ ਵਚਨਬੱਧ ਹਾਂ ਅਕਤੂਬਰ 8 ਤੇ 9 ਨੂੰ ਬ੍ਰੈਂਪਟਨ ਵਾਰਡ 9 ਅਤੇ 10 ਵਿੱਚ ਰੀਜਨਲ ਕੌਂਸਲਰ ਲਈ ਗੁਰਪ੍ਰਤਾਪ ਸਿੰਘ ਟੂਰ ਨੂੰ ਵੋਟ ਦਿਓ ਵਧੇਰੀ ਜਾਣਕਾਰੀ ਲਈ ਮੈਨੂੰ ਸਿੱਧੇ 647-460-4085 ਤੇ ਕਾਲ ਕਰੋ
ਆਥੋਰਾਈਜ਼ਡ ਬਾਈ ਵੋਟ ਟੂਰ ਕੈਂਪੇਨ
ਗਾਰਨਿਸ਼ਮੈਂਟ ਪਾਵਰ ਆਫ ਸੇਲ ਨੋਟਿਸ ਬੈਂਕ ਵੱਲੋਂ ਪੈਸੇ ਦੀ ਮੰਗ ਹੁਣੇ ਹੀ ਸਾਨੂੰ ਕਾਲ ਕਰੋ ਫਿਰ ਤੁਹਾਨੂੰ ਕੋਈ ਨਹੀਂ ਕਰ ਸਕੇਗਾ ਤੰਗ ਕਰਜ਼ਾ ਮਾਫ ਕਰਾਓ 100% ਮਾਨਸਿਕ ਸ਼ਾਂਤੀ ਪਾਓ ਕਲੈਕਸ਼ਨ ਕਾਲਾਂ ਤੋਂ ਛੁਟਕਾਰਾ ਬਿਨਾਂ ਵਿਆਜ ਨਿੱਕੀਆਂ ਨਿੱਕੀਆਂ ਕਿਸ਼ਤਾਂ ਕਾਲ ਕਰੋ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ 416-502-3100 ਕਰਜ਼ੇ ਤੋਂ ਪਰੇਸ਼ਾਨ ਅਸੀਂ ਕਰਾਂਗੇ ਕੰਮ ਆਸਾਨ 416-502-3100
ਇਨਾ ਇਲਾਜ ਕਰਾਇਆ ਪਰ ਫਿਰ ਵੀ ਬਿਮਾਰੀਆਂ ਤੋਂ ਖੇੜਾ ਨਾ ਛੁੱਟ ਪਾਇਆ
ਹਰ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਛੁਟਕਾਰਾ ਪਾਓ ਸੁਜੋਗ ਹੋਮਿਓਪੈਥਿਕ ਕਲੀਨਿਕ ਆਓ
ਹਰ ਤਰ੍ਹਾਂ ਦੀਆਂ ਬਿਮਾਰੀਆਂ ਦਾ ਬਿਨਾਂ ਸਾਈਡ ਇਫੈਕਟ ਤੋਂ ਇਲਾਜ ਕਾਬਿਲ ਤੇ ਤਜਰਬੇਕਾਰ ਟੀਮ ਵੱਲੋਂ ਬੈਸਟ ਰਿਜ਼ਲਟਸ ਨਾਲ ਕੀਤਾ ਜਾਂਦਾ ਹੈ ਆਪਣੀ ਪੂਰੀ ਫੈਮਿਲੀ ਦਾ ਰੱਖੋ ਖਿਆਲ ਸੁਜੋਗ ਹੋਮਿਓਪੈਥਿਕ ਕਲੀਨਿਕ ਬ੍ਰੈਂਪਟਨ ਦੇ ਨਾਲ
145 ਕਲੀਅਰੈਂਸ ਸਟਰੀਟ 26 ਬ੍ਰੈਂਪਟਨ ਕਾਲ ਕਰੋ 647-856-2516
647-856-2516 Homeopathy for better health.
Appointment ਲਈ ਵਿਜ਼ਿਟ ਕਰੋ sujokhomeoclinic.com ਤੇ
ਇੱਕ ਵਾਰੀ ਫੇਰ ਨਿੱਘਾ ਸਵਾਗਤ ਤੁਹਾਡਾ ਜੀ ਸਾਡੇ ਨਾਲ ਇਸ ਵਕਤ ਰਿਪੁਦਮਨ ਢਿੱਲੋਂ ਲਾਈਨ ਤੇ ਨੇ ਕੈਂਡੀਡੇਟ ਨੇ ਉਹਨਾਂ ਦੇ ਮੂੰਹੋਂ ਸੁਣਦੇ ਆ ਕਿ ਉਹਨਾਂ ਦਾ ਪ੍ਰੋਗਰਾਮ ਆ ਕਿੱਥੋਂ ਖੜੇ ਨੇ ਤੇ ਕੀ ਪ੍ਰੋਗਰਾਮ ਆ ਉਹਨਾਂ ਦਾ ਜੇ ਉਹ ਜਿੱਤਦੇ ਨੇ ਤਾਂ ਸਾਡੀਆਂ ਤਾਂ ਸ਼ੁਭਕਾਮਨਾਵਾਂ ਨੇ ਜੀ ਜਿੱਤਣ ਜ਼ਰੂਰ ਹਾਂਜੀ ਢਿੱਲੋਂ ਸਾਹਿਬ ਨਿੱਘਾ ਸਵਾਗਤ ਤੁਹਾਡਾ ਅੱਜ ਦੇ ਪ੍ਰੋਗਰਾਮ 'ਚ
ਥੈਂਕ ਯੂ ਵੈਰੀ ਮੱਚ ਚਰਨਜੀਤ ਭਾਜੀ ਔਰ ਪ੍ਰੋਗਰਾਮ ਸੁਣਦੇ ਸਾਰੇ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ
ਸਤਿ ਸ੍ਰੀ ਅਕਾਲ ਔਰ
ਜੀ ਔਰ ਮੈਂ ਦੱਸਣਾ ਚਾਹੂੰਗਾ ਕਿ ਮੈਂ ਐਜ਼ ਏ ਰੀਜਨਲ ਕਾਉਂਸਲਰ ਵਾਰਡ ਨੰਬਰ 7 ਔਰ 8 ਤੋਂ ਆਪਣੇ ਕੀ ਕਹਿੰਦੇ ਜੀ ਆਪਣੀ ਉਮੀਦਵਾਰੀ ਰੱਖੀ ਹੋਈ ਆ ਤੇ ਮੇਰਾ ਪੂਰਾ ਨਾਮ ਹੈਗਾ ਜੀ ਰਿਪੁਦਮਨ ਸਿੰਘ ਢਿੱਲੋਂ ਔਰ ਜਿਸ ਤਰ੍ਹਾਂ ਤੁਸੀਂ ਪੁੱਛਿਆ ਕਿ ਯੈਸ ਭਾਜੀ ਮੇਰੀ ਇੱਕ ਵਿਜ਼ਨ ਹੈਗੀ ਆ ਬ੍ਰੈਂਪਟਨ ਵਾਸਤੇ ਕਿਉਂਕਿ ਜੋ ਪਹਿਲਾਂ ਆਪਾਂ ਜਦੋਂ 20 ਸਾਲ ਪਹਿਲਾਂ ਆਏ ਸੀਗੇ ਤੇ ਹੁਣ ਜਦੋਂ ਆਪਾਂ ਗੱਲਬਾਤ ਕਰਦੇ ਤੇ ਬ੍ਰੈਂਪਟਨ ਨੂੰ ਕਈ ਵਾਰੀ ਚੰਗੀ ਨਿਗਾਹ ਦੇ ਨਾਲ ਵੀ ਨਹੀਂ ਦੇਖਦੇ ਕਿ ਜਿਹੜਾ ਇੱਕ ਐਪਰੀਸ਼ੀਏਬਲ ਨਹੀਂ ਹੈਗਾ ਅਸੀਂ ਬ੍ਰੈਂਪਟੋਨੀਅਨ ਹੋਣ ਦੇ ਨਾਤੇ ਬ੍ਰੈਂਪਟਨ ਦਾ ਪਹਿਲਾਂ ਸੋਚਣਾ ਆ ਔਰ ਆਪਾਂ ਇਹਦੀ ਜਿਹੜੇ ਕਿਉਂਕਿ ਜਦੋਂ ਵਰਲਡ ਹੈਲਥ ਆਰਗੇਨਾਈਜੇਸ਼ਨ ਦੀ ਆਪਾਂ ਗੱਲ ਕਰਦੇ ਹਾਂ ਕਿ 2007 ਦੇ ਵਿੱਚ ਉਹਨਾਂ ਨੇ ਬ੍ਰੈਂਪਟਨ ਨੂੰ ਵਰਲਡ ਦੀ ਸਭ ਤੋਂ ਸੇਫਰ ਸਿਟੀ ਕਿਹਾ ਸੀਗਾ ਤੇ ਫਿਰ ਅੱਜ ਉਹ ਸਿਟੀ ਨੂੰ ਕੀ ਕਹਿੰਦੇ ਕਿ ਵੀ ਇੰਨਾ ਮਾਣ ਕਿਉਂ ਨਹੀਂ ਹੈਗਾ ਤੇ ਆਪਾਂ ਉਹ ਮਾਣ ਜਿਹੜਾ ਹੈਗਾ ਸਤਿਕਾਰ ਹੈਗਾ ਉਹ ਆਪਾਂ ਆਪਣੀ ਸਿਟੀ ਦਾ ਵਾਪਸ ਲੈ ਕੇ ਆਉਣਾ ਆ ਤੇ ਮੇਰਾ 2-3 ਜਿਹੜੀਆਂ ਮੇਨ ਮੁੱਦੇ ਹੈਗੇ ਨੇ ਸਭ ਤੋਂ ਪਹਿਲਾਂ ਤੇ ਆਪਾਂ ਰੋਡ ਸੇਫਟੀ ਦੀ ਗੱਲ ਕਰਨੀ ਆ ਕਿ ਜਦੋਂ ਵੀ ਆਪਾਂ ਰੋਡ ਸੇਫਟੀ ਦੀ ਗੱਲ ਕਰਦੇ ਹਾਂ ਤੇ ਆਪਾਂ ਆਟੋਮੈਟਿਕ ਸਪੀਡ ਕੈਮਰਾ ਇਹਨਾਂ ਦੀ ਆਪਾਂ ਨੰਬਰ ਹੋਰ ਵਧਾਉਣੇ ਆ ਤਾਂ ਕਿ ਜਿਹੜੀ ਇੱਥੇ ਸਪੀਡ ਕੰਟਰੋਲ ਹੋਵੇ ਜਿਹੜੇ ਸਾਡੇ ਬੱਚੇ ਅੱਗੇ ਖੇਡਦੇ ਸੀਗੇ ਤੇ ਅੱਜ ਕੱਲ੍ਹ ਬੱਚਿਆਂ ਦੀ ਵੀ ਸਾਨੂੰ ਫਿਕਰ ਰਹਿੰਦੀ ਕਿ ਬੱਚਿਆਂ ਨੂੰ ਪਤਾ ਨਹੀਂ ਕੋਈ ਕਾਰ ਆ ਕੇ ਨਾ ਵੱਜੇ ਜਾਂ ਕੁਛ ਨਾ ਹੋ ਜਾਵੇ ਸੋ ਆਪਾਂ ਇੱਕ ਰੋਡ ਦੀ ਸੇਫਟੀ ਦੇ ਬਾਰੇ ਗੱਲਬਾਤ ਕਰਨੀ ਨੰਬਰ 2 ਇਹਦੇ ਨਾਲ ਨਾਲ ਇਸ ਰੋਡ ਦੇ ਉੱਤੇ ਅਸੀਂ ਰੋਡ ਬੰਬਸ ਲੈ ਕੇ ਆਉਣੇ ਨੇ ਟੋਰਾਂਟੋ ਦਾ ਜਿਸ ਸਮੇਂ ਇੱਕ ਮਾਡਲ ਹੈਗਾ ਆ ਕਿਉਂਕਿ ਮੈਂ ਕਈ ਆਪਣੇ ਇਨਕਮੈਂਟਸ ਨੂੰ ਕਈ ਉਮੀਦਵਾਰਾਂ ਨੂੰ ਆਪਣੇ ਇਨਕਮੈਂਟ ਨੂੰ ਸੁਣਿਆ ਜੀ ਅਤੇ ਆਪਣੇ ਰੋਡ ਬੰਬਸ ਜਿਹੜੇ ਹੈਗੇ ਜੀ ਪੋਸੀਬਲ ਨਹੀਂ ਹੈਗੇ ਕਿਉਂ ਨਹੀਂ ਹੈਗੇ ਟੋਰਾਂਟੋ ਦੇ ਵਿੱਚ ਜੇ ਪੋਸੀਬਲ ਹੋ ਸਕਦੇ ਤਾਂ ਬ੍ਰੈਂਪਟਨ ਵਰਗੇ ਸ਼ਹਿਰ 'ਚ ਕਿਉਂ ਨਹੀਂ ਪੋਸੀਬਲ ਹੋ ਸਕਦੇ ਸੋ ਆਪਾਂ ਇੱਕ ਉਹ ਮਾਡਲ ਜਿਹੜਾ ਹੈਗਾ ਇੱਥੇ ਇੰਪਲੀਮੈਂਟ ਕਰਾਉਣਾ ਹੈ ਅਤੇ ਜਿੱਥੇ ਜਿੱਥੇ ਤੁਹਾਨੂੰ ਲੱਗੇਗਾ ਕਿ ਰੋਡ ਬੰਬਸ ਨਹੀਂ ਬਣ ਸਕਦੇ ਉੱਥੇ ਅਸੀਂ ਰੋਡ ਸਟ੍ਰਿਪਸ ਬਣਾਉਣੀਆਂ ਨੇ ਤਾਂ ਕਿ ਜਿਹੜੀ ਸਪੀਡ ਜਿਹੜੀ ਹੌਲੀ ਰਹੇ ਔਰ ਇਹਦੇ ਨਾਲ ਜਦੋਂ ਆਪਾਂ ਹੋਰ ਗੱਲ ਕਰਦੇ ਹਾਂ ਜੀ ਕ੍ਰਾਈਮ ਦੇ ਉੱਤੇ ਜਿਹੜਾ ਸਾਡਾ ਇਨਕਮਬੈਂਟ ਹੈਗਾ ਉਹਨੇ ਆਪਣਾ ਗਨ ਕੰਟਰੋਲ ਦੇ ਉੱਤੇ ਜਦੋਂ ਵੀ ਗਨ ਬਾਏਬੈਕ ਪਾਲਿਸੀ ਆਈ, ਹੀ ਵਾਜ਼ ਦਾ ਫਸਟ ਵਨ ਜਿਹਨੇ ਆਪਣੇ ਉਸ ਪਾਲਿਸੀ ਦੇ ਅਗੇਂਸਟ ਵੋਟ ਪਾਈ ਸੀਗੀ। ਤੇ ਆਪਾਂ ਉਹ ਜੇ ਆਪਾਂ ਕ੍ਰਾਈਮ ਦੀ ਗੱਲ ਕਰੀਏ ਤਾਂ ਹੁਣ ਜਿਹੜਾ ਬ੍ਰੈਂਪਟਨ ਦੇ ਵਿੱਚ ਹੈਗਾ ਕ੍ਰਾਈਮ ਜਿਹੜਾ ਹੈਗਾ ਕਿ ਵੀ ਇਹ ਚੰਗੇ ਆਪਣੇ ਸਹੀ ਤਰੀਕੇ ਨਾਲ ਨਾਮ ਨਹੀਂ ਲਿਆ ਜਾਂਦਾ। ਸੋ ਆਪਾਂ ਕ੍ਰਾਈਮ ਕੰਟਰੋਲ ਕਰਨ ਵਾਸਤੇ ਇੱਕ ਤਾਂ ਸਭ ਤੋਂ ਪਹਿਲਾਂ ਆਪਣੇ ਪੀਲ ਪੁਲਿਸ ਜਿਹੜੀ ਕਿ ਆਲਰੇਡੀ ਇੱਕ ਬਹੁਤ ਵਧੀਆ ਕੰਮ ਕਰ ਰਹੀ ਹੈ, ਅਸੀਂ ਉਹਦੇ ਵਿੱਚ ਹੋਰ ਜਿਹੜੇ ਆਫਿਸਰਸ ਹੈਗੇ ਨੇ ਕਿ ਵੀ ਆਪਾਂ ਰਿਕਰੂਟਮੈਂਟ ਕਰਵਾਉਣੀ ਹੈ ਨਾਲ ਮਿਲ ਕੇ ਐਜ਼ ਐਨ ਏ ਸਿਟੀ ਕਾਉਂਸਲ ਐਜ਼ ਐਨ ਏ ਪੀਲ ਰੀਜਨ ਕਿ ਵੀ ਆਪਾਂ ਵੱਧ ਤੋਂ ਵੱਧ ਸਾਡੇ ਪੀਲ ਆਫਿਸਰਸ ਹੋਣ ਤਾਂ ਕਿ ਜਿਹੜੀ ਸਾਡੀ ਇੱਕ ਨਾਮ ਆਉਂਦਾ ਕਿ ਬ੍ਰੈਂਪਟਨ ਦੇ ਵਿੱਚ ਕ੍ਰਾਈਮ ਬਹੁਤ ਜ਼ਿਆਦਾ ਹੋ ਰਹੀ, ਉਹਦੇ ਵਿੱਚ ਥੋੜ੍ਹੀ ਜਿਹੀ ਹੋਰ ਠੱਲ ਪਵੇ ਔਰ ਉਹ ਵਧਣ, ਆਪਾਂ ਉਹਨਾਂ ਦੇ ਨਾਲ ਮਿਲ ਕੇ ਕੰਮ ਕਰਨਾ ਹੈਗਾ। ਇਸ ਤੋਂ ਇਲਾਵਾ ਆਪਾਂ ਜਦੋਂ ਵੀ ਗੱਲ ਕਰਦੇ ਹਾਂ ਭਾਜੀ, ਹਾਂਜੀ, ਕਿ ਵੀ ਬ੍ਰੈਂਪਟਨ ਦੇ ਵਿੱਚ ਪ੍ਰੋਪਰਟੀ ਟੈਕਸਿਸ ਦੀ ਹਮੇਸ਼ਾ ਗੱਲ ਆਈ ਹੈ ਜੀ, ਤੇ ਜਿਹੜਾ ਸਾਡਾ ਇਨਕਮਬੈਂਟ ਹੈਗਾ ਜੀ, ਉਹ ਤਾਂ ਆਪਣੇ ਕਹਿ ਰਹੇ ਜੀ ਕਿ ਵੀ ਬ੍ਰੈਂਪਟੋਨੀਅਨਸ ਦੀ ਐਜ਼ ਐਨ ਏ ਕੈਨੇਡੀਅਨ ਆਪਣੇ ਜਿੰਨੇ ਵੀ ਹੈਗੇ ਨੇ ਇਨਫਲੇਸ਼ਨ ਦੇ ਹਿਸਾਬ ਨਾਲ ਸੈਲਰੀ ਵਧੀ ਹੈ, ਤੇ ਇਹਨਾਂ ਦੇ ਪ੍ਰੋਪਰਟੀ ਟੈਕਸ ਅਸੀਂ ਕਿਉਂ ਫ੍ਰੀ ਚ ਰਹਿਣ ਦੇਣੇ ਜੀ, ਇਹਨਾਂ ਦੇ ਤਾਂ ਟੈਕਸ ਵੀ ਵਧਾਉਣੇ ਆ। ਪਹਿਲਾਂ ਤੇ ਮੈਂ ਉਹਨਾਂ ਨੂੰ ਪੁੱਛਣਾ ਚਾਹੁੰਦਾ, ਮੇਰਾ ਤਾਂ ਕੁਐਸਚਨ ਬੜਾ ਸਿੱਧਾ ਤੇ ਸਟ੍ਰੇਟ ਫਾਰਵਰਡ ਹੈਗਾ ਜੀ ਉਹਨਾਂ ਨੂੰ ਕਿ ਜੇ ਤੁਸੀਂ ਪ੍ਰੋਪਰਟੀ ਟੈਕਸ ਵਧਾਉਣ ਦੀ ਗੱਲ ਕਰਦੇ ਆ ਤੇ ਫਿਰ ਜਿਹੜੇ ਡਿਵੈਲਪਰਸ ਹੈਗੇ ਨੇ ਉਹਦੇ ਡਿਵੈਲਪਮੈਂਟ ਚਾਰਜਿਸ ਨੂੰ ਫ੍ਰੀਜ਼ ਕਰਨ ਦੀ ਗੱਲ ਕਿਉਂ ਕਰਦੇ ਆ? ਤੁਸੀਂ ਦੋਵੇਂ ਪੱਖ ਤਾਂ ਨਹੀਂ ਪੂਰ ਸਕਦੇ ਕਿ ਤੁਸੀਂ ਡਿਵੈਲਪਮੈਂਟ ਚਾਰਜਿਸ ਦੀ ਗੱਲ ਕਰੋ ਕਿ ਵੀ ਹਾਂਜੀ ਅਸੀਂ ਉਹਨਾਂ ਦੇ ਡਿਵੈਲਪਮੈਂਟ ਚਾਰਜਿਸ ਵੀ ਵਧਾਉਣੇ ਆ। ਚਲੋ ਆਪਣੇ ਕੀ ਕਹਿੰਦੇ ਪ੍ਰੋਪਰਟੀ ਟੈਕਸ ਜਿਹੜੇ ਜਿੱਥੇ ਸਾਡਾ ਫ੍ਰੀਜ਼ ਲੱਗਾ ਅਸੀਂ ਕਹਿੰਦੇ ਆ ਬ੍ਰੈਂਪਟਨ ਦੇ ਸਭ ਤੋਂ ਜ਼ਿਆਦਾ ਪ੍ਰੋਪਰਟੀ ਟੈਕਸਿਸ ਹੈਗੇ ਨੇ ਤੇ ਫਿਰ ਉਹਨਾਂ ਦੀ ਫ੍ਰੀਜ਼ ਨੂੰ ਕਿਉਂ ਆਪਾਂ ਕਰ ਰਹੇ ਹਾਂ ਜੀ ਕੰਮ ਕਿ ਵੀ ਅਸੀਂ ਉਹਨਾਂ ਦੀ ਜਿਹੜਾ ਫ੍ਰੀਜ਼ ਖਤਮ ਕਰਨੀ ਨਾ ਹੋਵੇ? ਸੋ ਮੈਂ ਇਹ ਸਾਰੀਆਂ ਚੀਜ਼ਾਂ ਨੂੰ ਦੇਖਦੇ ਮੱਦੇਨਜ਼ਰ ਰੱਖਦੇ ਆਪਣਾ ਨਾਮ ਐਜ਼ ਐਨ ਏ ਕੈਂਡੀਡੇਟ ਰੱਖਿਆ ਹੈ। ਹੋਰ ਬਹੁਤ ਸਾਰੇ ਸਵਾਲ ਨੇ ਬ੍ਰੈਂਪਟਨ ਦੇ ਵਾਸਤੇ ਕਿ ਵੀ ਆਪਾਂ ਬ੍ਰੈਂਪਟਨ ਨੂੰ ਆਪਾਂ ਬ੍ਰੈਂਪਟਨ ਲਈ ਹੋਰ ਚੰਗਾ ਕੀ ਕਰ ਸਕਦੇ? ਭਾਜੀ ਮੈਂ ਇਹੀ ਕਹਿਣਾ ਚਾਹੂੰਗਾ ਐਜ਼ ਰਿਪੂ ਦਮਨ ਢਿੱਲੋਂ ਐਜ਼ ਐਨ ਏ ਰੀਜਨਲ ਕੌਂਸਲਰ, ਜਦੋਂ ਵੀ ਮੈਂ ਤੁਹਾਡੇ ਕੋਲ ਤੁਹਾਡਾ ਆਪਣੇ ਰਿਪ੍ਰੈਜੈਂਟ ਕਰਾਂਗਾ, ਬ੍ਰੈਂਪਟਨ ਵਿਲ ਬੀ ਦਾ ਫਸਟ ਚੋਇਸ ਆਫ ਐਵਰੀ ਵਨ। ਆਪਾਂ ਬ੍ਰੈਂਪਟਨ ਦੀ ਇੱਕ ਫਸਟ ਚੋਇਸ ਲੈ ਕੇ ਆਉਣੀ ਔਰ ਬ੍ਰੈਂਪਟਨ ਨੂੰ ਸਭ ਤੋਂ ਸੇਫਰ ਸਿਟੀ ਦੀ ਲਾਈਨ ਦੇ ਵਿੱਚ ਦੁਬਾਰਾ ਵਾਪਸ ਲੈ ਕੇ ਆਉਣਾ ਆ ਜਿੱਥੇ ਕਿ ਇੱਕ ਐਗਜ਼ਾਮਪਲ ਸੈੱਟ ਹੋਊਗੀ। ਸੋ ਮੈਂ ਇਹੀ ਬੇਨਤੀ ਕਰਨਾ ਚਾਹੂੰਗਾ, ਰਿਕੁਐਸਟ ਕਰਨਾ ਚਾਹੂੰਗਾ ਕਿ ਪਲੀਜ਼ ਤੁਸੀਂ ਅੱਜ ਐਡਵਾਂਸ ਪੋਲ ਸ਼ੁਰੂ ਹੈਗੀਆਂ ਨੇ 12 ਵਜੇ ਤੋਂ ਲੈ ਕੇ 8 ਵਜੇ ਤੱਕ, ਤੁਹਾਨੂੰ ਕੋਈ ਵੀ ਇਨਫੋਰਮੇਸ਼ਨ ਚਾਹੀਦੀ ਹੈਗੀ ਹੈ ਐਡਵਾਂਸ ਪੋਲਸ ਕਿੱਥੇ ਕਿੱਥੇ ਹੈਗੀ, ਕਦੋਂ ਹੋਣੀਆਂ ਨੇ, ਅੱਜ 12 ਤੋਂ 8 ਔਰ ਕੱਲ 10 ਵਜੇ ਤੋਂ ਲੈ ਕੇ 5 ਵਜੇ ਤੱਕ ਪੈ ਰਹੀਆਂ ਨੇ ਔਰ 24 ਅਕਤੂਬਰ ਨੂੰ ਜਿਹੜਾ ਹੈਗਾ ਇਲੈਕਸ਼ਨ ਹੈਗਾ, ਦੀਵਾਲੀ ਵੀ ਹੈ ਤੇ ਬੰਦੀ ਛੋੜ ਦਿਵਸ ਵੀ ਹੈਗਾ। ਸੋ ਆਪਣੇ ਸਾਰੇ ਨੇ ਫੈਸਟੀਵਿਟੀਜ਼ ਦੇ ਵਿੱਚ ਵੀ ਆਪਣੇ ਬਿਜ਼ੀ ਹੋਣਾ। ਸੋ ਆਪਣੇ ਕੋਲ ਅੱਜ ਇੱਕ ਮੌਕਾ ਹੈਗਾ ਕਿ ਵੀ ਆਪਾਂ ਇਹ ਮੌਕਾ ਖੁੰਝਣਾ ਨਹੀਂ ਹੈਗਾ, ਇੱਕ ਨਵੀਂ ਕੌਂਸਲ ਵਾਸਤੇ ਆਪਾਂ ਬ੍ਰੈਂਪਟਨ ਦੇ ਲਈ ਅੱਜ ਆਪਾਂ ਐਡਵਾਂਸ ਪੋਲ ਦੇ ਵਿੱਚ ਵੱਧ ਤੋਂ ਵੱਧ ਜਿਹੜਾ ਹੈਗਾ ਪਾਰਟੀਸਪੇਟ ਕਰਨਾ। ਜੇ ਕਿਸੇ ਨੂੰ ਵੀ ਇਨਫੋਰਮੇਸ਼ਨ ਚਾਹੀਦੀ ਹੈ ਮੇਰੇ ਕੈਂਪੇਨ ਯਾਨੀ ਕਿ ਰਿਪੂ ਦਮਨ ਸਿੰਘ ਢਿੱਲੋਂ ਦੇ ਕੈਂਪੇਨ ਦੇ ਵਿੱਚ, ਤੁਸੀਂ ਫੋਨ ਕਰ ਸਕਦੇ ਹੋ 905-588-4786, 905-588-4786। ਜੇ ਕਿਸੇ ਨੂੰ ਰਾਈਡ ਚਾਹੀਦੀ ਤੁਸੀਂ ਇਸੇ ਨੰਬਰ ਦੇ ਉੱਤੇ ਕਾਲ ਕਰੋ, ਜਿਹਨਾਂ ਦੇ ਕੋਲ ਡਰਾਈਵਰ ਲਾਇਸੈਂਸ ਨਹੀਂ ਹੈਗਾ ਉਹ ਨਹੀਂ ਡਰਾਈਵ ਨਹੀਂ ਕਰ ਸਕਦੇ, ਉਹ ਵੀ ਸਾਨੂੰ ਕਾਲ ਕਰ ਸਕਦੇ ਆ। ਤੇ ਮੈਨੂੰ ਇੱਕ ਆਪਣਾ ਰਿਪੂ ਦਮਨ ਸਿੰਘ ਢਿੱਲੋਂ ਨੂੰ ਇੱਕ ਮੌਕਾ ਦਿਓ ਕਿ ਐਜ਼ ਏ ਰੀਜਨਲ ਕੌਂਸਲਰ ਮੈਂ ਵਾਰਡ 7 ਔਰ 8 ਨੂੰ ਰਿਪ੍ਰੈਜੈਂਟ ਕਰਾਂ। ਜੀ ਚਰਨਜੀਤ ਭਾਜੀ
ਧੰਨਵਾਦ ਜੀ, ਢਿੱਲੋਂ ਸਾਹਿਬ ਬਹੁਤ ਬਹੁਤ ਮਿਹਰਬਾਨੀ।
ਥੈਂਕ ਯੂ ਵੈਰੀ ਮਚ ਚਰਨਜੀਤ ਭਾਜੀ, ਸਤਿ ਸ਼੍ਰੀ ਅਕਾਲ।
ਮਿਹਰਬਾਨੀ ਜੀ, ਸਤਿ ਸ਼੍ਰੀ ਅਕਾਲ। ਦੋਸਤੋ, ਇਹ ਸਨ ਰਿਪੂ ਦਮਨ ਸਿੰਘ ਢਿੱਲੋਂ, ਇਹ ਪੇਡ ਐਡਵਰਟਾਈਜ਼ਮੈਂਟ ਸੀ ਜਿਹੜੀ ਤੁਸੀਂ ਸੁਣੀ ਆ ਢਿੱਲੋਂ ਸਾਹਿਬ ਤੋਂ, ਉਹਨਾਂ ਦਾ ਪ੍ਰੋਗਰਾਮ ਸੁਣਿਆ। ਆਪਾਂ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਵਾਪਸ ਆਉਂਦੇ ਹਾਂ ਜੀ, ਸਾਡੇ ਨਾਲ ਮਹਿਮਾਨ ਆ ਚੁੱਕੇ ਨੇ ਸਟੂਡੀਓ ਦੇ ਵਿੱਚ ਤੇ ਫਿਰ ਗੱਲਬਾਤ ਕਰਦੇ ਹਾਂ।
ਪੀਜ਼ਾ ਡਿਪੂ ਦੀ ਇੱਕ ਨਵੀਂ ਪੇਸ਼ਕਸ਼, ਇੱਕ ਵਾਰ ਇਹਨਾਂ ਦੀ ਬਟਰ ਚਿਕਨ ਡਿਪਿੰਗ ਸੌਸ ਟ੍ਰਾਈ ਤਾਂ ਕਰੋ।
ਪੀਜ਼ਾ ਡਿਪੂ ਦਾ ਪੀਜ਼ਾ, ਪੀਜ਼ਾ ਡਿਪੂ ਦਾ ਪੀਜ਼ਾ।
ਪੀਜ਼ਾ ਡਿਪੂ, ਕਾਲ 310-9711,
ਦੈਟਸ 310-9711। ਪੀਜ਼ਾ ਡਿਪੂ ਦਾ ਪੀਜ਼ਾ।
ਘਰ, ਮਕਾਨ ਜਾਂ ਦੁਕਾਨ, ਪ੍ਰੋਪਰਟੀ ਦੀ ਹਰ ਮੁਸ਼ਕਿਲ ਨੂੰ ਕਰੇ ਆਸਾਨ।
ਕਾਬਿਲ ਤੇ ਇਮਾਨਦਾਰ ਸੇਲਜ਼ ਰਿਪ੍ਰੈਜ਼ੈਂਟੇਟਿਵ ਰਾਣਾ ਰਣਧੀਰ ਸਿੰਘ ਸਿੱਧੂ, ਜਿਹੜੇ ਬ੍ਰੈਂਪਟਨ ਤੇ ਮਿਸੀਸਾਗਾ ਤੋਂ ਆਪਣੇ ਭਰੋਸੇਮੰਦ ਸੇਵਾਵਾਂ ਪ੍ਰਦਾਨ ਕਰਦੇ ਨੇ।
ਅੱਜ ਹੀ ਕਾਲ ਕਰੋ 905-915-8484,
905-915-8484। ਘਰ ਖਰੀਦਣਾ ਹੈ ਜਾਂ ਪ੍ਰੋਪਰਟੀ ਵਿੱਚ ਇਨਵੈਸਟ ਕਰਕੇ ਚੰਗਾ ਪ੍ਰੋਫਿਟ ਹਾਸਲ ਕਰਨਾ ਹੈ,
ਕਾਲ ਕਰੋ ਰਾਇਲ ਲੀਪੇਜ ਫਲਾਵਰ ਸਿਟੀ ਰਿਐਲਟੀ ਦੇ ਰਾਣਾ ਰਣਧੀਰ ਸਿੰਘ ਸਿੱਧੂ ਨੂੰ।
ਓ ਬੱਲੇ ਬੱਲੇ ਬਾਈ, ਇਹ ਤਾਂ ਕਮਾਲ ਕਰਤੀ, ਏਡੀ ਵੱਡੀ ਸ਼ੋਪ ਬਣਾ ਲਈ।
ਘਰ, ਦਫ਼ਤਰ, ਕਮਰਸ਼ੀਅਲ ਪਲਾਜ਼ਾ ਜਾਂ ਟਾਊਨ ਹਾਊਸ ਦੀ ਵਧੀਆ ਕੰਸਟਰਕਸ਼ਨ ਵਾਜਿਬ ਰੇਟਾਂ ਤੇ ਕਰਵਾਉਣ ਲਈ ਯਾਦ ਰੱਖੋ ਇੱਕ ਹੀ ਨਾਮ, ਸਰਵਲੋਕ ਕੰਸਟਰਕਸ਼ਨ।
ਹਰ ਤਰ੍ਹਾਂ ਦੀ ਕੰਸਟਰਕਸ਼ਨ ਦੇ ਵਧੀਆ ਕੰਮ ਲਈ ਅੱਜ ਹੀ ਕਾਲ ਕਰੋ ਸਰਵਲੋਕ ਕੰਸਟਰਕਸ਼ਨ, 410-841-0478, 416-841-0478, ਸਰਵਲੋਕ ਕੰਸਟਰਕਸ਼ਨ।
ਬਾਰ ਬਾਰ ਨਹੀਂ ਆਉਣੀ ਇਹ ਘੜੀ,
फ्लाइंग फैशन वेयर हाउस ने लगा देती है ऑफरां दी चढ़ी।
स्टोर विच पिया है खुला कपड़ा डिजाइनर क्लोथ्स, तो सूट खरीदोगे ता एक सूट बिल्कुल फ्री। रेडीमेड टॉप्स जेडे पहला सन 50, 40, 35 डॉलर दे हुन सारे ही 9.99 डॉलर दे।
पग्गां दा कपड़ा सिर्फ 1.9 डॉलर विच।
इस तो इलावा पार्टी वियर, रेडीमेड सूट, सूटकेस, मोटे कंबल बहुत ही सस्ते दामा ते बेचे जा रहे ने।
वधेरे जानकारी लई कॉल करो 905-694-9797 या विजिट करो फ्लाइंग फैशन वेयर हाउस,
सन पार्क बुलेवार्ड, यूनिट 12-13, ब्रैम्पटन, सन पार्क गुरुद्वारा साहब दे लागे।
मैं रिपुदमन सिंह ढिल्लों ब्रैम्पटन दे वार्ड 7 अते 8 तो थोड़ा रीजनल काउंसलर दा उम्मीदवार हाँ। मैं ब्रैम्पटन सिटी काउंसल विच एक निरपक्ष, पारदर्शी अते भरोसेयोग आवाज बन के थोड़े हकां लई लड़ांगा। मैं ब्रैम्पटन विच सुरक्षित माहौल, सेफर सड़कां अते बेहतर जॉब अपॉर्चुनिटीज लई काम करांगा। इस करके 24 अक्टूबर नूं अपनियां वोटां दा सही इस्तेमाल करके मैनूं रिपुदमन सिंह ढिल्लों नूं कामयाब करो।
ऑथराइज्ड बाय रिपुदमन ढिल्लों कैंपेन ऑफिस।
ਮਿੱਤਰਾਂ ਦੇ ਜੰਕਸ਼ਨ ਤੇ,
ਉਹ ਕਿਹੜੇ ਜੰਕਸ਼ਨ ਤੇ,
ਉਹ ਟਿੱਕਾ ਜੰਕਸ਼ਨ ਤੇ,
ਰਾਤ ਲੱਗੀਆਂ ਮਹਿਫਲਾਂ ਨਾਰੇ,
ਮਹਿਫਲਾਂ ਤਾਂ ਰੋਜ਼ ਹੀ ਲੱਗਦੀਆਂ ਨੇ ਟਿੱਕਾ ਜੰਕਸ਼ਨ ਤੇ।
ਰੈਸਟੋਰੈਂਟ 'ਚ ਪੀਟਰ ਬੈਲਟ ਕਢਾਇਆ ਹੋਇਆ ਇਹਨਾਂ ਨੇ ਤੇ ਬੈਂਕਵੇਟ ਹਾਲ 100 ਲੋਕਾਂ ਦੀ ਗੈਦਰਿੰਗ ਲਈ VIP ਲੌਂਜ ਵੀ ਹੈ। ਇੰਨਾ ਹੀ ਨਹੀਂ, ਮੰਡੇ ਤੋਂ ਥਰਸਡੇ ਤੱਕ ਟਿਕਟ ਤੇ 20% ਆਫ ਮਿਲੇਗਾ।
ਟਿੱਕਾ ਜੰਕਸ਼ਨ, ਕਾਲ 6474294040, 6474940
ਸਤਿ ਸ੍ਰੀ ਅਕਾਲ ਜੀ, ਮੈਂ ਹਾਂ ਹਰਕੀਰਤ ਸਿੰਘ, ਤੁਹਾਡਾ ਉਮੀਦਵਾਰ ਸਿਟੀ ਕੌਂਸਲ ਲਈ ਵਾਰਡ 9 ਤੇ 10 ਤੋਂ। ਇਸ ਵਾਰ ਮਿਊਨਿਸਪਲ ਇਲੈਕਸ਼ਨ ਸੋਮਵਾਰ 8 ਅਕਤੂਬਰ 2024 ਨੂੰ ਹੋ ਰਹੀ ਹੈ, ਜਿਹੜਾ ਦੀਵਾਲੀ ਅਤੇ ਬੰਦੀ ਛੋੜ ਦਿਵਸ ਵਾਲਾ ਦਿਨ ਵੀ ਹੈ। ਇਸ ਕਰਕੇ ਮੈਂ ਬੇਨਤੀ ਕਰਦਾ ਹਾਂ ਕਿ ਤੁਸੀਂ ਆਪਣੀ ਕੀਮਤੀ ਵੋਟ ਟਾਈਮ ਕੱਢ ਕੇ ਐਡਵਾਂਸ ਵੋਟਿੰਗ ਵਿੱਚ ਪਾਓ, ਜੋ ਸ਼ੁੱਕਰਵਾਰ 8 ਅਕਤੂਬਰ 2024 ਸਾਕਰ ਸੈਂਟਰ ਅਤੇ ਗੋਲਡ ਮੈਡਲਸ 12 ਤੋਂ 8 ਅਤੇ ਸ਼ਨੀਵਾਰ 8 ਅਕਤੂਬਰ 2024 ਸਾਕਰ ਸੈਂਟਰ ਅਤੇ ਗੋਲਡ ਮੈਡਲ 10 ਤੋਂ 5 ਹੋ ਰਹੀ ਹੈ। ਧੰਨਵਾਦ।
ਆਥੋਰਾਈਜ਼ਡ ਬਾਈ ਦ ਹਰਕੀਰਤ ਸਿੰਘ ਕੈਂਪੇਨ।
ਜੇਕਰ ਤੁਸੀਂ ਕੰਮ ਲਈ ਨਹੀਂ ਜਾਂਦੇ ਤਾਂ ਤੁਸੀਂ ਨੌਕਰੀ ਤੋਂ ਬਰਖਾਸਤ ਹੋਵੋਗੇ। ਕੀ ਤੁਸੀਂ ਜਾਣਦੇ ਹੋ ਕਿ ਬ੍ਰੈਂਪਟਨ ਦੇ ਵਾਰਡ 9 ਤੇ 10 ਦੇ ਮੌਜੂਦਾ ਰੀਜਨਲ ਕੌਂਸਲਰ ਬੀਤੇ 4 ਸਾਲਾਂ ਦੌਰਾਨ ਸਭ ਤੋਂ ਵੱਧ ਗੈਰ ਹਾਜ਼ਰੀ ਵਾਲੇ ਮੈਂਬਰ ਹਨ? ਹੁਣ ਤੁਸੀਂ ਇੱਕ ਅਜਿਹੇ ਰੀਜਨਲ ਕੌਂਸਲਰ ਦੇ ਹੱਕਦਾਰ ਹੋ ਜੋ ਤੁਹਾਡੇ ਵਾਂਗ ਆਪਣੇ ਫਰਜ਼ਾਂ ਪ੍ਰਤੀ ਗੰਭੀਰ ਹੈ। ਅਕਤੂਬਰ 8 ਤੇ 9 ਨੂੰ ਬ੍ਰੈਂਪਟਨ ਵਾਰਡ 9 ਤੇ 10 ਵਿੱਚ ਰੀਜਨਲ ਕੌਂਸਲਰ ਲਈ ਗੁਰਪ੍ਰਤਾਪ ਸਿੰਘ ਟੂਰ ਨੂੰ ਵੋਟ ਦਿਓ। ਵਧੇਰੀ ਜਾਣਕਾਰੀ ਲਈ ਮੈਨੂੰ ਸਿੱਧੇ 6474604085 ਤੇ ਕਾਲ ਕਰੋ। 6474604085
ਆਥੋਰਾਈਜ਼ਡ ਬਾਈ ਵੋਟ 2 ਕੈਂਪੇਨ।
ਸਮੋਸਾ ਐਂਡ ਸਵੀਟ ਫੈਕਟਰੀ ਇੱਕ ਵਾਰੀ ਫੇਰ ਤੋਂ ਲੈ ਕੇ ਆਏ ਨੇ
ਮੇਲਾ, ਮਠਿਆਈਆਂ ਦਾ ਮੇਲਾ,
ਖੁਸ਼ੀਆਂ ਵਾਲਾ। ਹੋ ਜਾਓ ਤਿਆਰ, ਸਮੋਸਾ ਸਵੀਟ ਫੈਕਟਰੀ ਦੀਆਂ ਗਰਮਾ ਗਰਮ ਕ੍ਰਿਸਪੀ ਜਲੇਬੀ ਤੇ ਪਟਾਕੇ ਵੀ। ਮੇਲਾ ਮਠਿਆਈਆਂ ਦਾ ਬਾਈ ਸਮੋਸਾ ਐਂਡ ਸਵੀਟ ਫੈਕਟਰੀ, 1850 ਐਲਬਿਨ ਰੋਡ, ਇਟੋਬੇਕੋ, ਐਂਡ ਇਨਸਾਈਡ ਚਲੋ ਫ੍ਰੈਸ਼ਕੋ ਐਟ ਬ੍ਰੈਮਲੀ ਐਂਡ ਸੈਂਡਲਵੁੱਡ ਐਂਡ ਏਅਰਪੋਰਟ ਰੋਡ ਐਂਡ ਕੰਟਰੀ ਸਾਈਡ।
ਇੱਕ ਵਾਰੀ ਫਿਰ ਨਿੱਘਾ ਸਵਾਗਤ ਜੀ। ਜਿਵੇਂ ਮੈਂ ਪਹਿਲਾਂ ਅਨਾਊਂਸਮੈਂਟ ਤੁਹਾਨੂੰ ਦੱਸਿਆ ਸੀ, ਸਾਡੇ ਨਾਲ ਮਹਿਮਾਨ ਬੈਠੇ ਨੇ। ਅਨਾਊਂਸਮੈਂਟ ਤਾਂ ਮੈਂ ਖੈਰ ਮੈਂ ਕਰਤੀ ਸੀ। ਕਮਿਊਨਿਟੀ ਕਾਲ, ਇੱਕ ਕਮਿਊਨਿਟੀ ਕਾਲ ਕੀ ਆ, ਕਿਹੜੇ ਕਿਹੜੇ ਮਸਲੇ ਡਿਸਕਸ ਹੋਣੇ ਨੇ, ਇਹਦੇ ਬਾਰੇ ਗੱਲ ਕਰਨ ਲਈ ਇੱਕ ਵਾਰੀ ਫਿਰ ਸਾਡੇ ਸਟੂਡੀਓ ਦੇ ਵਿੱਚ ਸਾਡੇ ਮਿੱਤਰ ਐਵੀ ਧਾਲੀਵਾਲ ਜੀ ਬੈਠੇ ਨੇ ਅਤੇ ਨਾਲ ਹੀ ਆਟੋ ਵਾਹਨ ਦੇ ਸੰਚਾਲਕ ਹਰਵਿੰਦਰ ਬਾਸੀ ਜੀ ਬੈਠੇ ਨੇ। ਸਮਾਂ ਤਾਂ ਥੋੜ੍ਹਾ ਜਿਹਾ ਆਪਣੇ ਕੋਲ, ਪਰ ਆਪਾਂ ਥੋੜ੍ਹੀਆਂ ਜਿਹੀਆਂ ਗੱਲਾਂ ਕਰਨੀਆਂ। ਤੁਹਾਡਾ ਦੋਨਾਂ ਦਾ ਨਿੱਘਾ ਸਵਾਗਤ ਜੀ ਅੱਜ ਦੇ ਪ੍ਰੋਗਰਾਮ 'ਚ। ਕਿਵੇਂ ਤਿਆਰੀ ਚੱਲ ਰਹੀ ਹੈ ਜੀ ਤੁਹਾਡੀ? ਕਮਿਊਨਿਟੀ ਕਾਲ ਵਾਲੀ ਜਿਹੜੀ ਮੀਟਿੰਗ ਆ ਹੋਣੀ ਆ ਜਿਹੜੀ ਆਪਣੀ ਡਿਕਸੀ ਗੁਰਦੁਆਰਾ, ਕੱਲ ਨੂੰ ਹੀ ਆ, ਕੱਲ ਨੂੰ 2 ਤੋਂ ਲੈ ਕੇ 4 ਵਜੇ ਤੱਕ।
ਹਾਂਜੀ, ਇਹ ਬਰਾੜ ਸਾਹਿਬ ਬਹੁਤ ਵਧੀਆ ਜਾ ਰਿਹਾ, ਸਾਨੂੰ ਬਹੁਤ ਸਾਰੇ ਟੈਕਸਟ ਵੀ ਆ ਰਹੇ ਆ, ਫੋਨ ਵੀ ਆ ਰਹੇ ਆ, ਵਲੰਟੀਅਰ ਦੀ ਰਿਕੁਐਸਟ ਚਾਹੀਦੀ ਆ ਵੀ ਸਾਨੂੰ ਕੋਈ ਹੈਲਪ ਦੀ ਲੋੜ ਆ, ਅਤੇ ਸਾਰਾ ਕੁਛ ਵਧੀਆ ਜਾ ਰਿਹਾ। ਸਾਡੀ ਬੇਨਤੀ ਆ ਵੱਧ ਤੋਂ ਵੱਧ ਤੁਸੀਂ ਉੱਥੇ ਆਪਣੀ ਸਟਰੈਂਥ ਸ਼ੋਅ ਕਰੀਏ, ਆਪਾਂ ਡਿਕਸੀ ਗੁਰੂ ਘਰ ਪਹੁੰਚੀਏ। ਕੱਲ੍ਹ ਨੂੰ 2 ਵਜੇ ਤੋਂ ਲੈ ਕੇ 4 ਵਜੇ ਤੱਕ ਸਾਨੂੰ, ਜਿਵੇਂ ਬਾਸੀ ਸਾਹਿਬ ਨੇ ਪਹਿਲਾਂ ਕਿਹਾ, ਤੁਹਾਡੀ ਲਾਈਫ 'ਤੇ ਸਿਰਫ 2 ਹੀ ਘੰਟੇ ਚਾਹੀਦੇ ਆ। ਇਹ ਜਿਹੜੇ ਇਸ਼ੂਜ਼ ਆਪਣੇ ਅਸੀਂ ਇਸ਼ੂਜ਼ ਜਿਹੜੇ ਪਿਛਲੇ ਥੋੜ੍ਹੇ ਸਾਲਾਂ ਦੇ ਵਿੱਚ ਪੈਦਾ ਹੋਏ ਆ, ਇਹਨੂੰ ਤੁਸੀਂ ਇਸ਼ੂਜ਼ ਜਿਹੜੇ ਹੈਗੇ ਤੁਸੀਂ ਉੱਥੇ ਵੀ ਦੇਖ ਸਕਦੇ ਹੋ ਜਾ ਕੇ www.community-call.ca, ਅਤੇ ਅਸੀਂ ਵੈਬਸਾਈਟ ਲਾਸਟ ਨਾਈਟ ਇਹਦੀ ਲਾਂਚ ਕਰ ਚੁੱਕੇ ਹਾਂ 10 ਵਜੇ, ਅਤੇ ਈਮੇਲ ਇਹਦੀ ਹੈਗੀ ਆ community-ca ਅਤੇ ਹੁਣ ਸਾਡੇ ਕੋਲ ਪ੍ਰੋਗਰਾਮ ਦੇ ਵਿੱਚ ਟਾਈਮ ਬਹੁਤ ਘੱਟ ਆ, ਤੁਹਾਨੂੰ ਪਤਾ ਹੀ ਹੈ 2-4 ਮਿੰਟ ਹੀ ਰਹਿ ਗਏ ਆ, ਅਤੇ ਇਸ ਕਰਕੇ ਤੁਸੀਂ ਜ਼ਿਆਦਾ ਇਨਫੋਰਮੇਸ਼ਨ ਉੱਥੋਂ ਲੈ ਲਓ। ਜਿਹੜੀ ਮੈਂ ਇੱਕ ਹੋਰ ਬੇਨਤੀ ਕਰਨੀ ਚਾਹੁੰਦਾ, ਪਲੀਜ਼ ਜਿੰਨੇ ਵੀ ਕੈਂਡੀਡੇਟ ਇੱਥੇ ਰਨ ਕਰ ਰਹੇ ਆ, ਬਲੇਮ ਗੇਮ 'ਚੋਂ ਬਾਹਰ ਨਿਕਲੋ, ਐਕਸ਼ਨ ਪਲਾਨ ਦੱਸੋ ਆ, ਉਹਦੇ ਤੁਹਾਡੇ ਐਕਸ਼ਨ ਪਲਾਨ ਕੀ ਆ, ਅਤੇ 'ਚ ਪਿੱਛੇ ਪਿਛਲੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਉਹਨੂੰ ਤੁਸੀਂ ਭੁੱਲੋ, ਜੋ ਵੀ ਹੈਗਾ ਤੁਸੀਂ ਕੀਤਾ, ਪਿੱਛੇ ਮੁੜ ਕੇ ਨਾ ਦੇਖੋ, ਅੱਗੇ ਫਾਰਵਰਡ ਕਿਵੇਂ ਜਾਣਾ ਇਹਦੇ ਬਾਰੇ ਦੱਸੋ। ਸਾਨੂੰ ਐਕਸ਼ਨ ਪਲਾਨ ਚਾਹੀਦਾ, ਨਾ ਕਿ ਸਾਨੂੰ ਬਲੇਮ ਗੇਮ ਚਾਹੀਦੀ ਆ। ਹੁਣ ਬਾਸੀ ਸਾਹਿਬ ਦੇ ਅਸੀਂ ਬਹੁਤ ਟਰੈਵਲ ਕਰਦੇ ਹਾਂ ਇਕੱਠੇ, ਅਤੇ ਕੱਲ੍ਹ ਬਾਸੀ ਸਾਹਿਬ ਬਹੁਤ ਇੰਪੋਰਟੈਂਟ ਮੀਟਿੰਗ 'ਤੇ ਗਏ, ਆਪਦਾ ਬਿਜ਼ਨਸ ਨੂੰ ਵੀ ਕਈ ਵੀ ਕਰਨਾ ਪੈਂਦਾ, ਇਹਨਾਂ ਨੇ ਇਮੀਡੀਏਟਲੀ ਉੱਥੋਂ ਮੀਟਿੰਗ ਅਟੈਂਡ ਕੀਤੀ ਮਿਸ਼ੀਗਨ 'ਚ, ਅਤੇ 4 ਘੰਟੇ ਡਰਾਈਵ, 4 ਘੰਟੇ ਮੀਟਿੰਗ, ਦੁਬਾਰੇ ਆਏ, ਅਤੇ ਇਸ ਕਰਕੇ ਇਹ ਅੱਜ ਬਾਸੀ ਸਾਹਿਬ ਫਿਰ ਤੁਹਾਨੂੰ ਦੱਸਣਗੇ। ਅਸੀਂ ਬਹੁਤ ਸਾਰੇ ਇਸ਼ੂਜ਼ ਹੈ, ਇਹ ਬਹੁਤ ਈਜ਼ੀ ਟੂ ਰਿਜ਼ੋਲਵ ਆ, ਬਾਸੀ ਸਾਹਿਬ ਇਹਦੇ ਬਾਰੇ ਤੁਹਾਨੂੰ ਜ਼ਿਆਦਾ ਦੱਸਣਗੇ।
ਬਾਈ ਸਾਹਿਬ ਇੱਕ ਵਾਰੀ ਫੇਰ ਨਿੱਘਾ ਸਵਾਗਤ, ਮੈਨੂੰ ਐਂ ਦੱਸੋ ਇਹ ਜਿਹੜੀ ਮੀਟਿੰਗ ਆ, ਤੁਸੀਂ ਐਕਸਪੈਕਟ ਕਰਦੇ ਹੋ ਵੀ ਟਰੱਕਿੰਗ ਕੰਪਨੀ ਵਾਲੇ ਜ਼ਿਆਦਾ ਲੋਕ ਆਉਣਗੇ, ਟਰੱਕ ਡਰਾਈਵਰਸ ਆਉਣਗੇ ਕਿ ਆਮ ਲੋਕ ਆਉਣਗੇ?
ਜਿੱਦਾਂ ਆਮ ਲੋਕ ਵੀ ਆ ਸਕਦੇ ਆ, ਕੋਈ ਪ੍ਰੋਬਲਮ ਨਹੀਂ, ਪਰ ਜਿਹਨੂੰ ਵੀ ਕੋਈ ਸਮੱਸਿਆ ਆ ਆਵੇ, ਆਪਾਂ ਤਾਂ ਉੱਥੇ ਸਟਰੈਂਥ ਸ਼ੋ ਕਰਨੀ ਆ, ਕਮਿਊਨਿਟੀ ਦੀ ਸਟਰੈਂਥ ਵੀ ਮੁੱਦੇ ਕੀ ਆ, ਮੁੱਦੇ ਉੱਥੇ ਵੈਬਸਾਈਟ 'ਤੇ ਪਾ ਦੇਣ ਸਾਡੀ 'ਤੇ, ਉੱਥੇ ਆਪਾਂ ਉੱਥੇ ਦੱਸ ਸਕਦੇ ਹਾਂ ਉਹ ਵੀ ਮੁੱਦੇ। ਪਰ ਟਰੈਕਿੰਗ ਨਾਲ ਕਿਉਂਕਿ ਜ਼ਿਆਦਾ ਆਪਣਾ ਭਾਈਚਾਰਾ ਹੀ ਜ਼ਿਆਦਾ ਇੱਥੇ ਟਰੈਕਿੰਗ ਨਾਲ ਰਿਲੇਟਡ ਰਹਿੰਦਾ ਆ, ਤਾਂ ਕਰਕੇ ਪਲੱਸ ਆਪ ਜਿਹੜੀਆਂ ਹੁਣ ਕਾਰ ਚੋਰੀ ਹੁੰਦੀਆਂ, ਉਹ ਤਾਂ ਵਿਚਾਰੇ ਆਮ ਬੰਦੇ ਘਰਾਂ 'ਚ ਰਹਿੰਦੇ ਆ, ਆਪਾਂ ਚਾਹੁੰਦੇ ਹਰ ਬੰਦਾ ਉੱਥੇ ਆ ਸਕਦਾ ਆ, ਕੋਈ ਪ੍ਰੋਬਲਮ ਨਹੀਂ। ਕਿ ਬਾਕੀ ਉਹ ਜਿਹੜੀ ਆ ਜਿਹੜੀ ਕਮਿਊਨਿਟੀ ਕਾਲ ਹੋਇਆ ਕਰੇਗੀ, ਹਰ 3 ਮਹੀਨੇ ਬਾਅਦ ਉਹਨਾਂ ਦਾ ਰਿਪੋਰਟ ਕਾਰਡ ਲਿਆ ਕਰਾਂਗੇ ਆਪਾਂ ਨਹੀਂ ਲਿਆ ਕਰਾਂਗੇ, ਅਕਾਊਂਟੇਬਿਲਟੀ ਹੈ, ਕਮਿਊਨਿਟੀ ਖੁਦ ਲਿਆ ਕਰੇਗੀ। ਆਪਾਂ ਤਾਂ ਨੋਟਸ ਕਰਨਾ ਆ, ਉਹ ਖੜਾ ਕਰਨਗੇ ਕੋਈ ਵੀ ਆਦਮੀ ਉੱਥੇ, ਉਹਨਾਂ ਨੂੰ ਸਵਾਲ, ਜਾਣੀ ਕਿ ਆਪਾਂ ਟਾਈਮ ਰੱਖਾਂ, ਕੋਈ ਸਿਸਟਮ ਬਣੇਗਾ ਪੱਕਾ 3 ਮਹੀਨਿਆਂ ਦੇ ਵਿੱਚ, ਅਸੀਂ ਹੋਰ ਇਹਨੂੰ ਰਿਫਾਈਨ ਕਰਾਂਗੇ ਵੀ ਕਿੱਦਾਂ ਇਹਨੂੰ, ਹਾਓ ਵੀ ਕੈਨ ਮੈਨੇਜ। ਅਤੇ ਇਸ ਕਰਕੇ ਅਸੀਂ ਆਸ ਕਰਦੇ ਕਿ ਸਾਡੇ, ਜਿੱਦਾਂ ਐਵੀ ਭਾਅ ਜੀ ਨੇ ਦੱਸਿਆ, ਸਾਡੇ ਸਾਨੂੰ ਸਿਰਫ 2 ਘੰਟੇ ਚਾਹੀਦੇ ਆ, ਜੇ ਤੁਸੀਂ ਇਸ ਸਿਸਟਮ ਨੂੰ ਚੇਂਜ ਕਰਨਾ। ਅਸੀਂ ਇਕੱਲੇ ਨਹੀਂ ਕਰ ਸਕਦੇ, ਕਮਿਊਨਿਟੀ ਦੀ ਬਹੁਤ ਲੋੜ ਆ, ਕਮਿਊਨਿਟੀ 'ਚ ਪਾਵਰ ਹੁੰਦੀ ਆ, ਅਤੇ ਇਸ ਕਰਕੇ ਆਪਦੀ ਪਾਵਰ ਦਾ ਇਸਤੇਮਾਲ ਕਰੋ ਮੇਰੇ ਭਰਾਵੋ, ਪਲੀਜ਼। ਸਾਡੀ ਇਹ ਰਿਕੁਐਸਟ ਆ, ਜੇ ਤੁਸੀਂ ਇਹ ਦਲਦਲ ਦੇ ਵਿੱਚੋਂ ਨਿਕਲਣਾ ਆ, ਆਪਣੇ 2 ਘੰਟੇ ਸੈਚਰਡੇ ਵਾਲੇ ਦਿਨ, ਕੱਲ੍ਹ ਨੂੰ, ਕੱਲ੍ਹ ਨੂੰ 15 ਅਕਤੂਬਰ ਨੂੰ 2-4 ਹਾਲ ਨੰਬਰ 5 ਦੇ ਵਿੱਚ ਜ਼ਰੂਰ ਆਓ,
ਡਿਕਸੀ ਗੁਰਦੁਆਰਾ, ਡਿਕਸੀ ਡੈਰੀ 'ਚ। ਬਸ ਆਪਣੇ ਕੋਲ 1/2 ਮਿੰਟ ਰਹਿ ਗਿਆ ਜੀ, ਕੀ ਕਹਿਣਾ?
ਇਹ ਮੈਂ ਤੁਹਾਨੂੰ ਦੱਸਦਾ ਬਰਾੜ ਸਾਹਿਬ, ਇਹ ਜਿਹੜੇ ਇਲੈਕਟਡ ਰਿਪ੍ਰੈਜੈਂਟੇਟਿਵ ਆ, ਇਹ ਸੈਲੀਬ੍ਰਿਟੀਜ਼ ਨਹੀਂ ਹੈਗੇ, ਅਸੀਂ ਸੈਲੀਬ੍ਰਿਟੀ ਬਣਾ ਚੁੱਕੇ, ਇਹ ਹੈਗੇ ਪਬਲਿਕ ਸਰਵੈਂਟ, ਅਸੀਂ ਇਹਨਾਂ ਨੂੰ ਬੈਕ ਸੈਲੀਬ੍ਰਿਟੀਜ਼ ਤੋਂ ਪਬਲਿਕ ਸਰਵੈਂਟ 'ਚ ਕਨਵਰਟ ਕਰਨਾ। ਪਲੀਜ਼ ਉੱਥੇ ਪਹੁੰਚੋ, ਬਹੁਤ ਜ਼ਰੂਰਤ ਹੈ ਇਸ ਵਕਤ, ਇਹਨਾਂ ਦੇ ਐਕਸ਼ਨ ਪਲਾਨ ਇਹ ਆਪੇ ਹੀ ਦੇਣਗੇ, ਅਸੀਂ ਨਹੀਂ ਪੁੱਛਣੇ ਕੱਲ੍ਹ ਨੂੰ, ਇਹ ਅਗਲੀ ਇਲੈਕਸ਼ਨ ਤੋਂ ਪਹਿਲਾਂ ਆਪ ਹੀ ਆਪਦੇ ਏਜੰਡੇ, ਇਹ ਆਪਦੀ ਵੈਬਸਾਈਟ ਦੇ, ਆਪਦੇ ਇਹਨਾਂ ਦੇ ਮੈਮੋਰੈਂਡਮ ਦੇ ਵਿੱਚ ਇਹਨਾਂ ਨੂੰ ਇਮੀਡੀਏਟਲੀ ਚੇਂਜ ਕਰਨੇ ਪੈਣੇ ਆ, ਪਰਸੋਂ ਤੋਂ ਲੈ ਕੇ 24 ਤਰੀਕ ਪਹਿਲਾਂ। ਇਸ ਕਰਕੇ ਥੈਂਕ ਯੂ ਵੈਰੀ ਮਚ,
ਤੁਹਾਡੇ ਦੋਨੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ, ਬਾਸੀ ਸਾਹਿਬ ਤੁਹਾਡਾ ਤੇ ਧਾਲੀਵਾਲ ਸਾਹਿਬ ਤੁਹਾਡਾ। ਤੇ ਨੰਬਰ ਦੋਸਤੋ 416-662-1224 ਤੇ ਸੰਪਰਕ ਕਰ ਲਓ, ਜਾਂ 416-882-1200 ਤੇ ਵੈਸੇ ਸਿੱਧਾ ਹੀ ਪਹੁੰਚ ਜਾਓ ਜੀ ਤੁਸੀਂ ਕੱਲ੍ਹ ਨੂੰ 2-4 ਵਜੇ ਤੱਕ, ਅਕਤੂਬਰ 15, ਡਿਕਸੀ ਗੁਰਦੁਆਰਾ ਹਾਲ ਨੰਬਰ 5 ਦੇ ਵਿੱਚ। 1/2 ਮਿੰਟ ਵੀ ਨਹੀਂ ਰਿਹਾ ਹੈਗਾ ਆਪਣੇ ਕੋਲ, ਕੱਟਣੀ ਪੈਣੀ ਕੋਸਟ ਨਾਲ।
ਇਹ ਬਾਸੀ ਸਾਹਿਬ ਇਹਦਾ, ਬਰਾੜ ਸਾਹਿਬ ਇਹਦਾ, ਜਿਵੇਂ ਜਲਦੀ ਉੱਥੇ, ਇਹ ਇਕੱਲੇ ਟਰੱਕਰਸ ਕੰਪਨੀ ਦਾ ਨਹੀਂ ਹੈਗਾ, ਸਾਰੀ ਕਮਿਊਨਿਟੀ ਦਾ ਇਸ਼ੂ ਆ, ਇਹ ਜਿਹੜੇ ਟਰੱਕਰਸ ਦਾ ਨਹੀਂ ਹੈਗਾ, ਇਹਨਾਂ ਸੋਚੋ, ਆਲ ਇਸ਼ੂਜ਼ ਆਰ ਜੁਆਇੰਟ ਵਿਦ ਈਚ ਅਦਰ।
ਧੰਨਵਾਦ ਜੀ ਬਹੁਤ ਬਹੁਤ ਦੋਸਤੋ, ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਆਪਾਂ ਫਿਰ ਹੁਣ ਆਵਾਜ਼ ਦੇ ਜ਼ਰੀਏ ਪਰਸੋਂ ਨੂੰ ਸਾਂਝ, ਸੋਮਵਾਰ ਨੂੰ ਸਾਂਝ ਪਾਵਾਂਗੇ, ਅਤੇ ਕੱਲ੍ਹ ਨੂੰ ਮਿਲਾਂਗੇ ਆਪਾਂ ਡਿਕਸੀ ਗੁਰਦੁਆਰੇ 2 ਵਜੇ। ਮਿਹਰਬਾਨੀ।
The views expressed on the preceding program may not necessarily be those of the owner or management of WTOR radio station.
ਲਓ ਜੀ, ਕਮਿਊਨਿਟੀ ਦਾ ਸਭ ਤੋਂ ਵੱਡਾ, ਵਧੀਆ ਕੁਆਲਿਟੀ ਵਾਲਾ ਤੇ ਸਭ ਤੋਂ ਪੁਰਾਣਾ ਫਰਨੀਚਰ ਸਟੋਰ ਸੋਢੀ ਫਰਨੀਚਰ ਰੈਨੋਵੇਟ ਹੋਣ ਲੱਗਿਆ, ਜਿਸ ਕਰਕੇ ਫਸਟ ਟਾਈਮ ਇਨ ਸੋਢੀ ਫਰਨੀਚਰ ਹਿਸਟਰੀ ਲੋਐਸਟ ਫਿਕਸ ਪ੍ਰਾਈਸ ਸੇਲ ਲੱਗ ਚੁੱਕੀ ਹੈ, ਕੋਈ ਵੀ ਫਰਨੀਚਰ ਸਟੋਰ ਵਿੱਚ ਨਾ ਰਹੇ, ਇਸ ਕਰਕੇ ਸਾਰਾ ਫਰਨੀਚਰ ਹੈ ਲੋਐਸਟ ਫਿਕਸ ਪ੍ਰਾਈਸ ਤੇ।
ਆਪਣੇ ਰੈਜ਼ੀਡੈਂਸ਼ੀਅਲ ਫਰਨੀਚਰ ਦੀ ਖਰੀਦ ਤੋਂ ਪਹਿਲਾਂ ਸੋਢੀ ਫਰਨੀਚਰ ਦੇ ਸ਼ੋਰੂਮ ਤੇ ਇੱਕ ਵਾਰ ਜ਼ਰੂਰ ਵਿਜ਼ਿਟ ਕਰੋ, 142 ਕੈਨੇਡੀ ਰੋਡ, ਸਾਊਥ ਬ੍ਰੈਂਪਟਨ, ਕਾਲ 905-874-7171।
ਆ ਗਿਆ ਯਾਰ, ਆ ਬੱਚਾ ਤਾਂ ਹੈ ਨੀ,
ਉਹ ਤਾਂ ਠੱਸ ਹੋ ਗਿਆ,
ਜਿਹੜਾ ਇੱਧਰ ਪਿਆ ਸੀ ਉਹ ਕਿਹੜਾ ਬੱਚਾ?
ਫੁੱਲ ਚੜੀਆਂ ਕਦੇ ਚੱਕਰੀਆਂ ਸੀ, ਕਦੇ ਆਤਿਸ਼ਬਾਜ਼ੀ ਚਲਾਉਂਦੇ ਸੀ, ਇੰਡੀਆ ਚ ਰਹਿ ਕੇ ਦਿਵਾਲੀ ਵੀ ਉਸ ਸਟਾਈਲ ਦੇ ਨਾਲ ਮਨਾਉਂਦੇ ਸੀ। ਪਟਾਕਾ.com ਤੇ ਇਕੱਠੇ ਹੋ ਕੇ ਜਾਵਾਂਗੇ, ਐਤਕੀ ਪਟਾਕੇ ਵੱਡੇ ਵੱਡੇ ਲੈ ਕੇ ਆਵਾਂਗੇ।
ਸੁਣ ਲਿਆ, ਪਟਾਕਾ.com ਸਿਰਫ ਟੋਰਾਂਟੋ ਚ ਨਹੀਂ, ਕੈਨੇਡਾ ਦੀਆਂ ਹੋਰ ਵੀ ਬਥੇਰੀਆਂ ਲੋਕੇਸ਼ਨਸ ਨੇ, ਤਾਂ ਐਤਕੀ ਪਟਾਕੇ ਪਟਾਕਾ.com ਤੋਂ, ਤੇ ਦਿਵਾਲੀ ਇੰਡੀਆ ਸਟਾਈਲ ਪਟਾਕਾ.com ਦੇ ਨਾਲ।
ਟੋਰਾਂਟੋ ਵਿਖੇ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਦੇ ਪਹਿਲੇ ਸੈਂਟਰ ਵਿੱਚ
ਰਿਕਾਰਡ ਤੋੜ ਇਕੱਠ ਤੋਂ ਬਾਅਦ ਹੁਣ ਖਾਲਿਸਤਾਨ ਰੈਫਰੈਂਡਮ ਦੇ ਦੂਜੇ ਪੜਾਅ ਦੀਆਂ ਵੋਟਾਂ 6 ਨਵੰਬਰ ਦਿਨ ਐਤਵਾਰ ਨੂੰ ਮਿਸੀਸਾਗਾ ਦੇ ਪੌਲ ਕੌਫੀ ਅਰੀਨਾ, ਜਿਹੜਾ ਕਿ ਡੈਰੀ ਤੇ ਗੋਰਵੇ ਤੇ ਸਥਿਤ ਹੈ, ਵਿਖੇ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਪੈਣਗੀਆਂ। ਹੋਰ ਜਾਣਕਾਰੀ ਲਈ ਸੰਪਰਕ ਕਰੋ 437-423-2669।
ਪੌਲ ਆ ਗਿਆ, 30 ਸੈਕਿੰਡ ਦਾ ਸਮਾਂ ਥੋੜਾ, ਇੱਕ ਲੰਬੀ ਸੂਚੀ ਸੁਣਾਉਣ ਲਈ ਕਿ ਓਨਟੈਰੀਓ ਵਿੱਚ ਇਸ ਫਾਲ ਸੀਜ਼ਨ ਵਿੱਚ ਤੁਸੀਂ ਕੀ ਕਰ ਸਕਦੇ ਹੋ। ਲੰਬੀ ਸੈਰ, ਖੂਬਸੂਰਤ ਫਾਲਸ, ਫਸਲਾਂ ਦੀ ਕਟਾਈ, ਕਾਨਸਰਟ, ਆਰਟ ਗੈਲਰੀ ਤੇ ਵਾਈਨ ਟੇਸਟਿੰਗ, ਜਾਂ ਫਿਰ ਪਤਝੜ 'ਚ ਡਿੱਗੇ ਹੋਏ ਪੱਤਿਆਂ ਨੂੰ ਨਿਹਾਰਨ ਲਈ ਇੱਕ ਲੌਂਗ ਡਰਾਈਵ ਦਾ ਮਜ਼ਾ ਲੈ ਸਕਦੇ ਹੋ। ਕਿਉਂ ਨਾ ਇੱਕ ਛੋਟੇ ਟ੍ਰਿਪ ਨੂੰ ਥੋੜਾ ਹੋਰ ਲੰਬਾ ਕੀਤਾ ਜਾਏ। 30 ਸੈਕਿੰਡ ਦਾ ਸਮਾਂ ਘੱਟ ਹੈ ਤੇ ਫਾਲ ਦਾ ਮੌਸਮ ਵੀ, ਮਿਸ ਨਾ ਕਰੋ ਓਨਟੈਰੀਓ ਸਟੇਕੇਸ਼ਨ ਤੇ 20% ਬੈਕ ਲੈਣ ਦਾ ਮੌਕਾ। ਇਹ ਪਲਾਨ ਬਣਾਉਣ ਦਾ ਸਮਾਂ ਹੈ, ਵਿਜ਼ਿਟ ਕਰੋ destinationontario.com।
ਇਨਸਾਈਕਲੋਮੀਡੀਆ ਤੇ ਨਸ਼ਰੀ ਫਿਲਮਸ ਦੀ ਪੇਸ਼ਕਸ਼, ਦ ਲੈਜੈਂਡ ਆਫ ਮੌਲਾ ਜੱਟ।
ਮੈਦਾਨ ਜੱਟ ਸਿਰ ਚੁਕਾ ਕੇ ਮਾਫੀ ਮੰਗਣ ਵਾਲੇ ਵੀ ਨੇ ਸਿਰ ਉਠਾ।